ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੜ ਚੁੱਕਾ ਤੇ ਤੁਹਾਡਾ ਸਵਾਗਤ ਕਰਦੇ ਆ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਜੀਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਅਦਾਬ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ, 17 ਫਰਵਰੀ 2018 ਦਾ ਦਿਨ ਹੈ ਤੇ 9:02 ਘੜੀ ਦੇ ਉੱਤੇ ਹੋਏ ਨੇ ਸਿਡਨੀ ਸਮੇਂ ਦੇ ਮੁਤਾਬਕ ਜੀ। ਸੋ ਬ੍ਰਿਸਬਨ ਦੇ ਵਿਚ 8:02 ਹੈ ਕਿਉਂਕਿ ਉਹ ਡੇਲਾਈਟ ਸੇਵਿੰਗ ਨੂੰ ਨਹੀਂ ਮੰਨਦੇ। ਔਰ ਐਡਲੇਡ ਦੇ ਵਿਚ ਹੋਏ ਨੇ ਜੀ 8:32। 6:02 ਪਰਥ ਦੇ ਵਿਚ ਸੁਬਾਹ ਦੇ, ਭਾਰਤ ਦੇ ਵਿਚ ਵੱਡਾ ਤੜਕਾ 3:32, ਲੰਡਨ ਦੇ ਵਿਚ ਹਜੇ ਪਿਛਲੀ ਤਰੀਕ ਚੱਲ ਰਹੀ ਹੈ ਜਾਣੀ ਕਿ ਦਿਨ ਸ਼ੁੱਕਰਵਾਰ, 10:02, ਔਰ ਟੋਰਾਂਟੋ ਨਿਊਯਾਰਕ 5 ਵਜੇ ਨੇ ਦੁਪਹਿਰ ਦੇ ਸ਼ੁੱਕਰਵਾਰ ਦੇ, ਔਰ ਸ਼ੁੱਕਰਵਾਰ ਦੁਪਹਿਰਾਂ ਜਿਹੜੀਆਂ ਨੇ ਹੁਣ ਢਲਣ ਵੱਲ ਨੂੰ ਹੋ ਗਈਆਂ ਨੇ। ਲਾਸ ਏਂਜਲਿਸ ਤੇ ਵੈਨਕੂਵਰ 2:02 ਹੋ ਚੁੱਕੇ ਨੇ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਫੇਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਸਾਰਾ ਮੈਟਰ ਹੈ ਆਪਣੇ ਕੋਲ, ਗੱਲਾਂ ਕਰਨੀਆਂ ਦਿਲ ਵਾਲੀਆਂ, ਤੁਹਾਡੀਆਂ ਸਾਡੀਆਂ ਸਾਂਝੀਆਂ ਕਰਨੀਆਂ। ਸੋ ਜਿੱਧਰ ਨੂੰ ਪ੍ਰੋਗਰਾਮ ਲੈ ਜਾਏਗਾ ਸਾਡਾ ਸੰਵਾਦ, ਉਧਰ ਨੂੰ ਆਪਾਂ ਤੁਰ ਪੈਣਾ। ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ ਤੇ ਗੁਰਪ੍ਰੀਤ ਗਿੱਲ ਸਾਡੇ ਨਾਲ ਜੁਆਇਨ ਕਰਨਗੇ ਕੈਨਬਰਾ ਤੋਂ। ਅਮਰੀਕ ਸਿੰਘ ਫਲੋਰਾ ਉਹਨਾਂ ਦਾ ਤੜਕੇ ਮੈਸੇਜ ਆ ਗਿਆ ਸੀ ਕਿ ਬਹੁਤ ਤੇਜ਼ ਬੁਖਾਰ ਚੜਿਆ ਹੋਇਆ ਉਹਨਾਂ ਨੂੰ। ਸੋ ਉਹ ਪ੍ਰੋਗਰਾਮ ਵੈਸੇ ਸੁਣ ਰਹੇ ਨੇ ਪਰ ਗਲਾ ਇਜਾਜ਼ਤ ਨਹੀਂ ਦੇ ਰਿਹਾ। ਸੋ ਕੋਸ਼ਿਸ਼ ਕਰਾਂਗੇ ਅਸੀਂ ਕੱਲ ਨੂੰ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਨਾਲ ਲੈਣ ਦੇ ਲਈ। ਪਰ ਗੁਰਪ੍ਰੀਤ ਗਿੱਲ ਹੁਣੀ ਤਿਆਰ ਬੈਠੇ ਨੇ, ਉਹ ਵੀ ਸਾਡੇ ਨਾਲ ਜੁਆਇਨ ਕਰਨਗੇ। ਬਹੁਤ ਸਾਰੇ ਸੱਜਣ ਸਵੇਰ ਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਵਿਚੋਂ ਦਲਵੀਰ ਹਲਵਾਰ ਜੀ, ਸੱਤੀ ਸਿੰਘ, ਰਾਜ ਮਹਿੰਦਰ ਤੇ ਸੁਖਵਿੰਦਰ ਸੌਂਦ ਭਾਜੀ ਨੇ ਸ਼ਮੂਲੀਅਤ ਕਰ ਲਈ ਹੈ। ਸਾਰਿਆਂ ਦਾ ਸਵਾਗਤ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਜਿਹੜਾ ਪਹਿਲਾ ਵਿਚਾਰ ਹੈ ਉਹ ਮੈਂ ਖਲੀਲ ਜ਼ਬਰਾਨ ਹੁਣਾਂ ਦਾ ਸਾਂਝਾ ਕਰਾਂਗਾ, ਪੰਨਾ ਨੰਬਰ 40 ਤੋਂ। ਅਧੂਰੀ ਮੱਤ, ਕਹਿੰਦੇ ਕਿ ਥੋੜੀ ਮੱਤ ਜਿਹੜੀ, ਥੋੜੀ ਨੌਲੇਜ, ਲਿਟਲ ਨੌਲੇਜ ਇਜ਼ ਡੇਂਜਰਸ ਥਿੰਗ। ਉਹ ਕਿਸ ਤਰ੍ਹਾਂ ਹੁੰਦੀ ਹੈ? ਖਲੀਲ ਜ਼ਬਰਾਨ ਜੀ ਕਹਿੰਦੇ ਨੇ ਕਿ ਦਰਿਆ ਦੇ ਕਿਨਾਰੇ ਇਕ ਸ਼ਤੀਰੀ ਤਰ ਰਹੀ ਸੀ, ਇਸ ਤੇ 4 ਡੱਡੂ ਬੈਠੇ ਸਨ। ਇਕਦਮ ਪਾਣੀ ਦਾ ਅਜਿਹਾ ਰੋੜ ਆਇਆ ਕਿ ਸ਼ਤੀਰੀ ਨੂੰ ਮੰਝ ਧਾਰ ਵਿਚ ਬਹਾ ਕੇ ਲੈ ਗਿਆ। ਡੱਡੂ ਬੜੇ ਖੁਸ਼ ਸਨ ਕਿ ਅੱਜ ਵਰਗਾ ਢਾਣੀ ਲੈਣ ਦਾ ਲੁਤਫ ਉਨ੍ਹਾਂ ਨੂੰ ਕਦੇ ਨਹੀਂ ਆਇਆ। ਪਹਿਲਾ ਡੱਡੂ ਕਹਿਣ ਲੱਗਾ, ਦਰਅਸਲ ਇਹ ਇਕ ਅਜੀਬ ਕਿਸਮ ਦੀ ਸ਼ਤੀਰੀ ਹੈ ਤੇ ਇਉਂ ਤਰ ਰਹੀ ਹੈ ਜਿਵੇਂ ਕੋਈ ਜਿਉਂਦੀ ਚੀਜ਼, ਅੱਜ ਤੱਕ ਅਜਿਹੀ ਸ਼ਤੀਰੀ ਮੇਰੇ ਦੇਖਣ ਵਿਚ ਨਹੀਂ ਆਈ। ਦੂਸਰਾ ਡੱਡੂ ਬੋਲਿਆ, ਨਹੀਂ ਮੇਰੇ ਯਾਰ, ਇਹ ਸ਼ਤੀਰੀ ਵੀ ਲੱਕੜੀ ਦੇ ਹੋਰ ਗੱਟੂਆਂ ਵਾਂਗ ਹੀ ਹੈ, ਇਹ ਆਪ ਹਰਕਤ ਨਹੀਂ ਕਰਦੀ। ਇਹ ਤਾਂ ਦਰਿਆ ਹੀ ਹੈ ਜੋ ਸਮੁੰਦਰ ਵੱਲ ਨੂੰ ਵਹਿੰਦਾ ਜਾ ਰਿਹਾ ਤੇ ਇਸ ਵਹਿਣ ਦੇ ਨਾਲ ਹੀ ਇਸ ਸ਼ਤੀਰੀ ਨੂੰ ਆਪਣੇ ਨਾਲ ਲਈ ਜਾ ਰਿਹਾ। ਤੀਸਰਾ ਡੱਡੂ ਕਹਿਣ ਲੱਗਾ, ਨਾ ਹੀ ਸ਼ਤੀਰੀ ਤਰ ਰਹੀ ਹੈ ਤੇ ਨਾ ਦਰਿਆ ਵਹਿ ਰਿਹਾ ਹੈ। ਹਰਕਤ ਤਾਂ ਸਾਡੇ ਆਪਣੇ ਖਿਆਲ ਵਿਚ ਹੈ, ਕਿਉਂਕਿ ਖਿਆਲ ਤੋਂ ਬਿਨਾਂ ਕੋਈ ਚੀਜ਼ ਹਰਕਤ ਨਹੀਂ ਕਰ ਸਕਦੀ। ਇਸ ਤਰ੍ਹਾਂ ਤਿੰਨੇ ਡੱਡੂ ਆਪਸ ਦੇ ਵਿਚ ਝਗੜਦੇ ਰਹੇ ਕਿ ਅਸਲ ਵਿਚ ਹਰਕਤ ਕਰਨ ਵਾਲੀ ਚੀਜ਼ ਕੋਈ ਹੈ ਹੀ ਨਹੀਂ। ਗੁੱਸਾ ਵੱਧਦਾ ਗਿਆ, ਬਹੁਤ ਰੌਲਾ ਗੋਲਾ ਪਿਆ, ਮਗਰ ਕੋਈ ਫੈਸਲਾ ਨਾ ਹੋ ਸਕਿਆ। ਆਖਰ ਉਨ੍ਹਾਂ ਚੌਥੇ ਡੱਡੂ ਨੂੰ ਪੁੱਛਿਆ, ਜੋ ਹੁਣ ਤੱਕ ਖਾਮੋਸ਼ ਬੈਠਾ ਸਾਰੀ ਬਹਿਸ ਨੂੰ ਬੜੇ ਧਿਆਨ ਦੇ ਨਾਲ ਸੁਣ ਰਿਹਾ ਸੀ। ਉਸ ਨੇ ਕਿਹਾ, ਤੁਹਾਡੇ ਵਿਚੋਂ ਹਰ ਇਕ ਠੀਕ ਹੈ, ਕੋਈ ਵੀ ਗਲਤ ਨਹੀਂ। ਹਰਕਤ ਸ਼ਤੀਰੀ ਵਿਚ ਨਹੀਂ, ਉਹਦੇ ਵਿਚ ਵੀ ਹੈ, ਪਾਣੀ ਵਿਚ ਵੀ ਹੈ, ਸਾਡੇ ਖਿਆਲ ਵਿਚ ਵੀ ਹੈ। ਸੋ ਇਕੱਲੇ ਇਕੱਲੇ ਚ ਹਰਕਤ ਤਾਂ ਇੱਦਾਂ ਨਹੀਂ ਕਹਿ ਸਕਦੇ, ਇਕ ਚ ਹੀ ਹੈ, ਤਿੰਨਾਂ ਚ ਹੀ ਹੈ। ਇਹ ਗੱਲ ਸੁਣ ਕੇ ਤਿੰਨੇ ਡੱਡੂ ਗੁੱਸੇ ਵਿਚ ਆ ਗਏ, ਕਿਉਂਕਿ ਉਨ੍ਹਾਂ ਵਿਚੋਂ ਕੋਈ ਵੀ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਦਾ ਦਾਅਵਾ ਬਿਲਕੁਲ ਸਚਾਈ ਤੇ ਨਿਰਭਰ ਨਹੀਂ ਤੇ ਬਾਕੀ ਦੋ ਪੂਰੀ ਤਰ੍ਹਾਂ ਗਲਤ ਨਹੀਂ ਹਨ। ਤੇ ਉਨ੍ਹਾਂ ਨੇ ਫਿਰ ਇਕ ਅਜੀਬ ਘਟਨਾ ਵਾਪਰੀ ਉਸ ਟਾਈਮ ਕਿ ਉਹ ਤਿੰਨੇ ਡੱਡੂ ਆਪਸ ਦੇ ਵਿਚ ਮਿਲ ਗਏ ਤੇ ਚੌਥੇ ਡੱਡੂ ਨੂੰ ਸ਼ਤੀਰੀ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਤਰ੍ਹਾਂ ਹੋ ਰਿਹਾ ਨਾ ਆਪਣੇ ਆਸ ਪਾਸ, ਬਿਲਕੁਲ ਹੋ ਰਿਹਾ। ਸੋ ਜਿਹੜੇ ਸੂਝਵਾਨ ਬੰਦੇ ਨੇ ਉਹ ਚੁੱਪ ਕਰੀ ਬੈਠੇ ਨੇ। ਬੜਾ ਕਲੇਸ਼ ਚੱਲ ਰਿਹਾ, ਕਾਟੋ ਕਲੇਸ਼ ਚੱਲ ਰਿਹਾ, ਧਰਮਾਂ ਦੇ ਵਿਚ ਚੱਲ ਰਿਹਾ, ਸਾਇੰਸ ਦੇ ਵਿਚ ਚੱਲ ਰਿਹਾ। ਤੁਸੀਂ ਦੇਖੋ ਕਿ ਸਮਾਜ ਦੇ ਵਿਚ ਵੀ ਕਲੇਸ਼ ਚੱਲ ਰਿਹਾ। ਉਹ ਕਹਿੰਦਾ ਮੈਂ ਠੀਕ ਹਾਂ, ਉਹ ਕਹਿੰਦਾ ਮੈਂ ਠੀਕ ਹਾਂ। ਜੇ ਕਹੀਏ ਵੀ ਸਾਇੰਸ ਇਹ ਤੋਂ ਦੂਰ ਹੈ, ਸਾਇੰਸ ਇਹ ਤੋਂ ਵੀ ਜ਼ਿਆਦਾ ਖੱਜਲ ਹੋਈ ਪਈ ਹੈ। ਸੋ ਹਰ ਪਾਸੇ ਰੌਲਾ ਕਾਹਦਾ ਹੈ, ਰੌਲਾ ਹਉਮੈ ਦਾ, ਵੀ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਬਾਕੀ ਸਾਰੇ ਗਲਤ ਨੇ। ਸੋ ਅਗਰ ਕੋਈ ਸੂਝਵਾਨ ਬੰਦਾ ਅਨੁਭਵ ਕਰਕੇ ਕਹਿ ਦਿੰਦਾ ਵੀ ਤੁਸੀਂ ਸਾਰੇ ਠੀਕ ਹੋ, ਤਾਂ ਉਹ ਇਕੱਠੇ ਹੋ ਕੇ ਫਿਰ ਉਹਨੂੰ ਖਰਾਬ ਕਰਦੇ ਨੇ। ਤੁਸੀਂ ਦੇਖਿਆ ਹੋਣਾ ਸਮਾਜ ਦੇ ਵਿਚ, ਧਰਮਾਂ ਦੇ ਵਿਚ ਵੀ ਇਹੋ ਜਿਹਾ ਹੁੰਦਾ ਹੈ। ਸੋ ਇਹ ਜਿਹੜਾ ਵਰਤਾਰਾ ਆ ਅੱਜ ਕੱਲ ਬਹੁਤ ਵਾਪਰ ਰਿਹਾ, ਸੋਸ਼ਲ ਮੀਡੀਆ ਤੇ ਬੜਾ ਵਾਪਰ ਰਿਹਾ। ਸੋ ਇਸ ਦੇ ਬਾਰੇ ਅਸੀਂ ਗੱਲ ਕਰਾਂਗੇ ਜਦੋਂ ਗੁਰਪ੍ਰੀਤ ਗਿੱਲ ਹੋਣੀ ਆਉਣਗੇ। ਪਰ ਇਹ ਜਿਹੜੇ ਮਤਲਬ ਡਿਫਰੈਂਸ ਆਫ ਓਪੀਨੀਅਨ ਹੋਣੇ ਬੜੇ ਜ਼ਰੂਰੀ ਨੇ, ਸੰਵਾਦ ਰਚਣਾ ਬਹੁਤ ਜ਼ਰੂਰੀ ਹੈ ਤੇ ਮੰਨਣਾ ਬਹੁਤ ਜ਼ਰੂਰੀ ਹੈ। ਹੁਣ ਕਹਿੰਦੇ ਕਿ ਰੋਕਾ ਪਵੇ ਕਿੱਦਾਂ ਇਸ ਚੀਜ਼ ਨੂੰ। ਦੁਨੀਆਂ ਦੇ ਵਿਚ ਕਈ ਸਿਚੁਏਸ਼ਨ ਆਉਂਦੀਆਂ ਨੇ, ਕਈ ਇਹੋ ਜਿਹੇ ਹਾਲਾਤ ਆਉਂਦੇ ਨੇ ਤੇ ਉਨ੍ਹਾਂ ਤੇ ਕਿੱਦਾਂ ਗੰਢ ਪਵੇ। ਗੰਢ ਦਾ ਮਤਲਬ ਹੈ ਕਿ ਉਹ ਰੋਕੇ ਕਿੱਦਾਂ ਜਾਣ। ਮੈਂ ਇਕ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੋ ਮੇਰੇ ਹਿਰਦੇ ਦੇ ਕਾਫ਼ੀ ਕਰੀਬ ਹੈ। ਔਰ ਬੜਾ ਮਤਲਬ ਲੋਕ ਤੱਤ ਰੱਖ ਲਓ ਜਾਂ ਲੋਕ ਸਚਾਈਆਂ ਗੁਰੂ ਸਾਹਿਬ ਨੇ ਇਸ ਦੇ ਵਿਚ ਸਾਨੂੰ ਦਿੱਤੀਆਂ ਨੇ। ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਮਾਝ ਰਾਗ ਦੇ ਵਿਚ ਹੈ ਤੇ ਪੰਨਾ 143 ਤੇ ਅਗਰ ਤੁਸੀਂ ਖੋਜਣਾ ਚਾਹੋ ਤਾਂ ਖੋਜ ਸਕਦੇ ਹੋ, ਪੜ੍ਹ ਸਕਦੇ ਹੋ, ਇਸਦੀ ਵਿਆਖਿਆ ਵੀ ਪੜ੍ਹ ਸਕਦੇ ਹੋ। ਬਹੁਤ ਸੁੰਦਰ ਸ਼ਬਦ ਹੈ ਕਿ ਅਸਲ ਦੇ ਵਿਚ ਜਦੋਂ ਇਕ ਵਰਤਾਰਾ ਚੱਲ ਰਿਹਾ ਹੈ, ਚਾਹੇ ਉਹ ਚੰਗਾ ਚਾਹੇ ਮਾੜਾ, ਖਾਸ ਕਰਕੇ ਮਾੜਾ, ਤੇ ਉਸ ਦੇ ਉੱਤੇ ਰੋਕਾ ਕਿੱਦਾਂ ਪਾਇਆ ਜਾਵੇ, ਕਿੱਦਾਂ ਪੈਂਦਾ ਹੈ। ਹੈਲੋ, ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਕਹਿੰਦੇ, ਕਹਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿਹਾ ਜਾਣੀ ਕਿ ਬ੍ਰੋਂਜ਼, ਕੰਚਨ ਸੋਨਾ ਤੇ ਸਾਰ ਲੋਹਾ। ਕਹਿੰਦੇ ਜਦੋਂ ਇਹ ਟੁੱਟ ਜਾਂਦੇ ਨੇ, ਇਹਨਾਂ ਦੇ ਔਜਾਰ ਜਾਂ ਇਹਨਾਂ ਦੇ ਗਹਿਣੇ ਜਿਹੜੇ ਟੁੱਟ ਜਾਂਦੇ ਨੇ, ਉਹ ਫਿਰ ਕਿੱਦਾਂ ਜੋੜੇ ਜਾਂਦੇ ਨੇ। ਕਹਿੰਦੇ ਜਿਹੜਾ ਲੋਹਾਰ ਹੈ ਉਹ ਫਿਰ ਅਗਨੀ ਦੇ ਨਾਲ, ਇਹਨੂੰ ਅੱਗ ਦੇ ਨਾਲ ਇਹਨਾਂ ਨੂੰ ਜੋੜਦਾ ਹੈ। ਗੋਰੀ ਸੇਤੀ ਟੁੱਟੇ ਬਤਾਰ, ਪੁੱਤੀ ਗੰਢ ਪਵੇ ਸੰਸਾਰ। ਜਦੋਂ ਹਸਬੈਂਡ ਵਾਈਫ ਦੀ, ਪਤੀ ਪਤਨੀ ਦੀ ਆਪਸ ਦੇ ਵਿਚ ਅਣਬਣ ਹੋ ਜਾਂਦੀ ਹੈ, ਹੋਣ ਨੂੰ ਫਿਰਦੀ ਹੁੰਦੀ ਹੈ, ਤਾਂ ਅਗਰ ਉਨ੍ਹਾਂ ਦੇ ਘਰ ਪੁੱਤਰ ਜਨਮ ਲੈ ਲਵੇ ਤਾਂ ਉਹ ਜਿਹੜੀ ਅਣਬਣ ਹੈ ਉਹ ਖਤਮ ਹੋ ਜਾਂਦੀ ਹੈ। ਉਹ ਫਿਰ ਰੋਕਾ ਪੈ ਜਾਂਦਾ ਉਨ੍ਹਾਂ ਦੀ ਅਣਬਣ ਨੂੰ, ਤੇ ਪੁੱਤਰ ਥਰਡ ਆ ਕੇ ਉਹ ਸਾਂਝਾ ਉਨ੍ਹਾਂ ਦਾ ਵਿਚ ਪਿਆਰ ਵਧਾਉਂਦਾ ਪਰਿਵਾਰ ਦੇ ਵਿਚ। ਰਾਜਾ ਮੰਗੇ ਦਿੱਤੇ ਗੰਢ ਪਾਏ। ਹੁਣ ਇਕ ਰਾਜਾ ਆ, ਉਹ ਟੈਕਸ ਮੰਗਦਾ ਆ, ਕਹਿੰਦਾ ਮੈਨੂੰ ਟੈਕਸ ਦਿਓ, ਮੈਨੂੰ ਲੋੜ ਹੈ, ਮੈਨੂੰ ਜਦੋਂ ਉਹਨੂੰ ਉਹ ਜਿਹੜੀ ਚੀਜ਼ ਮੰਗਦਾ ਉਹਨੂੰ ਦੇ ਦੇਵੇ ਪਰਜਾ, ਤਾਂ ਉਹਨੂੰ ਸ਼ਾਂਤੀ ਹੋ ਜਾਂਦੀ ਹੈ, ਉਹ ਰੁਕ ਜਾਂਦਾ ਉਹਦਾ ਮੰਗਣਾ, ਉਹਦਾ ਜਿਹੜਾ ਗੁੱਸਾ ਉਹਦਾ ਰੁਕ ਜਾਂਦਾ ਆ। ਭੁੱਖਿਆ ਗੰਢ ਪਵੇ ਜੈ ਖਾਏ। ਜੇ ਕਹਿੰਦੇ ਕੋਈ ਭੁੱਖਾ ਆ, ਉਹਦੀ ਭੁੱਖ ਨੂੰ ਕਿੱਦਾਂ ਰੋਕਾ ਪੈਂਦਾ, ਉਹ ਉਦੋਂ ਪੈਂਦਾ ਜਦੋਂ ਉਹਨੂੰ ਖਾਣਾ ਮਿਲ ਜਾਵੇ। ਕਾਲਾ ਗੰਢ ਨਦੀਆ ਮੀਂਹ ਝੋਲ। ਜਿਹੜੇ ਅਕਾਲ ਜਦੋਂ ਪੈ ਜਾਂਦਾ, ਡਰਾਊਟ ਕੰਡੀਸ਼ਨਸ ਹੋ ਜਾਂਦੀਆਂ, ਤੇ ਹਰ ਪਾਸੇ ਸੋਕਾ ਹੀ ਸੋਕਾ, ਉਹ ਕਿੱਦਾਂ ਰੁਕਦਾ ਆ? ਉਹ ਉਦੋਂ ਰੁਕਦਾ ਜਦੋਂ ਬਹੁਤ ਮੀਂਹ ਪੈਂਦੇ ਨੇ, ਨਦੀਆਂ ਜਿਹੜੀਆਂ ਭਰ ਕੇ ਚੱਲਣ ਲੱਗ ਪੈਂਦੀਆਂ, ਤਾਂ ਅਕਾਲ ਖਤਮ ਹੋ ਜਾਂਦਾ ਹੈ। ਗੰਢ ਪ੍ਰੀਤੀ ਮਿੱਠੇ ਬੋਲ, ਕਹਿੰਦੇ ਕਿ ਜਿਹੜੇ ਮਿੱਠੇ ਬੋਲ ਬੋਲਣੇ ਆ, ਸਤਿਕਾਰ ਦੇ ਬੋਲ ਬੋਲਣੇ ਆ, ਉਹਦੇ ਨਾਲ ਪ੍ਰੀਤ ਦੀ ਜਿਹੜੀ ਗੰਢ ਹੈ ਹੋਰ ਮਜ਼ਬੂਤ ਹੋ ਜਾਂਦੀ ਹੈ। ਪਿਆਰ ਦੀ ਸਤਿਕਾਰ ਦੀ ਗੰਢ ਹੋਰ ਮਜ਼ਬੂਤ ਹੋ ਜਾਂਦੀ ਮਿੱਠੇ ਬੋਲਾਂ ਨਾਲ। ਬੇਦਾ ਗੰਢ ਬੋਲੇ ਸੱਚ ਕੋਏ, ਜਿਹੜੇ ਬੇਦ ਨੇ, ਜਦੋਂ ਬੇਦ ਕਿਤਾਬਾਂ ਅਸੀਂ ਗ੍ਰੰਥ ਪੜ੍ਹਦੇ ਨੇ, ਉਹਨਾਂ ਦਾ ਜਿਹੜਾ ਅਸਲੀ ਅਰਕ ਹੈ ਉਹ ਕਿੱਦਾਂ ਅਨੁਭਵ ਹੁੰਦਾ ਹੈ, ਪੜ੍ਹਨਾ ਕਦੋਂ ਰੋਕਿਆ ਜਾਂਦਾ, ਜਦੋਂ ਅਨੁਭਵ, ਮਤਲਬ ਇੱਕ ਹੁੰਦਾ ਪੜ੍ਹਨਾ, ਪੜ੍ਹ ਕੇ ਫਿਰ ਅਨੁਭਵ ਕਰਨਾ, ਉਹ ਕਦੋਂ ਰੁਕਦਾ ਆ? ਜਦੋਂ ਸੱਚ ਤੱਕ ਕੋਈ ਪਹੁੰਚ ਜਾਵੇ ਉਹਨਾਂ ਨੂੰ ਪੜ੍ਹ ਕੇ। ਮੋਇਆ ਗੰਢ ਨੇਕੀ ਸੱਤ ਹੋਏ। ਹੁਣ ਜਿਹੜੇ ਮਰੇ ਬੰਦੇ ਆ, ਮਰੇ ਹੋਏ ਬੰਦੇ ਆ, ਜਿਹੜੇ ਪਹਿਲੇ ਸਾਡੇ ਬਜ਼ੁਰਗ ਨੇ, ਉਹਨਾਂ ਦੀ ਉਹਨਾਂ ਨੂੰ ਕਿੱਦਾਂ ਚੇਤੇ ਰੱਖਦੇ ਆ? ਮਰਿਆਂ ਤੋਂ ਬਾਅਦ ਵੀ ਕੋਈ ਕਿੱਦਾਂ ਚੇਤੇ ਰੱਖਦਾ? ਇੱਕੋ ਇੱਕ ਤਰੀਕਾ ਆ, ਅਗਰ ਉਹ ਜੀਂਦੇ ਜੀ ਬਹੁਤ ਨੇਕੀਆਂ ਕਰਨ ਔਰ ਸੱਤ ਦੇ ਬਹੁਤ ਨੇੜੇ ਹੋਣ, ਸੱਤ ਵੰਡਣ, ਫੇਰ ਉਹਨਾਂ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਦੀਆਂ। ਜਿੱਦਾਂ ਅੱਜ ਅਸੀਂ ਗੁਰੂ ਸਾਹਿਬਾਂ ਨੂੰ ਚੇਤੇ ਰੱਖਦੇ ਹਾਂ, ਚੇਤੇ ਕਰਦੇ ਹਾਂ। ਕਿਉਂ ਚੇਤੇ ਕਰਦੇ ਹਾਂ? ਕਿਉਂਕਿ ਉਹਨਾਂ ਨੇ ਸੱਤ ਹੰਢਾਇਆ, ਸੱਤ ਵੰਡਿਆ, ਨੇਕੀਆਂ ਕੀਤੀਆਂ, ਕੁਰਬਾਨੀਆਂ ਕੀਤੀਆਂ। ਇਸ ਕਰਕੇ ਹਾਲਾਂਕਿ ਉਹ ਸਰੀਰ ਰੂਪ ਦੇ ਵਿੱਚ ਬਹੁਤ ਦੇਰ ਦੇ ਨਹੀਂ ਹਨ ਇੱਥੇ, ਪਰ ਫਿਰ ਵੀ ਅਸੀਂ ਉਹਨਾਂ ਨੂੰ ਚੇਤੇ ਰੱਖਦੇ ਹਾਂ। ਏਤ ਗੰਢ ਵਰਤੇ ਸੰਸਾਰ, ਇੱਦਾਂ ਜਿਹੜੀਆਂ ਗੰਢਾਂ ਦੇ ਨਾਲ ਸੰਸਾਰ ਚੱਲਦਾ ਆ। ਮੂਰਖ ਗੰਢ ਪਵੇ ਮੋਹਮਾਰ, ਜਿਹੜੇ ਮੂਰਖ ਕਿੱਦਾਂ ਰੁਕਦਾ ਆ? ਮੂਰਖ ਹੁਣ ਮੂਰਖ ਇਹ ਬੜਾ ਇੰਟਰਸਟਿੰਗ ਟੌਪਿਕ ਹੈ ਜੀ। ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਮੂਰਖ ਹੈ ਨਾ, ਉਹ ਕਦੇ ਰੁਕੇਗਾ ਨਹੀਂ, ਉਹ ਕਰੀ ਜਾਏਗਾ, ਆਪਣਾ ਮੂਰਖਤਾ ਕਰੀ ਜਾਏਗਾ। ਉਹ ਰੁਕੇਗਾ ਕਿੱਦਾਂ? ਪਵੇ ਮੋਹਮਾਰ, ਜਦ ਉਹਦੇ ਮੂੰਹ ਤੇ ਚਪੇੜਾਂ ਪੈਂਦੀਆਂ ਨਾ, ਫਿਰ ਉਹ ਰੁਕਦਾ ਆ, ਉਹ ਕੁੱਟ ਖਾ ਕੇ ਰੁਕਦਾ ਆ। ਹੋਰ ਇਹ ਸੰਸਾਰ ਦੇ ਇਸ ਸੰਸਾਰ ਨੇ ਤੱਤ ਕੱਢੇ ਹੋਏ ਨੇ ਗੁਰਬਾਣੀ ਨੇ ਵੀ ਕਿ ਮੂਰਖ ਬਿਨਾਂ ਕੁੱਟ ਖਾਏ ਤੋਂ ਰੁਕਦਾ ਹੀ ਨਹੀਂ ਹੈਗਾ। ਹੀ ਵਿਲ ਕੀਪ ਔਨ ਡੂਇੰਗ ਇਟ, ਜੋ ਮਰਜ਼ੀ ਕਹੀ ਜਾਓ, ਜਿੰਨਾ ਮਰਜ਼ੀ ਉਹਨੂੰ ਸਮਝਾਈ ਜਾਓ, ਪੜ੍ਹਾਈ ਜਾਓ, ਜਦ ਤੱਕ ਉਹਦੇ ਦੋ ਚਾਰ ਛੱਡਦੇ ਨਹੀਂ ਨਾ ਕੋਈ, ਉਦ ਤੱਕ ਉਹ ਰੁਕਦਾ ਨਹੀਂ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹਮਾਰ, ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਹੁਣ ਜਿਹੜਾ ਦਰਬਾਰ ਹੈ, ਅਕਾਲ ਪੁਰਖ ਦਾ ਦਰਬਾਰ ਹੈ, ਉੱਥੇ ਤੱਕ ਕਹਿੰਦੇ ਕਿੱਦਾਂ ਪਹੁੰਚ ਸਕਦਾ ਬੰਦਾ? ਇੱਕੋ ਇੱਕ ਤਰੀਕਾ ਹੈ ਉੱਥੇ ਤੱਕ ਪਹੁੰਚਣ ਦਾ, ਉਸ ਨਾਮ ਦੀ, ਉਸ ਅਕਾਲ ਪੁਰਖ ਦੀ ਸਿਫਤ ਕਰਕੇ ਹੀ ਉਸ ਦਰਬਾਰ ਦੇ ਵਿੱਚ ਜਾ ਕੇ ਰੋਕਾ ਹੁੰਦਾ। ਸੋ ਇਹ ਵਿਚਾਰ ਜਿਹੜੇ ਗੁਰਬਾਣੀ ਦੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀ ਬੜੀ ਦੇਰ ਤੋਂ। ਤਾਂ ਸੱਤੀ ਸਿੰਘ ਜੀ, ਤੁਸੀਂ ਬਹੁਤ ਉਦਾਸ ਨਾ ਹੋਵੋ, ਮੈਨੂੰ ਪਤਾ ਹੈ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨਾਂ ਆ ਜਾਂਦੀਆਂ ਤੇ ਬੰਦਾ ਉਦਾਸ ਹੋ ਜਾਂਦਾ, ਪਰ ਨਹੀਂ, ਤੁਸੀਂ ਮਸਲਾ ਮੈਨੂੰ ਦੱਸ ਦਿੱਤਾ ਕਿ ਬੜਾ ਬੁਰਾ ਦਿਨ ਹੈ ਜੀ ਤੁਹਾਡਾ, ਪਰ ਕੋਈ ਗੱਲ ਨਹੀਂ, ਇਹ ਮਸਲਾ ਹੈ ਤੁਹਾਡਾ, ਹੱਲ ਤੁਹਾਨੂੰ ਅਸੀਂ ਦੱਸਦੇ ਹਾਂ। ਹੱਲ ਇਹਦਾ ਇੱਕੋ ਹੀ ਹੈ ਕਿ ਜਿਸ ਤਰ੍ਹਾਂ ਹੁਣ ਸ਼ਬਦ ਦੇ ਵਿੱਚ ਆਪਾਂ ਕਰਕੇ ਹਟੇ, ਕਿ ਸਿਫਤੀ ਗੰਢ ਪਵੇ ਦਰਬਾਰ, ਕਿ ਜਦੋਂ ਪਰਮਾਤਮਾ ਨੂੰ ਅਸੀਂ ਚੇਤੇ ਰੱਖਣਾ ਆ, ਉਹਦੇ ਨਾਲ ਆਪਣੀ ਲੜ ਜੋੜ ਲੈਣਾ, ਤਾਂ ਜਿਹੜੇ ਦੁੱਖ ਦਰਦ ਨੇ ਸਾਰੇ ਦੂਰ ਹੋ ਜਾਂਦੇ ਨੇ। ਸੋ ਮਸਲੇ ਦਾ ਹੱਲ ਤੁਹਾਨੂੰ ਦੱਸਦੇ ਹਾਂ, ਕਿਉਂਕਿ ਲਖਵਿੰਦਰ ਬਡਾਲੀ ਦਾ ਇੱਕ ਨਵਾਂ ਗੀਤ ਆਇਆ, ਉਹ ਵੀ ਕੁਛ ਕੁਛ ਇਹੋ ਜਿਹਾ ਹੀ ਕਹਿੰਦਾ ਆ, ਤੇ ਇਸ਼ਕ ਹਕੀਕੀ ਦਾ ਹੈ ਇਹ ਗੀਤ ਰਾਮ। ਸੋ ਡਿਵੋਸ਼ਨਲ ਹੈ, ਮਤਲਬ ਇਸ ਦੇ ਵਿੱਚ ਬੜੇ ਡੂੰਘੇ ਤੱਤ ਛੁਪੇ ਹੋਏ ਨੇ। ਆਓ ਤੁਹਾਡੇ ਮਸਲੇ ਦਾ ਹੱਲ ਇਸ ਗੀਤ ਦੇ ਰਾਹੀਂ ਕੱਢਦੇ ਹਾਂ ਜੀ।
ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ, ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ, ਦਰਦਾਂ ਤੋਂ ਆਰਾਮ ਮਿਲੇ ਨੀ, ਦਰਦਾਂ ਤੋਂ ਆਰਾਮ ਮਿਲੇ ਨੀ, ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ, ਜਦੋਂ ਦੇ ਮੈਨੂੰ ਮੇਰੇ ਸਾਹਮਣੇ ਤੱਕ ਕੇ ਰੋਈਆਂ ਅੱਖੀਆਂ, ਰੋਈਆਂ ਅੱਖੀਆਂ, ਰੋਈਆਂ ਅੱਖੀਆਂ, ਸਾਹਮਣੇ ਤੱਕ ਕੇ ਰੋਈਆਂ ਅੱਖੀਆਂ, ਸਾਹਮਣੇ ਤੱਕ ਕੇ ਰੋਈਆਂ ਅੱਖੀਆਂ, ਰਾਧਾ ਨੂੰ ਜ ਜਦੋਂ ਸ਼ਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਮੇਰੀ ਕਿਸਮਤ ਵਿੱਚ ਸਿਹਾਰਾਂ ਵਿੱਚ ਸਿਹਾਰਾਂ ਵਿੱਚ ਸਿਹਾਰਾਂ ਕਿਸਮਤ ਵਿੱਚ ਸਿਹਾਰਾਂ ਮੇਰੀ ਕਿਸਮਤ ਵਿੱਚ ਸਿਹਾਰਾਂ ਤੂੰ ਮਿਲਿਆ ਇਨਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਸਭ ਮਹਿਖਾਨੇ ਉਲ ਗਿਆ ਯਾਰੋ ਉਲ ਗਿਆ ਯਾਰੋ ਉਲ ਗਿਆ ਯਾਰੋ ਸਭ ਮਹਿਖਾਨੇ ਉਲ ਗਿਆ ਯਾਰੋ ਸਭ ਮਹਿਖਾਨੇ ਉਲ ਗਿਆ ਯਾਰੋ ਜਦੋਂ ਦੇ ਅੱਖੀਆਂ ਚੋਂ ਜਾਮ ਮਿਲੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਤੇਰੇ ਕਰਕੇ ਮੌਜਾਂ ਹੀ ਮੌਜਾਂ ਮੌਜਾਂ ਹੀ ਮੌਜਾਂ ਉਹ ਮੌਜਾਂ ਹੀ ਮੌਜਾਂ ਤੇਰੇ ਕਰਕੇ ਮੌਜਾਂ ਹੀ ਮੌਜਾਂ ਤੇਰੇ ਕਰਕੇ ਮੌਜਾਂ ਹੀ ਮੌਜਾਂ ਲਿਖੇ ਆਏ ਨੂਰ ਚੰਗੇ ਦਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਂ ਮੇਰੇ ਰਾਮ ਮਿਲੇ ਨੇ ਜਦੋਂ ਦੇ ਮੈਂ ਮੇਰੇ ਰਾਮ ਮਿਲੇ ਨੇ
ਜੀ ਕਿਆ ਬਾਤ ਆਈ ਹੈ ਜੀ ਲਖਵਿੰਦਰ ਵਡਾਲੀ ਸੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਦਲਜੀਤ ਸਿੰਘ ਮਹਿਤਾ ਚੌਂਕ ਹੁਣ ਮਹਿਤਾ ਚੌਂਕ ਤੋਂ ਜੁੜੇ ਨੇ ਅੱਗੇ ਮੈਲਬਨ ਤੋਂ ਸਾਡੇ ਨਾਲ ਜੁਆਇਨ ਕਰਦੇ ਨੇ ਪਰ ਪਿਛਲੇ ਹਫ਼ਤੇ ਇੰਡੀਆ ਚਲੇ ਗਏ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੜਕੇ ਉੱਠ ਕੇ ਤੇ ਕਹਿੰਦੇ ਵਾਕਿਆ ਹੀ ਇਵੇਂ ਵਾਪਰ ਰਿਹਾ ਜਿਵੇਂ ਅਸੀਂ ਵਿਚਾਰ ਦੇ ਵਿਚ ਪਹਿਲਾਂ ਸਾਂਝਾ ਕੀਤਾ ਗੁਰਬਾਣੀ ਦਾ ਸਿਧਾਂਤ ਵੀ ਐਨ ਢੁਕਵਾਂ ਦਿੱਤਾ ਜੀ ਬਹੁਤ ਧੰਨਵਾਦ ਸ਼ੁਕਰੀਆ ਭਾਅ ਜੀ ਤੇ ਉਮੀਦ ਰੱਖਦੇ ਹਾਂ ਤੁਹਾਨੂੰ ਭਾਰਤ ਪਸੰਦ ਆਇਆ ਹੋਊਗਾ ਮੁੜ ਕੇ ਜਾ ਕੇ ਤੇ ਚਾਲ ਜੀ ਤੁਹਾਡੇ ਮੈਸੇਜ ਮਿਲ ਗਏ ਨੇ ਸਾਨੂੰ ਆਪਾਂ ਸਮੇਂ ਸਮੇਂ ਸਿਰ ਇਹ ਤੇ ਗੱਲ ਕਰਾਂਗੇ ਨਵੀਂ ਪੱਡਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਕਹਿੰਦੇ ਬਹੁਤ ਵਧੀਆ ਵਿਚਾਰ ਸੁਖਜੀਤ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਣਜੀਤ ਸੇਖੋ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਮਨਜੀਤ ਜੰਡੋਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਗੀਤ ਸੁਣਨਾ ਚਾਹੁੰਦੇ ਆ ਬਖਸ਼ੀ ਬਿੱਲਾ ਦਾ ਹਾਂਜੀ ਮੈਂ ਗੀਤ ਕੱਢ ਲਿਆ ਆਪਾਂ ਪ੍ਰੋਗਰਾਮ ਦੇ ਵਿਚ ਜ਼ਰੂਰ ਸੁਣਾਂਗੇ ਤੁਹਾਡਾ ਸ਼ੇਅਰ ਜਿਹੜਾ ਹਿੰਦੀ ਦੇ ਵਿਚ ਹੈ ਮੰਜ਼ਿਲ ਯੂੰ ਹੀ ਨਹੀਂ ਮਿਲਤੀ ਰਾਹੀ ਕੋ ਜਨੂਨ ਸਾ ਦਿਲ ਮੇ ਜਗਾਨਾ ਪੜਤਾ ਹੈ ਪੂਛਾ ਚਿੜੀਆ ਸੇ ਕਿ ਘੋਂਸਲਾ ਕੈਸੇ ਬਨਤਾ ਹੈ ਵੋ ਬੋਲੀ ਕਿ ਤਿਨਕਾ ਉਠਾਨਾ ਪੜਤਾ ਹੈ ਬਿਲਕੁਲ ਬਹੁਤ ਸਹੀ ਵਿਚਾਰ ਹੈ ਜੀ ਤੁਹਾਡਾ ਤੇ ਸੁਖਵਿੰਦਰ ਸੌਂਦ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਰਾਜ ਮਹਿੰਦਰ ਜੀ ਨਰਿੰਦਰ ਸਿੰਘ ਕਪੂਰ ਹੋਣਾ ਦਾ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਜਿੱਥੋਂ ਤੱਕ ਹੋ ਸਕੇ ਅਦਾਲਤ ਨਾ ਚੜਨਾ ਬੇਇੱਜ਼ਤੀ ਬਰਦਾਸ਼ਤ ਕਰ ਲੈਣਾ ਨੁਕਸਾਨ ਉਠਾ ਲੈਣਾ ਪਰ ਜੇ ਤੁਸੀਂ ਅਦਾਲਤ ਚੜ ਗਏ ਤਾਂ ਬੇਇੱਜ਼ਤੀ ਵੀ ਹੋਵੇਗੀ ਨੁਕਸਾਨ ਵੀ ਹੋਵੇਗਾ ਵਕਤ ਵੀ ਬਰਬਾਦ ਹੋਵੇਗਾ ਖਰਚ ਵੀ ਬਹੁਤ ਹੋਵੇਗਾ ਥਕਾਵਟ ਵੀ ਹੋਵੇਗੀ ਪਰੇਸ਼ਾਨੀ ਤਾਂ ਮੁੱਕੇਗੀ ਹੀ ਨਹੀਂ ਜਿਉਂ ਜਿਉਂ ਅਗਲੀ ਪੇਸ਼ੀ ਨੇੜੇ ਆਵੇਗੀ ਨੀਂਦਰ ਉੱਡਣ ਲੱਗ ਜਾਵੇਗੀ ਬੇਚੈਨੀ ਵਧਣ ਲੱਗ ਪਵੇਗੀ ਜਦੋਂ ਝਗੜਾ ਅਦਾਲਤ ਕੋਲ ਪਹੁੰਚ ਜਾਂਦਾ ਹੈ ਤਾਂ ਜਿਹੜਾ ਹਾਰ ਜਾਂਦਾ ਹੈ ਉਸਦਾ ਲਗਭਗ ਸਭ ਕੁਛ ਦਾਉ ਤੇ ਲੱਗ ਚੁੱਕਾ ਹੁੰਦਾ ਹੈ। ਜਿਹੜਾ ਜਿੱਤ ਜਾਂਦਾ ਹੈ ਉਸ ਕੋਲ ਦਾਉ ਤੇ ਲਾਉਣ ਲਈ ਕੁਛ ਨਹੀਂ ਬਚਦਾ। ਜਿੱਤਣ ਵਾਲੇ ਨੂੰ ਜਿੱਤ ਕੇ ਵੀ ਜਿੱਤਣ ਦਾ ਅਹਿਸਾਸ ਨਹੀਂ ਹੋਵੇਗਾ। ਸਾਡੀਆਂ ਅਦਾਲਤਾਂ ਵਿਚ ਜਿਉਂਦੇ ਜਾਗਦੇ ਬੰਦੇ ਉਡੀਕ ਉਡੀਕ ਕੇ ਰੁੱਖ ਬਣ ਜਾਂਦੇ ਹਨ, ਕਿਸੇ ਢੰਗ ਨਾਲ ਫੈਸਲਾ ਕਰ ਲੈਣਾ ਪਰ ਅਦਾਲਤ ਨਾ ਚੜਨਾ। ਡਾਕਟਰ ਨਰਿੰਦਰ ਸਿੰਘ ਕਪੂਰ, ਬਹੁਤ ਸੋਹਣਾ ਵਿਚਾਰ ਉਨ੍ਹਾਂ ਨੇ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਤੇ ਸੱਤੀ ਸਿੰਘ ਜੀ, ਉਦਾਸ ਨਾ ਹੋਵੋ, ਕੋਈ ਚੱਕਰ ਨਹੀਂ, ਆਪਾਂ ਪ੍ਰੋਗਰਾਮ ਚ ਤੁਹਾਡਾ ਗੀਤ ਵੀ ਲਾ ਦਾਂਗੇ। ਦਲਵੀਰ ਹਲਵਾਰਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਉਨ੍ਹਾਂ ਨੇ ਸੁਨੇਹਾ ਭੇਜਿਆ ਜੀ, ਤੇ ਬ੍ਰਿਸਬਨ ਚ ਕੋਈ ਵੀ ਆਪਣੀ ਕਮਿਊਨਿਟੀ ਲਈ ਸੇਵਾ ਦਾ ਯੋਗਦਾਨ ਪਾਉਣਾ ਤਾਂ ਜ਼ਰੂਰ ਯਾਦ ਕਰਨਾ, ਬਿਲਕੁਲ ਕਰੀਦਾ ਜੀ। ਤੁਸੀਂ ਆਲਰੇਡੀ ਬਹੁਤ ਸੇਵਾ ਕਰ ਰਹੇ ਹੋ, ਸੰਡੇ ਨੂੰ ਜਾਂਦੇ ਹੋ, ਆਪਣੀਆਂ ਜੇਪੀ ਦੀਆਂ ਸਰਵਿਸਿਜ਼ ਦਿੰਦੇ ਹੋ ਗੁਰਦੁਆਰਾ ਸਾਹਿਬ ਦੇ ਵਿਚ ਫ੍ਰੀ, ਤੇ ਬਹੁਤ ਸਾਰੇ ਜਿਹੜੇ ਲਿਸਨਰਸ ਹੈ ਉਸ ਦਾ ਫਾਇਦਾ ਵੀ ਉਠਾਉਂਦੇ ਨੇ। ਸੋ ਦੋਸਤੋ, ਅਗਰ ਤੁਸੀਂ ਕੋਈ ਆਪਣੇ ਡਾਕੂਮੈਂਟ ਕਾਗਜ਼ਾਤ ਤਸਦੀਕ ਕਰਾਉਣੇ ਹੋਣ, ਵੈਰੀਫਾਈ ਕਰਾਉਣੇ ਹੋਣ, ਤਾਂ ਤੁਸੀਂ ਫ੍ਰੀ ਸਰਵਿਸ ਲੈ ਸਕਦੇ ਹੋ ਦਲਵੀਰ ਸਿੰਘ ਹਲਵਾਰਵੀ ਉਨ੍ਹਾਂ ਦੀ ਗੁਰਦੁਆਰਾ ਸਾਹਿਬ ਨਾਲ ਲੋਗਨ ਦੇ ਵਿਚ, ਇਹ ਫ੍ਰੀ ਕਰਦੇ ਨੇ ਦੁਪਹਿਰ ਨੂੰ ਹਰ ਸੰਡੇ। ਸੋ ਤੁਸੀਂ ਉੱਥੇ ਜਾ ਕੇ ਆਪਣੇ ਡਾਕੂਮੈਂਟ ਅਟੈਸਟ ਕਰਾ ਸਕਦੇ ਹੋ ਇਨ੍ਹਾਂ ਤੋਂ। ਸੋ ਬਹੁਤ ਬਹੁਤ ਧੰਨਵਾਦ ਜੀ, ਦਲਵੀਰ ਹਲਵਾਰ ਵੀ ਆਪੇ ਲਿਖ ਕੇ ਭੇਜਿਆ ਜੀ, ਹਲਵਾਰੇ ਦੇ ਨੇ ਜੀ। ਤਾਂ ਮਨਦੀਪ ਸਿੰਘ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਹਾਂਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਟਸ ਸੋ ਬੈਡ ਟੂ ਹੀਅਰ USA ਸਕੂਲ ਨਿਊਜ਼, ਟਰੰਪ ਮਸਟ ਬੈਨ ਵੈਪਨਸ। ਜੀ, ਇਸ ਤੇ ਗੱਲ ਕਰਾਂਗੇ, ਬਿਲਕੁਲ ਕਰਾਂਗੇ, ਬੜੀ ਮਾੜੀ ਘਟਨਾ ਵਾਪਰੀ ਆ। ਦਿਲਪ੍ਰੀਤ ਸਿੰਘ ਢੀਂਡਸਾ ਜੀ, ਕੀ ਹਾਲ ਚਾਲ ਹੈ, ਗਰਮੀ ਨੇ ਅੱਤ ਕਰਾਈ ਪਈ ਹੈ ਜੀ ਤੁਹਾਡੇ ਇਲਾਕੇ ਚ। ਬਿੱਟੂ ਬੱਪਰ ਆਏ ਜੀ, ਠੀਕ ਠਾਕ ਹੋ? ਮੌਸਮ ਦੀ ਜਾਣਕਾਰੀ ਭੇਜ ਰਹੇ ਹੋ, 34 ਡਿਗਰੀ ਅੱਜ ਹੋਣਾ, ਪਰ ਹੁਣ ਤਾਂ ਬੜਾ ਵਧੀਆ, 17 ਡਿਗਰੀ ਆ। ਚਲੋ ਖੈਰ, ਇਹ ਠੰਡ ਸਾਡੇ ਵੱਲ ਵੀ ਆਊਗੀ। ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਾਗੇ ਕੀਰਤਨ ਦਰਬਾਰ ਹੋ ਰਿਹਾ ਜੀ ਗਲੋਸਪ ਦੇ ਵਿਚ, ਰਿਵਰ ਲੈਂਡ, ਤੁਹਾਨੂੰ ਜਾਣਾ ਪੈਣਾ, ਤੇ ਜਿਹੜਾ ਕੀਰਤਨ ਜਥਾ ਉਹ ਮਲਡੂਰੇ ਵੀ ਰਹੇਗਾ ਰਾਤ। ਸੋ ਰਹੇਗਾ, ਕੀਰਤਨ ਨਹੀਂ ਹੋਏਗਾ, ਪਰ ਆਪਾਂ ਮਿਲਣਾ ਇਸ ਫੇਰੀ ਦੌਰਾਨ ਸਾਰਿਆਂ ਨੇ। ਮਲਡੂਰੇ ਵਾਲਿਆਂ ਨੂੰ ਮੈਸੇਜ ਭੇਜ ਦਿਓ, ਤੁਹਾਨੂੰ ਭੇਜਿਆ ਸੀ ਰਾਤੀ। ਤੇ ਸਾਰੇ ਸੱਜਣਾਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਸਾਂਝਾਂ ਪਾ ਰਹੇ ਨੇ। ਤੇ ਪ੍ਰੋਗਰਾਮ ਦੇ ਵਿਚ ਹੁਣ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਸ਼ਾਮਲ ਕਰੀਏ, ਕਿਉਂਕਿ ਕੇਨਜ਼ ਦੇ ਵਿਚ ਅੱਜ ਮੀਂਹ ਪੈਣਾ ਆ, ਥੰਡਰਸਟੋਰਮ ਆਉਣੇ ਆ, 33 ਡਿਗਰੀ ਤਾਪਮਾਨ ਰਹਿਣਾ। ਬ੍ਰਿਸਬਨ ਦੇ ਵਿਚ ਵੀ ਅੱਜ ਬਾਅਦ ਦੁਪਹਿਰ ਸ਼ਾਵਰ ਦੱਸੇ ਗਏ ਨੇ, 31 ਡਿਗਰੀ, ਗਰਮ ਵੱਲੋਂ ਆ ਦਿਨ। ਪਰ ਕੌਫਸਾਰਬਰ ਦੇ ਵਿਚ ਥੋੜੀ ਰਾਹਤ ਮਿਲੀ ਆ ਕੱਲ ਨਾਲੋਂ, ਕੱਲ ਬਹੁਤ ਹੀ ਜ਼ਿਆਦਾ ਹੁੰਮ ਭਰਿਆ ਦਿਨ ਸੀਗਾ, 29 ਡਿਗਰੀ ਅੱਜ ਰਹੇਗਾ। ਸਿਡਨੀ ਦੇ ਵਿਚ 27 ਡਿਗਰੀ, ਬੱਦਲ ਹਲਕੇ ਹੋਣ ਦੀ ਸੰਭਾਵਨਾ ਹੈ। ਤੇ ਕੈਨਬਰਾ ਦੇ ਵਿਚ 31 ਡਿਗਰੀ ਗਰਮ, ਮੈਲਬਨ ਦੇ ਵਿਚ 28 ਡਿਗਰੀ ਉਹ ਵੀ ਗਰਮ, ਐਡਲੇਡ ਦੇ ਵਿਚ 30 ਡਿਗਰੀ, ਇਹ ਠੀਕ ਹੈ ਇਹਨਾਂ ਵਾਸਤੇ ਕਿਉਂਕਿ ਇੱਥੇ ਤਾਂ 45 ਵੀ ਹੋ ਜਾਂਦਾ ਹੈ, 27 ਡਿਗਰੀ ਪਰਥ ਦੇ ਵਾਸਤੇ, ਤੇ 31 ਡਿਗਰੀ ਗਰਜ ਨਾਲ ਛਿੱਟਾਂ ਪੈਣਗੀਆਂ ਡਾਰਵਿਨ ਦੇ ਵਿਚ। ਡਾਰਵਿਨ ਤੋਂ ਹਰਪ੍ਰੀਤ ਸਿੰਘ ਉਨ੍ਹਾਂ ਨਾਲ ਗੱਲਬਾਤ ਹੋਈ ਸੀ, ਉਥੇ ਗੁਰੂ ਘਰ ਦੀ ਸਥਾਪਤੀ ਦੇ ਲਈ ਅਰਦਾਸ ਕੀਤੀ ਗਈ ਹੈ, ਪਿਛਲੇ ਹਫ਼ਤੇ ਉਹਦੀਆਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ। ਤੇ ਦੱਸਦੇ ਸੀ ਕਹਿੰਦੇ ਬਸ ਇੱਥੇ ਜਾਂ ਗਿੱਲਾ ਜਾਂ ਸੁੱਕਾ, ਬਿਲਕੁਲ ਅਸੀਂ ਇੱਦਾਂ ਹੀ ਦੱਸੀਦਾ ਹੁੰਦਾ। ਤੇ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਫਿਰ ਕੋਟੀਆਂ ਕੋਟੀਆਂ ਨਹੀਂ ਪਹਿਨੀਆਂ, ਕਹਿੰਦੇ ਨਾ ਜੀ ਨਾ, ਇੱਥੇ ਤਾਂ ਕੈਪਰੀਆਂ ਪਹਿਨੀਆਂ, ਕੈਪਰੀਆਂ, ਬਸ ਦੋ ਹੀ ਤਰ੍ਹਾਂ ਦੇ ਕੱਪੜੇ ਆ ਕਹਿੰਦੇ, ਜਾਂ ਬਸ ਕੈਪਰੀਆਂ ਸ਼ਰਟਾਂ ਤੇ ਜਾਂ ਰੇਨਕੋਟ। ਸੋ ਰੇਨਕੋਟਾਂ ਨਾਲੇ ਵੈਟ ਵੈਦਰ ਦੇ ਵਿਚ ਚਾਲ ਆਉਂਦੇ ਨੇ, ਬਿਲਕੁਲ ਇੰਡੀਆ ਵਾਂਗਰ ਮੌਨਸੂਨ ਆਉਂਦੇ ਨੇ ਇੱਥੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 13 ਡਿਗਰੀ ਤਾਪਮਾਨ ਹੈ, ਹਲਕੀ ਧੁੰਦ ਪਈ ਹੋਈ ਆ, ਔਰ ਅੱਜ ਦਿਨਾਂ ਨੂੰ 26 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਦਿਨ ਬਦਲ ਗਏ ਨੇ ਜੀ, ਉਥੇ ਹੁਣ ਥੋੜਾ ਥੋੜਾ ਨਿੱਘ ਹੋਣ ਲੱਗ ਪਿਆ, ਗਰਮੀ ਵੱਲ ਨੂੰ ਪਾਸਾ ਪਲਟਣ ਲੱਗ ਪਿਆ। ਮੌਸਮ 17 ਫਰਵਰੀ ਹੋ ਚੁੱਕੀ ਹੈ ਦੇਖੋ, ਤੇ ਕਣਕਾਂ ਦੇ ਬਾਅਦ ਦੇ ਵਿਚ ਪੱਕਣਾ ਸ਼ੁਰੂ ਹੋਣਾ ਹੈ। ਸੋ 26 ਡਿਗਰੀ ਤੱਕ ਅੱਜ ਜਾਏਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਵਰਿੰਦਰ ਚੀਮਾ ਮਲਡੂਰੇ ਵਾਲਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਉਧਰ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਆਸਟ੍ਰੇਲੀਆ ਦਾ ਮੈਲਕਮ ਟਰਨਬਲ ਤੇ ਉਪ ਪ੍ਰਧਾਨ ਮੰਤਰੀ ਬਾਰਨਬੀ ਜੋਇਸ ਆਪਸ ਵਿਚ ਮਿਣੋ ਤਾਨੀ ਹੋਏ ਪਏ ਨੇ, ਜੁੰਡੋ ਜੁੰਡੀ ਹੋਏ ਪਏ ਨੇ। ਸੋ ਹੁਣ ਮੈਂ ਇਹ ਜਿਹੜੀ ਗੱਲਬਾਤ ਕਿੱਦਾਂ ਸ਼ੇਅਰ ਕਰਾਂ, ਬਾਰਨਬੀ ਜੋਇਸ ਤੇ ਇਲਜ਼ਾਮ ਹੈ ਕਿ ਉਹ ਆਪਣੇ ਸਟਾਫ ਦੇ ਨਾਲ, ਜਿਹੜੀ ਫੀਮੇਲ ਸਟਾਫ ਦੇ ਨਾਲ, ਉਹਦੇ ਨਾਲ ਜਿਹੜੇ ਸਬੰਧ ਬਣਾਏ ਹੋਏ ਸਨ ਆਫਿਸ ਦੇ ਵਿਚ ਰਹਿੰਦੇ, ਤੇ ਉਨ੍ਹਾਂ ਨੂੰ ਵੈਲਕਮ ਟਰਨ ਨੇ ਆਰਡਰ ਦਿੱਤਾ ਕਿ ਉਹ ਜਿਹੜੀ ਉਹਦੀ ਗਰਲਫ੍ਰੈਂਡ ਆ ਉਥੋਂ ਚਲੇ ਜਾਵੇ। ਤੇ ਉਹ ਹੁਣ ਨਿਊਜ਼ ਬਣੀ ਹੋਈ ਆ, ਤੇ ਦੋਨੋ ਪਾਰਟੀਆਂ ਜਿਹੜੀਆਂ ਆਪਸ ਦੇ ਵਿਚ ਲੜ ਰਹੀਆਂ ਨੇ ਲੀਡਰਸ਼ਿਪ ਨੂੰ ਲੈ ਕੇ, ਤਾਂ ਇਹ ਵਰਤਾਰਾ ਜਿਹੜਾ ਹੈ ਇਹ ਰੋਂਗ ਹੈ, ਗਲਤ ਹੈ। ਅਮਰੀਕਾ ਚ ਵੀ ਹੋਇਆ ਸੀ ਬਿਲ ਕਲਿੰਟਨ ਦੇ ਮਾਮਲੇ ਚ, ਮੋਨਿਕਾ ਲੇਵਿੰਸਕੀ ਦੇ, ਪਰ ਐਡੇ ਵੱਡੇ ਅਹੁਦੇ ਤੇ ਜਾ ਕੇ ਏਦਾਂ ਦੀਆਂ ਗੱਲਾਂ ਚੰਗੀਆਂ ਨਹੀਂ। ਆਓ ਗੀਤ ਸੁਣਦੇ ਹਾਂ।
ਤੇਰਾ ਫੂਲੋ ਜੈਸਾ ਰੰਗ ਤੇਰੇ ਸ਼ੀਸ਼ੇ ਜੈਸੇ ਅੰਗ ਪੜੀ ਜੈਸੇ ਹੀ ਨਜ਼ਰ ਮੈਂ ਤੋ ਰਹਿ ਗਿਆ ਤੰਗ
ਆਕੇ ਜਾ ਕੇ ਕਰੇ ਤੰਗ ਤੇਰੇ ਅੱਛੇ ਨਹੀਂ ਢੰਗ ਮੈਂ ਤੋ ਕਰੂੰਗੀ ਸਗਾਈ ਕਿਸੇ ਦੂਸਰੇ ਕੇ ਸੰਗ
ਹੋ ਮੇਰੇ ਹੋਤੇ ਕੋਈ ਔਰ ਕਰੇ ਤੇਰੇ ਬਾਰੇ ਹੋਰ ਹੋ ਮੇਰੇ ਹੋਤੇ ਕੋਈ ਔਰ ਕਰੇ ਤੇਰੇ ਬਾਰੇ ਹੋਰ ਯੇ ਨਾ ਹੋਗਾ ਕਿਸੀ ਤੌਰ ਚਾਹੇ ਚੱਲੇ ਛੁਰੀਆ ਯੇ ਨਾ ਹੋਗਾ ਕਿਸੀ ਤੌਰ ਚਾਹੇ ਚੱਲੇ ਛੁਰੀਆ सीधे सीधे हाँ करती है या चलना है थाने सीधे सीधे हाँ करती है या चलना है थाने
थाने जाते जाते मर गए तुझसे कई दीवाने अरे थाने जाते जाते मर गए तुझसे कई दीवाने
यूं ही नजर न कर तेरी चोटी को पकड़ यूं ही नखरे न कर तेरी चोटी को पकड़ तुझे लाऊंगा मैं घर चाहे चले छुरिया ओ तुझे लाऊंगा मैं घर चाहे चले छुरिया छोड़ेंगे ना हम चाहे रोके हमें रब
तू है इतना ही तंग तो मैं रंग तेरे रंग ले मैं चली तेरे संग चाहे चले छुरिया ले मैं चली तेरे संग चाहे चले छुरिया
पर किसका जोर है दिल के आगे हर कोई हारा
हाय ओ मेरे यारा दिल आने की बात है जब जो लगता है प्यारा
दिल पर किसका जोर है दिल के आगे हर कोई हारा
हाय ओ मेरे
ਕਦਰੋਂ ਕਾ ਖੇਲ ਹੈ
ਮਿਲਨੇ ਕਾ ਮੇਲਾ ਯੇ ਜਹਾਨ ਹੈ
ਦਿਲ ਮਿਲਨੇ ਸੇ ਦੁਨੀਆ ਜਵਾਨ ਹੈ किसका जोर है दिल के आगे हर कोई हारा
हाय ओ मेरे यारा मोहब्बत हर दिल का मोहब्बत हर दिल का अरमान मोहब्बत हर धड़कन मोहब्बत हर धड़कन की जान
किसी से कर ले तू किसी से कर ले तू पहचान किसी को दे दे दिल किसी को दे दे दिल और जान
किसी को रख दिल में
कैसे
किसी को रख दिल में मेहमान किसी के रह दिल में
अच्छा
किसी के रह दिल में मेहमान हो
जवानी आती है जवानी आती है एक बार ये मौसम रहता है
हाय हाय
ये मौसम रहता है दिन चार
न खोना इस ऋतु को
क्यों
न खोना इस ऋतु को बेकार नहीं नित खिलता ये
क्या
नहीं नित खिलता ये गुलजार
किसी से कर लेना
क्या
किसी से कर लेना इकरार
किसी से ले लेना
क्या
किसी से ले लेना इकरार हो
किसी की खातिर हो बदनाम यही है दिल वालों का काम जमाना चाहे दे इल्जाम समझ हर तोहमत को इनाम
किसी से ले दिल का किसी से ले दिल का पैगाम किसी को दे दिल का किसी को दे दिल का पैगाम हो
सत श्री अकाल जी मैं हां अमनदीप सिंह सिद्धू डायरेक्टर हरमन रेडियो दुनिया के हर कोने तो पंजाबी साडे नाल जुड़दे हन अते आला दर्जे दी पेशकारी दा आनंद माणदे हन हरमन रेडियो दे आस्ट्रेलिया तो सारे प्रेजेंटर मुफ्त सेवा निभाउंदे हन तुसी भी साडी मदद कर सकदे हो सानू वधिया वधिया जानकारियां भेजो अते साडियां अपनियां आईफोन अते एंड्रॉयड दीआं एप्लीकेशनस एप स्टोर तो डाउनलोड करके उस विच सानू सुनो तुहानू रेडियो दे नाल अखबार पॉडकास्ट वधिया वीडियो लेख दरबार साहिब अते होर गुरधामां दा लाइव कीर्तन सुनन अते देखण नू मिलेगा एप विचों ही सीधा सुनेहा कल सकोगे अज ही साडियां एप्स इंस्टॉल करो धन्नवाद
की तुसी सुरां दी बारिश हुंदी देखी है कदी या फिर हवा विच ताल नू महसूस कीता होवे कदी खिड़दे फुल दा कोई अणछोया गीत सुनिया है या तितलियां नू सुरां दी झांजर वल नचदे वेख्या होवे वगदे बदलां नू लहरांदे या सतरंगी पींग नू किकली पौंदे वेख्या होवे नहीं वेख्या जे नहीं वेख्या ते जी हरमन रेडियो लैके आ रिहा है सुरां दा कारवां संगीत विच भिजे कुछ पल जिथे सलाम करांगे अपने फनकारां नू ओथे ही सुणांगे उनां दे कुछ अपुल नगमे सुरां दे इस कारवां ते मैं सुखप्रीत बणांगी तुहाडी हम सफर ते हाथ फड़ तुरांगे सुरां दे इक ना खत्म होण वाले सफर ते जल्द ही हरमन रेडियो ते
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्रोग्राम दिल वाली गल शुरू हो चुका है आस्ट्रेलिया तो और तुसी जित्तो भी जुड़दे हो तुहाडा स्वागत है जी आयां नूं ते अज दे प्रोग्राम दे विच बहुत सारे सज्जन मित्र प्रोग्राम दे शुरू दे विच ही जुड़े ने तुसी भी अपनियां दिल वालियां गल्लां जिहड़ियां सांझियां कर सकदे हो इस प्रोग्राम दे जरिए और चंगा लगेगा सांझ पवेगी विचार इधर उधर जाणगे ज्ञान च वाधा होएगा सो ज्ञान च वाधा अज आपां करांगे क्योंकि अज राजधानी तो असीं जोड़ना है गुरप्रीत गिल होणा नूं सो प्रोग्राम दे विच शामिल हो चुके ने उन्हां दा स्वागत करदे आं गुरप्रीत गिल जी स्वागत है सत श्री अकाल गुड मॉर्निंग
ਸਤਿ ਸ੍ਰੀ ਅਕਾਲ ਭਾਈ ਜੀ ਤੇ ਹਰਮਨ ਰੇਡੀਓ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਸਾਰਾ ਠੀਕ ਠਾਕ ਹੈ ਵੈਸੇ ਤਾਂ ਕਲੇਸ਼ ਤੁਹਾਡੇ ਵੀ ਕਾਫੀ ਰਹਿੰਦਾ ਕੈਨਬਰਾ ਦੇ ਵਿਚ ਪਰ ਆਪਣਾ ਭਾਈਚਾਰਾ ਠੀਕ ਠਾਕ
ਹਾਂਜੀ ਆਪਣਾ ਭਾਈਚਾਰਾ ਫਿਲਹਾਲ ਤਾਂ ਠੀਕ ਠਾਕ ਹੈ
ਫਿਲਹਾਲ ਠੀਕ ਹੈ ਪਰ ਜਿਹੋ ਜਿਹੇ ਲੱਛਣ ਪੋਲੀਟੀਸ਼ੀਅਨ ਕਰ ਰਹੇ ਮੈਨੂੰ ਲੱਗਦਾ ਕਿਤੇ ਖੱਜਲ ਨਾ ਹੋ ਜਾਣ ਸਾਰੇ ਤੇ ਹੁਣ ਬਾਰਨਬੀ ਜੋਇਸ ਤੇ ਮੈਲਕਮ ਟਰਨਵਿਲ ਆਪਸ ਦੇ ਵਿਚ ਗੱਲੋ ਗੱਲੀ ਹੋ ਰਹੇ ਨੇ ਮੇਨੋ ਤਾਨੀ ਹੋ ਰਹੇ ਨੇ ਪਰ ਬੜੀ ਗੰਭੀਰ ਸਮੱਸਿਆ ਹੈ ਕਿ ਇੰਨੇ ਉੱਚ ਅਹੁਦਿਆਂ ਤੇ ਜਾ ਕੇ ਹਾਲਾਂਕਿ ਮਤਲਬ ਉਹ ਨੈਸ਼ਨਲ ਪਾਰਟੀ ਦੇ ਨੇ ਸਾਡੀ ਪਾਰਟੀ ਇੱਥੋਂ ਪਰ ਫਿਰ ਵੀ ਕਿਸੇ ਤਰ੍ਹਾਂ ਇਹ ਜੱਚਦਾ ਨਹੀਂ ਇਹ ਕੰਮ ਜਿਹੜਾ ਕਰ ਰਹੇ ਨੇ ਮਤਲਬ ਆਪਣੇ ਸਟਾਫ ਦੇ ਨਾਲ ਅਫੇਅਰ ਚਲਾਉਣੇ ਹਨਾ ਪਰਿਵਾਰ ਹੋਣ ਦੇ ਬਾਵਜੂਦ ਵੀ ਚੰਗੀ ਜਿਹੀ ਗੱਲ ਨਹੀਂ ਲੱਗਦੀ ਤੁਹਾਡਾ ਕੀ ਖਿਆਲ ਹੈ
ਦੇਖੋ ਜੀ, ਸੌ ਹੱਥ ਰੱਸਾ ਸਿਰੇ ਤੇ ਗੰਢ। ਆਪਾਂ ਤੁਸੀਂ ਦੇਖੋ ਕੌਫ ਹਾਰਬਰ ਤੋਂ ਨੈਸ਼ਨਲ ਪਾਰਟੀ ਦੇ ਰੀਪ੍ਰੈਜੈਂਟੇਟਿਵ ਨੂੰ ਚੋਣ ਕੇ ਭੇਜਦੇ ਹੋ ਨਾ, ਕਿੰਨੀ ਦੂਰ ਹੈ ਕੈਨਬਰਾ ਤੋਂ? ਘੱਟੋ ਘੱਟ ਵੀ 12-1300 ਕਿਲੋਮੀਟਰ ਦੂਰ ਹੈ ਨਾ। ਤੇ ਤੁਸੀਂ ਟਰਸਟ ਕਰਕੇ ਭੇਜਦੇ ਆ ਵੀ ਇਹ ਬੰਦਾ ਜਿਹੜੀ ਸਰਕਾਰ ਦੀ ਫੰਡਿੰਗ ਆ, ਸਰਕਾਰ ਦੀਆਂ ਪਾਲਿਸੀ ਆ, ਜਿਹੜੀ ਸਾਡੀ ਆਵਾਜ਼ ਆ, ਇਹ ਬੰਦਾ ਠਾਊਗਾ ਉੱਥੇ ਪਾਰਲੀਮੈਂਟ ਦੇ ਵਿਚ। ਤੇ ਇਹ ਜਰੂਰੀ ਨੀ ਹੈਗਾ ਵੀ ਹਰੇਕ ਵਾਰੀ ਜਦੋਂ ਪਾਰਲੀਮੈਂਟ ਵਿਚ ਬੋਲੂਗਾ ਤੇ ਤੁਸੀਂ ਉਹਨੂੰ ਦੇਖੋਗੇ। ਤੁਹਾਨੂੰ ਇੱਕ ਟਰਸਟ ਆ ਵੀ ਇਹ ਬੰਦਾ ਮੇਰੇ ਬਿਨਾ ਦੇਖਿਆ ਵੀ, ਮੇਰੇ ਬਿਨਾ ਜਾਂਚਿਆ ਵੀ ਇਹ ਕੰਮ ਕਰੂਗਾ। ਤੇ ਹੁਣ ਬਾਨਵੀ ਜੱਜ ਦੀ ਘਰ ਵਾਲੀ ਆ, ਉਹਨੂੰ ਪੁੱਛ ਕੇ ਦੇਖ ਲੋ ਵੀ ਉਹਦਾ ਇਸ ਵੇਲੇ ਕੀ ਹਾਲ ਆ। ਉਹਨੇ ਟਰਸਟ ਕੀਤਾ ਸੀ ਆਪਣੇ ਘਰ ਵਾਲੇ ਦੇ ਵੀ ਇਹ ਬੰਦਾ ਮੈਨੂੰ ਲੋਇਲ ਰਹੂਗਾ, ਮੈਂ ਇਹਨੂੰ ਲੋਇਲ ਰਹੂੰਗੀ, ਆਪਣੇ ਬੱਚਿਆਂ ਪ੍ਰਤੀ ਲੋਇਲ ਰਹੂਗਾ, ਬੱਚਿਆਂ ਪ੍ਰਤੀ ਇੱਕ ਕਹਿ ਲੋ ਇੱਕ ਨਾਈਸ ਮੈਨ ਬਣ ਕੇ ਦਿਖਾਊਗਾ ਉਹਨਾਂ ਨੂੰ।
ਉਹ ਤਾਂ ਬੇਚਾਰੇ ਪੇਕਿਆਂ ਨੂੰ ਨੱਠ ਗਏ ਹੋਣੀਆਂ, ਚੋੜੀਆਂ ਭੰਤੀਆਂ ਹੋਣੀਆਂ, ਹੁਣ ਸੰਦੂਰ ਲਾਤਾ ਹੋਣਾ।
ਨਹੀਂ ਨਹੀਂ ਜੀ, ਇਹ ਗੋਰੀਆਂ ਨੇ, ਇਹ ਫਿਰ ਦੂਜਾ ਕੀ ਕਹਿੰਦੇ ਟਿਵਰੀ ਟੈਟ ਕਰ ਦਿੰਦੀਆਂ ਨੇ, ਇਹ ਉਹ ਵਾਲਾ ਕੰਮ ਨੀ
ਕਰਦੀ।
ਮੈਨੂੰ ਤਾਂ ਡਰਾਤਾ ਸੀ ਗੋਰਿਆਂ ਨੇ, ਪਹਿਲਾਂ ਆ ਕੇ ਨਾ ਦੋ ਵਾਰੀ ਕਿਸੇ ਨੂੰ ਮੈਲਬਰਨ ਚ ਦਿੱਤੀ ਰਾਈਡ ਤੇ, ਇੱਕ ਤਾਂ ਬਾਹਲਾ ਡਿਪਰੈਸ ਕਹਿੰਦਾ ਭਰਾਵਾ ਵਿਆਹ ਨਾ ਕਰਾਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰਾ ਇੰਨਾ ਸੋਹਣਾ ਬਿਜਨਸ ਸੀ ਨਾ ਸਾਊਥ ਮੈਲਬਰਨ ਦੇ ਵਿਚ ਫਰਨੀਚਰ ਦਾ, ਕਹਿੰਦਾ ਘਰ ਵਾਲੀ ਅੱਧਾ ਬਿਜਨਸ ਲੈ ਗਈ ਨਾਲੇ ਘਰ ਲੈ ਗਈ, ਤੇ ਕਹਿੰਦਾ ਹੁਣ ਮੈਂ ਥੋੜੇ ਚਿਰ ਨੂੰ ਸੜਕ ਤੇ ਆ ਜਾਣਾ। ਕਹਿੰਦਾ ਮੈਨੂੰ ਲੱਗਦਾ ਮੇਰੀ ਆਖਰੀ ਟੈਕਸੀ ਰਾਈਡ ਆ, ਕਹਿੰਦਾ ਟੈਕਸੀ ਵੀ ਨੀ ਬੋਰਡ ਬਣੀ। ਮੈਂ ਕਿਹਾ ਤੂੰ ਟੈਨਸ਼ਨ ਲੈ, ਮੈਂ ਇੱਥੇ ਨੀ ਕਰਾਉਂਦਾ, ਮੈਂ ਵੀ ਪੰਜਾਬ ਹੀ ਜਾ ਕੇ ਕਰਾਉਂਗਾ ਤੇ ਉੱਥੇ ਥੋੜਾ ਜਿਹਾ ਮਾਹੌਲ ਵੱਖਰਾ ਹੈ,
ਮਾਹੌਲ ਠੀਕ ਹੈ,
ਉੱਥੇ ਦੇ ਬੰਦੇ ਵੀ ਲੋਇਲ ਨੇ ਤੇ ਬੀਬੀਆਂ ਵੀ ਲੋਇਲ ਨੇ, ਕਰੈਕਟਰ ਪੱਖੋਂ
ਆਪ ਵੀ ਰਹਿਣਾ ਪੈਂਦਾ, ਆਪ ਵੀ ਰਹਿਣਾ ਪੈਂਦਾ। ਵੈਸੇ ਤੱਪੜ ਤਾਂ ਪੰਜਾਬੀਆਂ ਦੇ ਵੀ ਰੁਲਦੇ ਨੇ ਜਦੋਂ ਏਦਾਂ ਦੀਆਂ ਖੱਜਲ ਖੁਆਰੀਆਂ ਕਰਦੇ ਨੇ, ਉਹ ਤਾਂ ਮੈਂ ਵੀ ਦੇਖੇ ਨੇ ਰੁਲਦੇ।
ਹਾਂਜੀ ਹਾਂਜੀ, ਚਲੋ ਆਪਾਂ ਕਹਿ ਲਈਏ ਵੀ ਜਿਹੜਾ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਚੱਲਦੇ ਨੇ, ਜਿਹੜੇ ਵੀ ਵਿਆਹ ਤੋਂ ਨਾਲ ਇੱਕ ਹੋਰ ਫੇਅਰ ਚੱਲਦਾ, ਆਪਾਂ ਕਹਿ ਲਈਏ ਵੀ ਆਪਣੇ ਸਮਾਜ ਵਿਚ ਉਹਨੂੰ ਹਜੇ ਵੀ ਬਹੁਤ ਹੀ ਮਾੜੇ ਤਰੀਕੇ ਨਾਲ ਦੇਖਿਆ ਜਾ ਰਿਹਾ। ਜਦਕਿ ਗੋਰਿਆਂ ਦੇ ਵਿਚ ਹੁਣ ਕਈ ਬੁੱਧੀਵਾਨ ਜਿਹੜੇ ਹੈਗੇ ਸੀ ਬੁੱਧੀਜੀਵੀ, ਉਹ ਕਹਿੰਦੇ ਜੀ ਇਹਦੀ ਪ੍ਰਾਈਵੇਟ ਲਾਈਫ ਆ, ਇਹ ਤੇ ਆਪਾਂ ਗੱਲ ਨਹੀਂ ਕਰਨੀ।
ਨਹੀਂ ਨਹੀਂ, ਇਹ ਹੁਣੇ ਹੋਇਆ, ਇਹ ਅਮੈਰੀਕਨ ਕਾਨਸੈਪਟ ਹੈ ਅਸਲ ਦੇ ਵਿਚ। ਗੁਰਪ੍ਰੀਤ, ਮੈਂ ਗੱਲ ਕਰ ਦਿੰਦਾ, ਜਿਨ੍ਹਾਂ ਤੋਂ ਅਸੀਂ ਫਾਰਮ ਖਰੀਦੇ ਨੇ 1990ਵਾਂ ਦੇ ਵਿਚ, ਉਹ ਪੁਰਾਤਨ ਜਾਣੀ ਕਿ ਟਰੈਡੀਸ਼ਨਲ ਗੋਰੇ, ਜਿਹਨੂੰ ਕਹਿ ਲੋ ਕਿ ਆਰਥੋਡਾਕਸ ਗੋਰੇ ਆ, ਤੇ ਉਹ ਮਿਸਿਸ ਸਿੰਗਲਟਨ ਕਾਫੀ ਬਿਰਧ ਲੇਡੀ ਸੀ, ਜਿਨ੍ਹਾਂ ਤੋਂ ਅਸੀਂ ਮਤਲਬ ਮਿਸਟਰ ਸਿੰਗਲਟਨ ਦੀ ਵਾਈਫ, ਤੇ ਉਹਨਾਂ ਨਾਲ ਗੱਲਾਂ ਕਰਦੇ ਰਹਿਣਾ, ਤੇ ਉਹਦੀਆਂ ਉਹ ਆਪਣੇ ਕੁੜੀਆਂ ਪੋਤੀਆਂ ਦੇ ਨਾ ਲੌਂਗ ਸਕਰਟ, ਮਤਲਬ ਗੋਡਿਆਂ ਤੋਂ ਹੇਠਾਂ ਮਤਲਬ ਜਿਹੜੀ ਸਕਰਟ ਉੱਥੇ ਤੱਕ ਬੜੀ ਔਖੀ ਸੀਗੀ। ਮੈਂ ਉਹਨਾਂ ਨਾਲ ਗੱਲ ਕੀਤੀ, ਕਹਿੰਦੀ ਮਤਲਬ ਉਹਨੇ ਕੀ ਸਾਡੀਆਂ ਨਾ ਸਕੂਲ ਦੀਆਂ ਫੋਟੋਆਂ ਦੇਖੀਆਂ, ਮਤਲਬ ਅਸੀਂ ਕੱਪੜੇ ਪਾਏ ਸਕਰਟਾਂ, ਲੌਂਗ ਸਕਰਟਾਂ ਹੁੰਦੀਆਂ ਸੀਗੀਆਂ, ਤੇ ਉਹ ਬੜੀ ਔਖੀ ਸੀ, ਕਹਿੰਦੀ ਇਹ ਸਾਡਾ ਕਲਚਰ ਨੀ ਹੈਗਾ, ਕਹਿੰਦੀ ਇਹ ਜਿਹੜੀਆਂ ਸ਼ਾਰਟ ਸਕਰਟਾਂ ਪਵਾਉਂਦੇ ਆ ਸਕੂਲਾਂ ਦੇ ਵਿਚ, ਇਹ ਅਮੈਰੀਕਨ ਕਲਚਰ ਹੈ। ਉਹ ਜਿੱਦਾਂ ਹੁਣ ਅੱਜ ਅਸੀਂ ਔਖੇ ਹੋਏ ਪਏ ਆ ਵੈਸਟਰਨ ਮਿਊਜ਼ਿਕ ਤੋਂ, ਗੈਂਗਸਟਰਸ ਤੋਂ, ਡੀਜੇ ਜਿਹੜੀਆਂ ਚੱਲਦਾ ਸਾਰਾ ਕੁਛ ਲੱਚਰ, ਤਾਂ ਪੰਜਾਬੀ ਪੰਜਾਬੀਆਂ ਤੋਂ ਹੀ ਔਖੇ ਪਏ ਹੋਏ ਪਏ ਨੇ, ਇੱਦਾਂ ਹੀ ਜਿਹੜੇ ਗੋਰੇ ਸੀ, ਗੋਰੇ ਵੀ ਜਿਹੜੇ ਅਮੈਰੀਕਨ ਕਲਚਰ ਤੋਂ ਔਖੇ ਆ, ਔਖੇ ਹੋਏ ਪਏ ਨੇ, ਪਰ ਹੁਣ ਓਵਰਟੇਕ ਕਰ ਲਿਆ ਸਾਰਾ ਕੁਛ। ਹੁਣ ਇਹਨਾਂ ਨੂੰ ਲੱਗਦਾ ਵੀ ਜਿਹੜੀਆਂ ਸ਼ਾਰਟ ਸਕਰਟਾਂ ਇਹੀ ਕਲਚਰ ਹੈ, ਤੇ ਜਿਹੜੇ ਐਕਸਟਰਾ ਮੈਰੀਟਲ ਅਫੇਅਰਸ ਆ, ਜਿੱਦਾਂ ਘਰ ਮਤਲਬ ਆਪਣੇ ਵਾਈਫ ਪਰਿਵਾਰ ਹੁੰਦੇ ਹੋਏ ਹੋਰ ਅਫੇਅਰ ਚਲਾਣੇ, ਇਹ ਵੀ ਇੱਕ ਬੜਾ ਮਾੜਾ ਕਨਸੈਪਟ ਸਮਝਿਆ ਜਾਂਦਾ ਸੀ ਜਿਹੜੇ ਅਸਲੀ ਗੋਰੇ ਜਿਹਨੂੰ ਕਹਿੰਦੇ ਆ ਉਹਨਾਂ ਦੇ ਵਿਚ।
ਹਜੇ ਵੀ ਆਸਟ੍ਰੇਲੀਅਨ ਸੋਸਾਇਟੀ ਦੇ ਵਿਚ ਨਾ, ਤੁਸੀਂ ਗੱਲ ਕਿਸੇ ਵੀ ਗੋਰੇ ਨਾਲ ਕਰਕੇ ਦੇਖ ਲੋ, ਹਜੇ ਵੀ ਆਸਟ੍ਰੇਲੀਅਨ ਸੋਸਾਇਟੀ ਦੇ ਵਿਚ ਇਹ ਗੱਲ ਨੂੰ ਬਹੁਤ ਗਲਤ ਮੰਨਿਆ ਜਾ ਰਿਹਾ। ਪਰ ਇੱਕ ਜਿਹੜਾ ਮੀਡੀਆ ਵਿਚ ਰੋਲ ਪਲੇ ਕਰਦਾ ਨਾ, ਵੀ ਜਦੋਂ ਮੀਡੀਆ ਖ਼ਬਰ ਲਾਉਂਦਾ ਫਿਰ ਵਿਚੋਂ ਦੋ ਤਿੰਨ ਜਾਣੇ ਆ ਜਾਂਦੇ ਨੀ ਹੁੰਦੇ ਵੀ ਯਾਰ ਛੱਡੋ ਇਹ ਤਾਂ ਉਹਦੀ ਲਾਈਫ ਆ। ਮੈਂ ਕਹਿੰਦਾ ਠੀਕ ਹੈ ਉਹਦੀ ਲਾਈਫ ਆ, ਪਰ ਉਹ ਪਬਲਿਕ ਸਰਵੈਂਟ ਆ, ਪਬਲਿਕ ਸਰਵੈਂਟ ਦੀ ਲਾਈਫ ਜਿਹੜੀ ਹੁੰਦੀ ਨਾ ਉਹ ਪਬਲਿਕ ਹੁੰਦੀ।
ਅੱਛਾ, ਇੱਕ ਮਿੰਟ, ਸਰ ਮੁਹੱਬਤ ਉਹਨਾਂ ਨੇ ਸਾਂਝ ਪਾਈ ਆ ਸਾਡੇ ਨਾਲ, ਇਹ ਵੀ ਨਿਗਾਹ ਰੱਖਦੇ ਨੇ ਬਹੁਤ ਪੋਲਿਟਿਕਸ ਤੇ। ਕਹਿੰਦੇ ਪਾਰਨਵੀ ਜੋਇਸ ਵਾਸ ਡਿਵੋਰਸਡ ਇਨ 2017 ਐਂਡ ਅਫੇਅਰ ਇਜ਼ ਵਿਦ ਐਕਸ ਸਟਾਫਰ, ਨਾਟ ਈਵਨ ਅ ਕਰੰਟ ਸਟਾਫਰ, ਆਈ ਥਿੰਕ ਮੀਡੀਆ ਐਗਜ਼ੈਜਰੇਟਡ। ਉਹਦੀ ਟਿਵਰੀ ਟਾਈਟ ਪਹਿਲਾਂ ਹੋ ਚੁੱਕੀ ਆ ਜੀ, ਕਹਿਣ ਦਾ ਮਤਲਬ ਇਹ 2017 ਚ ਹੀ ਹੋ ਗਈ ਸੀ।
ਨਾ ਨਾ, 2017 ਦੇ ਵਿਚ ਇਹ ਜਿਹੜਾ ਫੇਰ ਹੈ ਨਾ, ਫੇਰ ਉਹ ਤੋਂ ਵੀ ਪੁਰਾਣਾ ਚੱਲਣ ਦਿਆ। ਹੁਣ ਇਹ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਵੀ ਇਹ ਜਿਹੜੀ ਕੁੜੀ ਨਾਲ ਫੇਰ ਸੀ, ਇਹਨੂੰ ਬਾਨਵੀ ਜੋਇਸ ਨੇ ਬਹੁਤ ਫੇਵਰ ਦਿੱਤੇ ਨੇ ਵੀ ਉਹਦੀਆਂ ਪੋਸਟਿੰਗ ਵਿਦਆਊਟ ਕਹਿ ਲਈਏ ਐਡਵਰਟਾਈਜ਼ਮੈਂਟ ਉਹਨੂੰ ਜੋਬਸ ਦਿੱਤੀਆਂ ਨੇ। ਸੋ ਇਹ 2017 ਤੋਂ ਪਹਿਲਾਂ ਤੋਂ ਚੱਲ ਰਿਹਾ। ਸੋ ਇਕਦਮ ਨੀ ਹੈ ਵੀ ਉਹਨੇ ਡਿਵੋਰਸ ਦੇ ਕੇ ਤੇ ਫੇਰ ਚਲਾ ਲਿਆ, ਇਹ ਫੇਰ ਚੱਲ ਰਿਹਾ ਸੀ ਤਾਂ ਡਿਵੋਰਸ।
ਸੋ ਟਿਵਰੀ ਟੈਟ ਹੋ ਚੁੱਕੀ ਹੈ ਪਹਿਲਾਂ ਹੀ। ਸੋ ਚਲੋ
ਹਾਂਜੀ ਉਹੀ ਨਾ ਹੁਣ ਉਹ ਫਿਰ ਉਹ ਦੇਖੋ ਹੁਣ ਇਸ ਗੱਲ ਨੂੰ ਦੇਖੀਏ ਨਾ, ਇੱਕ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਤੁਹਾਡਾ ਕਿਰਦਾਰ ਆ ਉਹ ਉੱਚਾ ਹੋਣਾ ਚਾਹੀਦਾ, ਸਪੈਸ਼ਲੀ ਐਜ਼ ਅ ਲੀਡਰ। ਉਹਨਾਂ ਨੇ ਤਾਂ ਸਿੱਖ ਨੂੰ ਕਿਹਾ ਵੀ ਤੁਹਾਡਾ ਕਿਰਦਾਰ ਉੱਚਾ ਹੋਣਾ ਚਾਹੀਦਾ, ਵੀ ਤੁਹਾਨੂੰ ਦੇਖ ਕੇ ਲੋਕਾਂ ਨੂੰ ਲੱਗੇ ਵੀ ਹਾਂ ਵੀ ਮੈਂ ਇਹ ਸਿੱਖ ਆ, ਗੁਰੂ ਦਾ ਸਿੱਖ ਆ ਨਾ। ਤੇ ਕਈ ਸਾਖੀਆਂ ਨੇ, ਕਈ ਕਹਾਣੀਆਂ ਨੇ, ਪਰ ਇੱਕ ਇਹਦੇ ਵਿੱਚ ਮੰਨਣ ਚ ਵੀ ਆਪਣਾ ਕੋਈ ਜਾਂਦਾ ਤਾਂ ਹੈ ਨੀ ਵੀ ਕਿੰਨੀਆਂ ਟਰਬਲਸ ਆਪਾਂ ਬਚ ਸਕਦੇ ਹਾਂ। ਹੁਣ ਦੇਖੋ ਬਾਨਵੀ ਜੋਇਸ, ਇਹਦੀ ਲੈਗਸੀ ਕੀ ਰਹੂਗੀ? ਇੱਕ ਵਧੀਆ ਪੋਲੀਟੀਸ਼ੀਅਨ ਸੀ, ਇਹਦੇ ਨਿਊ ਇੰਗਲੈਂਡ ਤੋਂ ਵਧੀਆ ਇਹ ਜਿੱਤਦਾ ਰਿਹਾ,
ਰਿਕਾਰਡ ਤੋੜ ਜਿੱਤ ਵੀ ਕਰਦੇ ਆ, ਰਿਕਾਰਡ ਤੋੜ ਜਿੱਤ।
ਹਾਂਜੀ ਪਰ ਹੁਣ ਹੁਣ ਇਹ ਰਿਕਾਰਡ ਇਹਦੇ ਵੱਖਰੇ ਬੋਲਣੇ ਆ ਜੀ,
ਇਹ ਵੀ ਰਹਿਣਾ ਵਿੱਚ, ਇਹ ਵੀ ਵਿੱਚ ਰਹਿਣਾ। ਪਰ ਉਹ ਮੈਂ ਤੁਹਾਨੂੰ ਦੱਸਾਂ, ਇਹ ਛੇਤੀ ਰਿਜ਼ਾਈਨ ਕਰਨ ਵਾਲਾ ਨਹੀਂ, ਜਿਹੜੇ ਕਿ ਮਤਲਬ ਕਹਿ ਰਹੇ ਨੇ, ਪ੍ਰੈਸ਼ਰ ਪੈ ਰਹੇ ਨੇ ਕਿ ਰਿਜ਼ਾਈਨ ਕਰ ਦਿਓ, ਰਿਜ਼ਾਈਨ ਕਰ ਦਿਓ, ਤੇ ਉਹ ਨਹੀਂ ਇਹਨੇ ਕਰਨਾ। ਉਹ ਲਿਖਾ ਕੇ ਲੈ ਲਓ ਮੇਤੇ, ਕਿਉਂਕਿ ਅਸੀਂ ਜਾਣਦੇ ਇਹਨੂੰ। ਇਹ ਤੁਹਾਨੂੰ ਦੱਸਾਂ, ਜਿਹੜੇ ਇਹ ਨੈਸ਼ਨਲ ਪਾਰਟੀ ਵਾਲੇ ਨਾ, ਮੋਸਟ ਲੀਡਰ ਜਿਹੜੇ ਨੇ ਉਹ ਸਾਡਾ, ਉਹ ਇਹ ਜੱਟਾਂ ਵਾਲਾ ਹੀ ਹਿਸਾਬ ਹੈ ਇਹਨਾਂ ਦਾ। ਤੇ ਇਹ ਬਰਬਲੀ ਕਰਦੇ ਨੇ, ਜਿਹਦੇ ਨਾਲ ਇਹਨਾਂ ਕੋਲ ਚੱਲ ਜਾਓ ਨਾ ਕੰਮ ਕਰਾਉਣ ਲਈ, ਕੋਈ ਮਤਲਬ ਕੋਈ ਵੀ ਕੰਮ ਹੋਵੇ, ਮਿਸਟਰ ਆਹ ਕਰਨਾ ਕੰਮ ਹਨਾ, ਜੇ ਤਾਂ ਉਹ ਨਹੀਂ ਕਰਨਾ ਫਿਰ ਤਾਂ ਉਹ ਕਹਿ ਦੇਣਗੇ ਬਈ ਔਖਾ ਆ, ਸਿੱਧਾ ਹੀ ਕਹਿ ਦੇਣਗੇ, ਤੁਹਾਨੂੰ ਕੋਈ ਲਾਰਾ ਨਹੀਂ ਲਾਣਗੇ ਪੋਲੀਟੀਸ਼ਨਾਂ ਵਾਂਗ। ਜੇ ਉਹ ਉਹਨਾਂ ਦੇ ਦਿਮਾਗ ਚ ਆ ਗਈ ਨਾ ਬਈ ਕਰਨਾ ਆ, ਹੱਥ ਮਿਲਾ ਕੇ ਕਹਿਣਗੇ ਇਟ ਵਿਲ ਗੈਟ ਡਨ, ਨੋ ਵਰੀਸ, ਯੂ ਗੋ ਹੋਮ, ਤੇ ਉਹ ਬਸ ਫੋਨ ਹੀ ਕਰਦੇ ਆ ਬਈ ਚੱਕ ਦਿਓ ਫੱਟੇ। ਤੇ ਏਦਾਂ ਮਤਲਬ ਇਹਨਾਂ ਦੀ ਸਾਈਕੀ ਏਦਾਂ ਦੀ ਆ, ਕਿਉਂਕਿ ਦੇਖੋ ਖੇਤਾਂ ਚ ਰਹਿੰਦੇ ਨੇ, ਕੰਮ ਕਰਦੇ ਨੇ। ਹੁਣ ਮੈਂ ਜਾਣਦਾ ਕਿ ਸਾਰੇ ਫਾਰਮਰ, ਇਹ ਸਾਡਾ ਜਿਹੜਾ ਐਂਡਰੂ ਫਰੇਜ਼ਰ ਉਹ ਵੀ ਫਾਰਮਰ ਹੈ, ਪਹਿਲਾਂ ਡਿਪਟੀ ਪ੍ਰਾਈਮ ਮਿਨਿਸਟਰ ਰਿਹਾ ਜੋਨ ਐਂਡਰਸਨ, ਉਹ ਆਸਟ੍ਰੇਲੀਆ ਦਾ ਵਨ ਆਫ ਦਾ ਬਿਗੇਸਟ ਵੀਟ ਗਰੋਅਰ ਰਿਹਾ ਹਨਾ। ਸੋ ਇਹ ਜਿਹੜੇ ਜਦੋਂ ਨਾ ਏਦਾਂ ਦੀ ਸਾਈਕੀ ਆਟੋਮੈਟਿਕਲੀ ਡਿਵੈਲਪ ਹੋ ਜਾਂਦੀ। ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਤੇ ਬਹੁਤ ਹੀ ਪਾਵਨ ਸਥਾਨ ਤੋਂ ਸਾਨੂੰ ਸੁਣਿਆ ਜਾ ਰਿਹਾ ਜੀ ਇਸ ਵੇਲੇ, ਸਾਡੇ ਸਤਿਕਾਰਯੋਗ ਸਿਡਨੀ ਤੋਂ ਦਰਸ਼ਨ ਸਿੰਘ ਮਾਂਗਟ ਪ੍ਰੋਗਰਾਮ ਸੁਣ ਰਹੇ ਨੇ ਹਜੂਰ ਸਾਹਿਬ ਤੋਂ ਜੀ, ਔਰ ਸਾਨੂੰ ਸ਼ੁਭ ਕਾਮਨਾਵਾਂ ਦੇ ਰਹੇ ਨੇ, ਕਹਿੰਦੇ ਗੋਡ ਬਲੈਸ ਯੂ ਆਲ। ਅੰਕਲ ਜੀ ਤੁਸੀਂ ਮਤਲਬ ਬੜੇ ਹੀ ਪਵਿੱਤਰ ਥਾਂ ਤੇ ਬੈਠੇ ਹੋ, ਸਾਡੀ ਆਵਾਜ਼ ਉੱਥੇ ਸੁਣ ਰਹੇ ਹੋ, ਸੋ ਸਾਡੀ ਵੀ ਹਾਜ਼ਰੀ ਲੱਗ ਰਹੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜੇ, ਔਰ ਪਰਮਾਤਮਾ ਕਰੇ ਕਿ ਜੇ ਇਸ ਸ਼ਰਧਾ ਦੇ ਨਾਲ ਤੁਸੀਂ ਗਏ ਹੋ ਉਸ ਨੂੰ ਹੋਰ ਚਾਰ ਚੰਨ ਲੱਗਣ, ਤੇ ਗੁਰੂ ਸਾਹਿਬ ਤੁਹਾਨੂੰ ਮਿਹਰ ਸੋਤੇ ਸਾਰੇ ਪਰਿਵਾਰ ਤੇ ਬਖਸ਼ੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਚੰਗਾ ਲੱਗਦਾ ਜੀ ਦੇਖੋ ਹਜੂਰ ਸਾਹਿਬ ਤੋਂ ਅੰਕਲ ਜੀ ਸੁਣ ਰਹੇ ਨੇ ਹਨਾ, ਬੜਾ ਵਧੀਆ। ਮਤਲਬ ਪਹਿਲੇ ਟਾਈਮ ਦੇ ਵਿਚ ਤਾਂ ਹਜੂਰ ਸਾਹਿਬ ਜਾਣਾ ਇਕ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਸੀ ਆਪਣੇ ਗੁਰਪ੍ਰੀਤ, ਤੇ ਹੁਣ ਵੀ ਆ ਵੈਸੇ, ਹੁਣ ਵੀ ਕਈਆਂ ਵਾਸਤੇ ਏਦਾਂ ਹੀ ਆ। ਚਲੋ ਸਾਡੀ ਹਾਜ਼ਰੀ ਇਨ੍ਹਾਂ ਨੇ ਉਥੇ ਲਵਾਤੀ। ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਰਾਜਵਿੰਦਰ ਸੇਖੋਂ ਐਡਲੇਡ ਆਸਟ੍ਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਹ ਹਾ ਕਹਿੰਦੇ ਅੱਜ ਮੇਰੀ ਫਸਟ ਮੈਰਿਜ ਐਨਵਰਸਰੀ ਆ ਜੀ, ਤੇ ਟਾਈਮ ਬੜੀ ਜਲਦੀ ਲੰਘ ਰਿਹਾ, ਅਜੇ ਤਾਂ ਮੈਰਿਜ ਦੀਆਂ ਵੀਡੀਓ ਦੇਖਣ ਦਾ ਟਾਈਮ ਵੀ ਨਹੀਂ ਮਿਲਿਆ, ਤੇ ਸਾਲ ਲੰਘ ਵੀ ਗਿਆ। ਫੋਟੋ ਵੀ ਭੇਜੀ ਮੈਂ ਸ਼ੇਅਰ ਕਰਦਾ, ਉਹ ਤੁਹਾਨੂੰ ਇੱਕ ਸਾਲ ਲੰਘਿਆ, ਸਾਨੂੰ 25 ਸਾਲ ਹੋ ਚੱਲੇ, ਅਸੀਂ ਅੱਜ ਤੱਕ ਨੀ ਵੀਡੀਓ ਦੇਖੇ, ਤੁਸੀਂ ਕਿਹੜੇ। ਸੋ ਕੀਪ ਔਨ ਟਰਾਇੰਗ ਜੀ, ਕੀਪ ਔਨ ਟਰਾਇੰਗ, ਪਰ ਤੁਸੀਂ
ਇਹਦੇ ਮੈਨੂੰ ਜੋਕ ਆਇਆ ਕਿ ਯਾਰ ਇੱਕ ਬੰਦਾ ਆਪਣੇ ਵਿਆਹ ਦੀ ਵੀਡੀਓ ਦੇਖ ਰਿਹਾ ਹੁੰਦਾ, ਤੇ ਉਹ ਬੈਠਾ ਨਾਲਿਆਂ ਨੇ ਬੋਲੀਏ, ਉਹ ਕਹਿੰਦਾ ਮੁੜ ਜਾ ਮੂਰਖਾ, ਟਰੈ ਪਿਆ, ਕਹਿੰਦਾ ਮੁੜ ਜਾ, ਤੂੰ ਖੁਸ਼ੀਆਂ ਚ ਘੋੜੀ ਚੜੀ ਜਾਂਦਾ, ਟਰੈ ਪਿਆ ਏ। ਉਹਦੀ ਘਰ ਵਾਲੀ ਕਹਿੰਦੀ ਜੀ ਕੀ ਦੇਖ ਰਹੇ ਹੋ, ਬਹੁਤ ਵਧੀਆ ਫਿਲਮ ਹੈ, ਵਾਕਿਆ ਅਸਲੀ ਵਾਕਿਆ ਹੋਇਆ ਜੀ ਮੇਰੇ ਨਾਲ, ਉਹ ਦੇਖ ਰਿਹਾ ਮੈਂ।
ਦੇਖੋ ਕਹਿੰਦੇ ਬਹੁਤ ਵਧੀਆ ਫਿਲਮ ਹੈ, ਕਹਿੰਦੇ ਇਸ ਮੇ ਖੁਸ਼ੀ ਵੀ ਹੈ, ਟ੍ਰੈਜਡੀ ਵੀ ਹੈ, ਮਤਲਬ ਨਾਚ ਗਾਨਾ ਵੀ ਹੈ, ਡਰਾਮਾ ਵੀ ਹੈ, ਹਨਾ ਸਾਰਾ ਕੁਝ ਕਹਿੰਦਾ ਫਿਲਮ ਦੇ ਵਿਚ ਹੈ, ਤੇ ਬੜੇ ਚੁਟਕਲੇ ਬਣੇ ਨੇ ਵੈਸੇ ਨਾ, ਜਿਹੜੀਆਂ ਫਿਲਮਾਂ ਵਿਆਹ ਦੀਆਂ ਬਣਦੀਆਂ ਨੇ, ਚਲੋ ਵਧੀਆ ਗੱਲ ਹੈ, ਉਹ ਠੀਕ ਹੈ, ਯਾਦਗਾਰ ਰਹਿ ਜਾਂਦੀ ਹੈ, ਪਰ ਇਹਨਾਂ ਦੀ ਗੱਲ ਸਹੀ ਆ, ਰਾਜਵੰਸ਼ ਸੇਖੋਂ ਉਹਨਾਂ ਦੀ ਮਤਲਬ ਸੋਰੀ ਰਾਜਵੰਸ਼ ਸੇਖੋਂ ਜੀ ਮੈਂ ਮਾਫੀ ਚਾਹੁੰਦਾ, ਰਾਜਵੰਸ਼ ਸੇਖੋਂ ਨੇ ਮੈਸੇਜ ਭੇਜਿਆ ਸੀ। ਮੈਂ ਨਾ ਅਸਲ ਦੇ ਵਿਚ ਥੋੜੀ ਆਪਾਂ ਗੱਲ ਕਰਨਾ ਚਾਹੁੰਦੇ ਕਿ ਦੇਖੋ ਵਿਆਹ ਦੇ ਵੀਡੀਓ ਬਣਾਉਂਦੇ ਹਾਂ ਅਸੀਂ, ਲੱਖਾਂ ਰੁਪਏ ਖਰਚਦੇ ਹਾਂ ਹਨਾ, ਤੇ ਡਾਲਰ ਵੀ ਬਹੁਤ ਲੱਗਦੇ ਨੇ, 8-10 ਹਜ਼ਾਰ ਡਾਲਰ ਲੱਗ ਜਾਂਦਾ ਯਾਦਾਸ਼ਤ ਤੇ। ਪਰ ਅਸਲ ਦੇ ਵਿਚ ਕੀ ਆ ਕਿ ਉਹ ਫਿਰ ਪਹਿਲਾਂ ਤਾਂ ਏਦਾਂ ਹੁੰਦਾ ਸੀ ਨਾ ਕਿ ਵੀਡੀਓ ਬਣਾ ਲਓ, ਵੀਡੀਓ ਬਣਾ ਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੇਜਣੀ ਆ, ਹਨਾ, ਉਹਦੀ ਕਾਪੀ ਕਰਾ ਕੇ ਇੰਗਲੈਂਡ ਨੂੰ, ਕੈਨੇਡਾ ਨੂੰ, ਕਿਤੇ ਉਹ ਵੀਡੀਓ ਮੰਗ ਮੰਗ ਕੇ ਦੇਖਦੇ ਹੁੰਦੇ ਸੀ ਤੇ ਦੁਆਰ ਚਾਹ ਹੁੰਦਾ ਸੀ ਟੀਵੀ ਤੇ ਦੇਖਣ ਦਾ। ਤੇ ਤੁਹਾਨੂੰ ਨੀ ਲੱਗਦਾ ਗੁਰਪ੍ਰੀਤ ਅੱਜ ਕੱਲ ਇਹ ਥੋੜੇ ਜਿਹਾ ਇਰਰੈਲੇਵੈਂਟ ਹੋ ਗਿਆ ਕੰਮ, ਕਿ ਮਤਲਬ ਰੀਅਲੀ ਜਿਹੜਾ ਕੰਮ ਪਹਿਲਾਂ ਇੰਨੇ ਹਜ਼ਾਰਾਂ ਚ ਹੁੰਦਾ ਸੀ ਅੱਜ ਤੁਸੀਂ ਐਕਚੁਅਲੀ ਫੋਨ ਤੇ ਵੀ ਬਣਾ ਸਕਦੇ ਹੋ, 2-4 ਬੰਦਿਆਂ ਨੂੰ ਕਹਿ ਦੇ ਫੋਨ ਤੇ ਬਣਾ ਲਓ।
ਕੀ ਉਹ ਨਹੀਂ ਜੀ, ਮੈਂ ਹੁਣੇ ਵਿਆਹ ਅਟੈਂਡ ਕਰਕੇ ਆਇਆ ਆਪਣੇ ਸਾਲਾ ਸਾਹਿਬ ਦਾ।
ਅੱਛਾ,
ਤੇ ਉਹ ਤਾਂ ਵੀ ਕਾਇੰਡ ਆਫ ਵੀ ਸੁਪਰ ਪ੍ਰੋਫੈਸ਼ਨਲ ਕੰਮ ਚੱਲ ਰਿਹਾ, ਹੁਣ ਤਾਂ ਪ੍ਰੀ ਵੈਡਿੰਗ ਸ਼ੂਟ ਵੀ ਹੋ ਰਹੇ ਨੇ।
ਅੱਛਾ,
ਵਿਆਹ ਤੋਂ ਇੱਕ ਦਿਨ ਪਹਿਲੋਂ ਜਾਂ ਸ਼ਗਨ ਤੋਂ ਇੱਕ ਦਿਨ ਪਹਿਲੋਂ ਮੁੰਡਾ ਕੁੜੀ ਮਿਲਦੇ ਨੇ ਤੇ ਉਹ ਜਾਂਦੇ ਨੇ ਕਿਸੇ ਕਹਿ ਲੋ ਪਾਰਕ ਵਿਚ, ਉੱਥੇ ਫਿਰ ਪ੍ਰੀ ਵੈਡਿੰਗ ਸ਼ੂਟ ਹੁੰਦਾ ਤੇ ਉਹੀ ਫੋਟੋਆਂ ਫਿਰ ਵਿਆਹ ਵਾਲੇ ਦਿਨ ਜਿਹੜੀਆਂ ਬਾਹਰ ਲੱਗੀਆਂ ਹੁੰਦੀਆਂ ਨੇ, ਇਨੋਵੇਸ਼ਨ ਕਾਫੀ ਹੋ ਰਹੀ। ਮੈਂ
ਨਹੀਂ, ਮੈਨੂੰ ਲੱਗਦਾ ਵਧਾਇਆ ਜਾ ਰਿਹਾ ਕੰਮ, ਇਹ ਤਾਂ ਵੀਡੀਓ ਵਾਲੇ ਵਧਾ ਰਹੇ ਨੇ ਨਾ ਆਪਣਾ 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 ਮਤਲਬ ਬਿਜ਼ਨਸ ਵਧਾਉਣ ਨੂੰ, ਆਹ ਵੀ ਕਰੋ ਜੀ ਹੁਣ ਆਹ ਵੀ ਕਰੋ। ਅੱਧਿਆਂ ਨਾਲੋਂ ਜਿਆਦਾ ਜਿਹੜੇ ਰਿਵਾਜ ਚੇਂਜ ਕੀਤੇ ਉਹ ਵੀਡੀਓ ਵਾਲਿਆਂ ਨੇ ਕੀਤੇ ਆ, ਜਿੱਦਾਂ ਹੁਣ ਵਰਮਾਲਾ ਵੀ ਪਵਾ ਦਿਓ ਜੀ, ਮੁੰਦੀਆਂ ਵੀ ਪਵਾ ਦਿਓ ਜੀ ਇੱਥੇ ਆ। ਮੈਂ ਨਾ ਇੱਕ ਵੀਡੀਓ ਡਾਇਰੈਕਟਰ ਨਾਲ ਗੱਲ ਕਰ ਰਿਹਾ ਸੀ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ, ਪਿੱਛੇ ਜੇ ਵਿਆਹ ਹੋਇਆ ਸੀ ਅਸੀਂ ਅਟੈਂਡ ਕੀਤਾ ਤੇ ਮੈਨੂੰ ਇੰਨਾ ਚੰਗਾ ਲੱਗਿਆ ਤੇ ਉਹ ਇੱਕ ਵੀ ਵਾਰ ਉਹਨੇ ਇਹ ਨੀ ਕਿਹਾ ਜੀ ਰੁਕਿਓ ਜੀ ਜਰਾ ਐ ਕਰਿਓ ਜੀ ਐ ਕਰਿਓ। ਜਿਹੜਾ ਪਦ ਵਿਆਹ ਦੇ ਵਿਚ ਟਾਈਮ ਦੇ ਜਿਹੜੇ ਧੱਜੀਆਂ ਉਡਾਉਣ ਦੇ ਵਿਚ 99% ਜਿਹੜਾ ਮਤਲਬ ਕਾਰਜ ਨਿਭਾਉਂਦੇ ਨੇ, ਮਤਲਬ ਜਿੰਮੇਵਾਰੀ ਹੁੰਦੀ ਆ ਉਹ ਵੀਡੀਓ ਵਾਲਿਆਂ ਦੀ ਤਾਂ ਉਹ ਲੇਡੀਜ਼ ਦੀ ਹੁੰਦੀ ਆ ਕਿਉਂਕਿ ਉਹਨਾਂ ਨੇ ਵੀਡੀਓ ਫੋਟੋ ਖਿਚਾਉਣੇ ਨੇ। ਪਰ ਜਿਹੜਾ ਮੈਂ ਵਿਆਹ ਅਟੈਂਡ ਕਰਕੇ ਆਇਆ ਨਾ, ਆਪਣੇ ਦੋਸਤ ਨੇ ਬਲਜਿੰਦਰ ਬੱਲ, ਹਨਾ, ਬਹੁਤ ਵਧੀਆ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦੇ ਨੇ, ਪ੍ਰੋਫੈਸ਼ਨਲ ਨੇ, ਕੁਆਲੀਫਾਈਡ ਨੇ। ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਕਹਿੰਦਾ ਭਾਜੀ ਵੀ ਗੱਲ ਤਾਂ ਇਹ ਹੋਣੀ ਚਾਹੀਦੀ ਆ ਕਿ ਤੁਹਾਡਾ ਫੰਕਸ਼ਨ ਨਾਰਮਲ ਚੱਲਣਾ ਚਾਹੀਦਾ ਤੇ ਉਹ ਸਾਡਾ ਕੰਮ ਹੈ ਕਿ ਅਸੀਂ ਉਹਨੂੰ ਕਿੱਦਾਂ ਕੈਪਚਰ ਕਰਨਾ। ਤਾਂ ਹੀ ਤਾਂ ਕਹਿੰਦਾ ਤੁਸੀਂ ਸਾਨੂੰ ਪੈਸੇ ਦੇ ਰਹੇ ਹੋ ਕਿ ਤੁਸੀਂ ਨੈਚੁਰਲ ਇੱਕ ਜਿਹੜਾ ਪ੍ਰੋਸੈਸ ਚੱਲ ਰਿਹਾ ਤੁਸੀਂ ਉਹਨੂੰ ਕੈਪਚਰ ਕਰਨਾ ਆ ਨੈਚੁਰਲ ਤਰੀਕੇ ਨਾਲ। ਜੇ ਕਹਿੰਦੇ ਮਤਲਬ ਇੱਦਾਂ ਹੀ ਕਰਨਾ ਹੈ ਫੇਰ ਕਹਿੰਦੇ ਆਹ ਕੁਛ ਕਰਨ ਦੀ ਲੋੜ, ਸਟੂਡੀਓ ਚ ਆ ਜਾਓ ਫਿਰ ਸਪੈਸ਼ਲ ਇਫੈਕਟ ਪਾ ਪਾ ਕੇ ਅਸੀਂ ਰਿਕਾਰਡਿੰਗਾਂ ਕਰਕੇ ਸਾਰਾ ਕੁਛ ਕਰ ਦਾਂਗੇ, ਹਨਾ, ਜੇ ਤੁਸੀਂ ਆਰਟੀਫਿਸ਼ਲੀ ਕਰਵਾਉਣਾ ਸਾਰਾ ਕੁਛ। ਸੋ ਉਹ ਵੀ ਇੱਕ ਮਤਲਬ
ਇਹ ਦੇਖੋ, ਮੈਂ ਮੇਰੇ ਨਾਲ ਇੰਸੀਡੈਂਟ ਹੋਇਆ ਸੀ, ਮੈਂ ਤਾਂ ਚਲੋ ਕਹਿ ਲੋ ਜਵਾਈ ਭਾਈ ਸੀ, ਜਵਾਈ ਭਾਈ ਨੂੰ ਥੋੜਾ ਜਿਆਦਾ ਧਿਆਨ ਰੱਖਣਾ ਪੈਂਦਾ ਵੀ ਮੈਂ ਕੋਈ ਨਖਰਾ ਨਾ ਕਰ ਦਵਾਂ, ਮੈਂ ਆਹ ਨਾ ਕਰ ਦਵਾਂ, ਸਮਥਿੰਗ ਲਾਈਕ ਦੈਟ। ਮੈਨੂੰ ਤਾਂ ਪਤਾ ਵੀ ਲੱਗਣ ਦਿਆ ਮੈਂ ਕਰਨਾ ਕੀ ਆ, ਮੈਂ ਤਾਂ ਸਿਰਫ ਵੀ ਇੰਸਟਰਕਸ਼ਨ ਫੋਲੋ ਕਰ ਰਿਹਾ ਸੀ ਨਾ। ਤੇ ਉਹ ਨਾ ਵੀ ਜਦੋਂ ਆਪਣੇ ਫੇਰਿਆਂ ਤੋਂ ਪਹਿਲੋਂ ਫੇਰਾ ਲਾਉਣਾ ਹੁੰਦਾ ਨਾ ਆਪਣੇ ਉਤੋਂ ਵੀ ਪਗੜੀ ਤੋਂ, ਲਾੜੇ ਦੀ ਪਗੜੀ ਤੋਂ ਉਹ ਜੀਜਾ ਲਾਉਂਦਾ ਹੁੰਦਾ,
ਜੀਜਾ ਲਾਉਂਦਾ,
ਤੇ ਉਹ ਸਿਹਰਾ ਲਾਇਆ ਸੀ, ਉਹ ਕਾਫੀ ਪਿੰਨਾ ਲਾ ਲੋ ਕੇ ਉਹਨੂੰ ਐਡਜਸਟ ਕੀਤਾ ਸੀ ਨਾ ਪੱਗ ਤੇ।
ਅੱਛਾ,
ਤੇ ਉਹ ਮੈਨੂੰ ਮੇਰੇ ਵੀ ਆਪਣੇ ਸਾਲਾ ਸਾਹਿਬ ਨੇ ਕਿਹਾ, ਕਹਿੰਦੇ ਭਾਜੀ ਧਿਆਨ ਨਾਲ ਆ ਵੀ ਪਿੰਨਾ ਬਹੁਤ ਲੱਗੀ ਪੱਗ ਨਾ ਹਿੱਲ ਜਾਵੇ,
ਸਰੀਆ ਬਹੁਤ ਸਰੀਆ ਬਹੁਤ ਪਿਆ।
ਆਹੋ ਆਹੋ, ਉਹ ਜਦੋਂ ਥੱਲੇ ਲੈਂਟਰ ਦੇ ਥੱਲੇ ਕੱਢਣੀ ਨੀ ਹੁੰਦੀ ਹੁੰਦੇ ਧਿਆਨ ਨਾਲ ਕੱਢਿਓ
ਨਾ,
ਪੱਗ ਵੀ ਸਾਰੀ ਦਿਹਾੜੀ ਬੰਨਣੀ ਹੁੰਦੀ ਤੇ ਉਹ ਥੋੜੀ ਢਿੱਲੀ ਬੰਨੀ ਸੀ। ਤੇ ਮੈਂ ਜਿੱਦਾਂ ਏਦਾਂ ਦੂਜਾ ਖੜੇ ਖੜੇ ਨੇ ਮੈਂ ਲਾਉਣ ਲੱਗ ਪਿਆ
ਨਾ,
ਤੇ ਉਹ ਮੈਨੂੰ ਫੋਟੋਗ੍ਰਾਫਰ ਕਹਿੰਦਾ, ਕਹਿੰਦਾ ਭਾਜੀ ਬਹਿ ਜਾਓ ਥੱਲੇ ਪਿੱਛੇ ਬਹਿ ਜਾਓ ਬਹਿ ਕੇ ਲਾਓ। ਉਹ ਮੈਂ ਉਹਨੂੰ ਏਦਾਂ ਕਿਹਾ, ਮੈਂ ਤੂੰ ਯਾਰ ਚੁੱਪ ਕਰ ਜਾ, ਇਧਰੋਂ ਪੱਗ ਲੱਥ ਜਾਣੀ ਤੇ ਮੇਤੇ ਸਾਰੀ ਗੱਲ ਆ ਜਾਣੀ, ਤੂੰ ਆਪਣੇ ਜਿਹੜੇ ਸੂਟ ਕਰਨੇ ਬਾਅਦ ਚੋਂ ਕਰ ਲਈ।
ਵੈਸੇ ਦੇਖੋ ਅੱਜ ਕੱਲ ਮੈਂ ਦੇਖਿਆ ਕਿ ਜਿਹੜੀ ਕਲਗੀ ਆ ਨਾ ਉਹ ਭੈਣਾਂ ਹੀ ਲਾਈ ਆ ਰਹੀਆਂ ਨੇ, ਵਿਚ ਇਜ਼ ਟੋਟਲੀ ਰੋਂਗ। ਮਤਲਬ ਰਵਾਇਤੀ ਤੌਰ ਤੇ ਜੀਜਾ ਲਾਉਂਦਾ ਹੁੰਦਾ ਆ ਕਿਉਂਕਿ ਉਹ ਉਹਨੇ ਸਤਿਕਾਰ ਦੱਸਣਾ ਹੁੰਦਾ ਮੁੰਡੇ ਨੂੰ। ਅਸਲ ਚ ਜਿਹੜੀ ਕਲਗੀ ਲਾਉਣੀ ਆ ਭੈਣਾਂ ਹੁੰਦੀਆਂ ਤੇ ਭੈਣਾਂ ਲਾ ਕੇ ਫਿਰ ਆਪੇ ਥੋੜਾ ਲਾਉਣੀਆਂ ਹੁੰਦੀਆਂ, ਭਰਾ ਦੀ ਕਲਗੀ ਤੁਸੀਂ ਕਿੱਦਾਂ ਲਾ
ਦੋ,
ਲੌਜਿਕ ਦੇਖੋ ਕਿੱਦਾਂ ਬਣਦਾ ਵੀ ਫੋਟੋ ਚ ਆਉਣ ਦੇ ਲਈ ਵੀਡੀਓ ਚ ਆਉਣ ਦੇ ਲਈ ਲੇਡੀਜ਼ ਨੇ ਜਿਹੜੇ ਸਾਰੇ ਮਤਲਬ ਉਹਦੀਆਂ ਬਰੀਕੀਆਂ ਨੇ ਉਹਦੇ ਭਾਵ ਨੇ ਉਹਨਾਂ ਰਸਮਾਂ ਦੇ ਉਹ ਸਾਰੇ ਖਤਮ ਕਰ ਦਿੱਤੇ ਨੇ। ਠੀਕ ਆ, ਉਹ ਭੈਣਾਂ ਜਾ ਕੇ ਮੂਹਰੇ ਲਾਉਂਦੀਆਂ, ਜੀਜਾ ਚਾਹੇ ਹੋਵੇ ਜਾਂ ਨਾ ਹੋਵੇ ਉਹ ਆਪ ਹੀ ਜਾ ਕੇ ਲਾਉਣ ਲੱਗ ਪੈਂਦੀਆਂ ਤਾਂ ਕਿ ਉਹ ਵੀਡੀਓ ਚ ਆਉਣ, ਹਨਾ। ਤੇ ਉਹਦੀ ਜਿਹੜੀ ਰਸਮ ਦੀ ਜਿਹੜੀ ਬਿਊਟੀ ਹੈ, ਰਸਮ ਦੀ ਜਿਹੜੀ ਮਤਲਬ ਰੂਹਾਨੀਅਤ ਹੈ ਉਹਦੇ ਪਿੱਛੇ, ਹਨਾ, ਉਹਨੂੰ ਭੁੱਲ ਜਾਂਦੇ ਨੇ। ਤੇ ਭੈਣਾਂ ਲਾਉਣੀਆਂ ਹੁੰਦੀਆਂ, ਹੁਣ ਕੱਲ ਨੂੰ ਇਦਾਂ ਵਿੱਚ ਬੰਦਿਆਂ ਦਾ ਰਾਹ ਜਾਵੇ ਮਤਲਬ ਅੰਜੜੀ ਵੀ ਜੀਜਾ ਫੜੇ ਜਾਵੇ, ਇੱਦਾਂ ਫੜ ਸਕਦੇ ਦੱਸੋ ਮੈਨੂੰ ਇਹ, ਹਨਾ, ਮਤਲਬ ਆਹੋ।
ਮੇਰੇ ਵਿਆਹ ਤੇ ਰੱਫੜ ਪੈ ਗਿਆ ਸੀ ਭੂਆ ਦੀਆਂ ਕੁੜੀਆਂ, ਕਿਉਂਕਿ ਮੇਰੀ ਆਪਣੀ ਭੈਣ ਹੈ ਨੀ ਕੋਈ, ਤੇ ਭੂਆ ਦੀਆਂ ਕੁੜੀਆਂ ਸੀ ਤੇ ਉਹਨਾਂ ਨੇ ਜਿਹੜੀ ਰਸਮ ਨੀ ਹੁੰਦੀ ਸੁਰਮੇ ਵਾਲੀ ਜਾਂ ਸਮਥਿੰਗ ਹਨਾ, ਤੇ ਉਹ ਕਰਨ ਨੂੰ ਆ ਗਈਆਂ ਜੀ। ਤੇ ਉਧਰੋਂ ਨਾਨਕੇ ਵਾਲੇ ਮਾਸੀ ਦੀ ਕੁੜੀ ਸੀ, ਕਹਿੰਦੀ ਅਸੀਂ ਵੀ ਕਰਨੀ ਆ। ਤੇ ਉਹ ਮੈਂ ਕਿਹਾ ਯਾਰ ਤੁਸੀਂ ਲੜੋ ਨਾ, ਦੋ ਜਣੇ ਕਰ ਲੋ, ਮੈਂ ਇੱਕ ਤੁਸੀਂ ਪਹਿਲੋ ਆ ਜਾਓ, ਇੱਕ ਬਾਅਦ ਚ ਆ ਜਾਓ। ਉਹ ਗੱਲ ਹੁੰਦੀ ਫੋਟੋ ਖਿਚਾਉਣੀ, ਫਿਰ ਜਦੋਂ ਮੁੜ ਕੇ ਘਰੇ ਆਏ ਤੇ ਉਹ ਦੂਜਾ ਰੀਬਨ ਹੁੰਦਾ ਆ ਕੋਈ ਕਮਰੇ ਵਾਲਾ ਕੋਈ ਜਿੱਦਾਂ ਦਾ ਹੈ ਸੀ, ਉੱਥੇ ਵੀ ਇਹੀ ਰੌਲਾ ਪੈ ਗਿਆ, ਉੱਥੇ ਪੈਸੇ ਲੈਣੇ ਹੁੰਦੇ ਆ। ਤੇ ਮੈਂ ਦੋਨਾਂ ਨੀ ਪਤਾ ਨੀ 25-25 ਕੋਈ 3-3 ਹਜ਼ਾਰ ਦੇ ਦਿੱਤਾ। ਮੈਂ ਯਾਰ ਰੌਲਾ ਨੀ ਪਾਉਣਾ, ਕੋਈ ਲੜਾਈ ਨੀ ਕਰਨੀ ਆਪਾਂ, ਜਿੰਨੇ ਮਰਜ਼ੀ ਫੋਟੋ ਖਿਚਾ ਲਓ, ਪਰ ਇਹ ਬੜਾ ਪ੍ਰੈਸ਼ਰ ਵਾਲਾ ਕੰਮ ਹੁੰਦਾ ਜੀ, ਇਹ ਬਹੁਤ ਜ਼ਿਆਦਾ ਪ੍ਰੈਸ਼ਰ ਵਾਲਾ ਕੰਮ ਹੁੰਦਾ। ਸਪੈਸ਼ਲੀ ਜਿਹੜੇ ਫੋਟੋਗ੍ਰਾਫਰ ਅੱਜ ਕੱਲ ਮੈਂ ਦੇਖ ਕੇ ਆਇਆ, ਉਹ ਨਾ ਥੋੜਾ ਜਿਹਾ ਪ੍ਰੋਫੈਸ਼ਨਲ ਬਣਨ ਦੀ ਕੋਸ਼ਿਸ਼ ਵਿਚ, ਉਹ ਥੋੜਾ ਜਿਹਾ ਹਰੇਕ ਨੂੰ ਹੀ ਇੱਕ ਤਰ੍ਹਾਂ ਨਾਲ ਨਾ, ਜਿਹੜਾ ਇੱਕ ਵਿਆਹ ਨੂੰ ਅਟੈਂਡ ਕਰਨ ਵਾਲਾ ਬੰਦਾ, ਫੈਮਿਲੀ ਮੈਂਬਰ ਵੀ ਨੇ ਜਿਹੜੇ ਕਲੋਜ਼ ਫੈਮਿਲੀ ਮੈਂਬਰ ਦੇ, ਉਹਨਾਂ ਨੂੰ ਵੀ ਇੱਕ ਤਰ੍ਹਾਂ ਐਜ਼ ਅ ਕਰੈਕਟਰ ਉਹਨਾਂ ਨੂੰ ਟ੍ਰੀਟ ਕਰਦੇ ਨੇ, ਉਹਦੀ ਇੱਕ ਕਰੈਕਟਰ ਬਣੋ ਤੇ ਫੇਰ ਤੁਹਾਡੀ ਫੋਟੋ, ਜਦਕਿ ਜਿਹੜੀ ਨੈਚੁਰਲ ਫੋਟੋ ਹੁੰਦੀ ਨਾ ਹਮੇਸ਼ਾ ਸੋਹਣੀ ਆਉਂਦੀ ਹੁੰਦੀ ਆ।
ਵੈਸੇ ਚਲੋ
ਖਰਚਾ ਦਾ ਬਹੁਤ ਜਿਆਦਾ
ਖਰਚਾ ਵੀਡੀਓ ਚ ਬਹੁਤ ਹੈ, ਪਰ ਤੁਸੀਂ ਫਿਕਰ ਨਾ ਕਰੋ ਰਾਜਵੰਤ ਜੀ, ਤੁਹਾਨੂੰ ਤਾਂ 1 ਸਾਲ ਹੀ ਹੋਇਆ, ਸਾਨੂੰ 25 ਸਾਲ ਹੋ ਗਏ, ਹਜੇ ਤੱਕ ਨੀ ਦੇਖੀਆਂ। ਵੈਸੇ ਪਹਿਲਾਂ ਇੱਦਾਂ ਹੁੰਦੀ ਸੀਗੀ, ਸਾਨੂੰ ਬੜਾ ਹਾਸਾ ਆਉਣਾ ਜਦੋਂ VCR ਲਿਆ ਕੇ ਦੇਖਦੇ ਹੁੰਦੇ ਸੀ ਨਾ ਵਿਆਹ ਦੀ ਫਿਲਮ, ਤੇ ਤੁਹਾਨੂੰ ਪਤਾ ਵੀ ਜਿਹੜਾ ਉਹਦਾ ਮੇਨ ਕਾਰਜ ਹੈ ਵਿਆਹ ਦਾ ਹੋ ਗਿਆ ਆਨੰਦ ਕਾਰਜ, ਹੈ ਨਾ, ਉਹ ਮੇਨ ਹੁੰਦਾ ਨਾ ਵੀ ਲਾਵਾਂ। ਤੁਹਾਨੂੰ ਪਤਾ ਵੀ ਜਦੋਂ ਲਾਵਾਂ ਆਉਂਦੀਆਂ ਤੇ ਭਾਈ ਫਾਸਟ ਫਾਰਵਰਡ ਕਰਕੇ ਉਸ ਸੈਕਸ਼ਨ ਨੂੰ ਫਾਸਟ ਫਾਰਵਰਡ ਕਰਕੇ, ਉਹ ਯਾਰ ਇਹ ਹੋਰ ਤੇਜ਼ ਨੀ ਹੁੰਦੀਆਂ, ਛੇਤੀ ਨਘਾਓ ਲਾਵਾਂ, ਅਸੀਂ ਤਾਂ ਮਤਲਬ ਜਾਂ ਪਹਿਲਾਂ ਦੇਖਣਾ ਜਾਂ ਬਾਅਦ ਚੋਂ ਦੇਖਣਾ, ਜਿਹੜਾ ਮੇਨ ਉਹ ਨੀ ਦੇਖਣਾ, ਹੈਨਾ। ਤੇ ਫਿਰ ਜਦੋਂ ਨਾ ਮਤਲਬ ਫਾਸਟ ਫਾਰਵਰਡ ਕਰਦੇ ਹੋਣਾ, ਤਾਂ ਜਿਹੜੀ ਘਰ ਦੀ ਸਿਆਣੀ ਹੋਣੀ, ਦਾਦੀ ਹੋਣੀ ਜਾਂ ਬਾਬਾ ਹੋਣਾ, ਉਹਨੇ ਕਹਿਣਾ ਨਾ ਜਾਂ ਲਾਵਾਂ ਹੋ ਹਟਣੀਆਂ ਤੇ ਆਨੰਦ ਸਾਹਿਬ ਹੋਣਾ, ਉਹ ਰੋਕੋ ਇੱਥੇ ਰੋਕੋ, ਉਹਨੇ ਕਹਿਣਾ ਬਾਬਾ ਇੱਥੇ ਕੱਲੇ ਰੋਕਣਾ, ਉਹ ਇੱਥੇ ਰੋਕ, ਮੈਂ ਦੇਖਣਾ ਕਿਹੜੇ ਕਿਹੜੇ ਨੇ ਕਿੰਨੇ ਕਿੰਨੇ ਪੈਸੇ ਪਾਏ, ਉਹ ਹਿਸਾਬ ਲਾ ਕੇ ਬਹਿਣਾ ਆ ਇੰਨੇ ਪਾ, ਉਹ ਮੈਂ ਇਹਦੇ ਵਿਆਹ ਤੇ ਇੰਨੇ ਪਾ ਕੇ ਆਇਆ ਸੀ, ਇਹਨੇ ਇੰਨੇ ਕਿੱਦਾਂ ਪਾ ਲਏ, ਹੈਨਾ। ਤੇ ਨਹੀਂ ਨਹੀਂ ਉਹਨੂੰ ਹੌਲੀ ਕਰਕੇ ਦੁਬਾਰਾ ਪਿੱਛੇ ਪਕਾਰੇ ਨੂੰ ਪਿੱਛੇ ਦਾ ਕਰ, ਇਹ 5 ਦਾ ਨੋਟ ਹੈ ਜਾਂ 10 ਦਾ ਨੋਟ ਹੈ, ਕਰਕੇ ਉਹ ਕਹਿੰਦਾ ਬਾਬਾ ਯਾਰ ਮਗਰੋਂ ਹਿਸਾਬ ਕਰ ਲਈ ਤੂੰ, ਅਸੀਂ ਮੂਹਰੇ DJ ਤੇ ਭੰਗੜਾ ਪੈਂਦਾ ਦੇਖਣਾ ਆ।
ਨਹੀਂ ਮੈਂ ਬਾਈ ਜੀ ਨੂੰ ਸਲਾਹ ਦਿੰਦਾ ਇੱਕ ਵੀਡੀਓ ਨਾ ਰਿਵਰਸ ਕਰਕੇ ਦੇਖਿਓ, ਜਦੋਂ ਤੁਸੀਂ ਆਪਣੇ ਭਾਬੀ ਨੂੰ ਘਰੇ ਲੈ ਕੇ ਆਉਂਦੇ ਹੋ, ਉੱਥੋਂ ਰਿਵਰਸ ਕਰਕੇ ਦੇਖਿਓ ਵੀ ਤੁਹਾਨੂੰ ਕਿੱਦਾਂ ਵਧੀਆ ਲੱਗੂਗਾ, ਸਾਰਾ ਇਸ ਤੋਂ ਬਾਅਦ ਮੈਂ ਕਿੱਦਾਂ ਦਾ ਸੀ, ਉਸ ਤੋਂ ਬਾਅਦ ਮੈਂ ਕਿੱਦਾਂ ਦਾ ਸੀ, ਉਸ ਤੋਂ ਬਾਅਦ ਮੈਂ ਕਿੱਦਾਂ ਦਾ ਸੀ, ਤੇ ਉਹ ਤੁਹਾਨੂੰ ਵਧੀਆ ਲੱਗੂਗਾ, ਵਧੀਆ ਫੀਲਿੰਗ ਆਊਗੀ।
ਹਾਂਜੀ, ਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁਆਇਨ ਕਰ ਗਏ ਨੇ ਹਾਂਗਕਾਂਗ ਤੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਇਹਨਾਂ ਨੇ ਨਾ ਬੋਰਡ ਦੇ ਦਰਖਤ ਦੀ ਫੋਟੋ ਖਿੱਚੀ ਆ, ਰਾਤ ਨੂੰ ਲਾਈਟਾਂ ਲੱਗੀਆਂ ਹੋਈਆਂ ਨੇ ਹਾਂਗਕਾਂਗ ਦੇ ਵਿਚ, ਕਿਆ ਬਾਤ ਹੈ ਜੀ। ਤੇ ਕਹਿੰਦੇ ਕਿ ਆਪਣੇ ਦਿਨ ਦੀ ਸ਼ੁਰੂਆਤ ਬੀਤੇ ਦਿਨ
ਹਾਂਗਕਾਂਗ ਚ ਬੋਰਡ,
ਹਾਂ ਹਾਂ ਬੋਰਡ, ਧਰਤੀ ਥੋੜੀ ਹੈਗਾ ਤਾਂ ਧਰਤੀ ਦੇ ਉੱਤੇ ਹੀ ਨਾ ਹਾਂਗਕਾਂਗ, ਉਹ ਕਿਹੜੇ ਮਤਲਬ, ਪਰ ਮੈਨੂੰ ਇਉਂ ਲੱਗਦਾ ਹੈਗਾ ਵੀ ਇਹ ਸੜਕ ਦੇ ਕੰਢੇ ਤੇ ਉਹਨਾਂ ਨੇ ਬੋਰਡ ਲਾਇਆ, ਬਹੁਤ ਮਤਲਬ ਸੋਹਣੀ ਪ੍ਰੂਨਿੰਗ ਕਰਕੇ ਇਹਨਾਂ ਦੀ ਸ਼ੇਪ ਬਹੁਤ ਸੋਹਣੀ ਬਣਾਈ ਹੋਈ ਆ, ਤੁਸੀਂ ਦੇਖ ਸਕਦੇ, ਮੈਂ ਫੋਟੋ ਸਾਂਝੀ ਕਰਤੀ ਆ ਉਹਦੇ ਪਰ ਨਾ, ਉਹਨਾਂ ਨੇ ਵਿਚਾਰ ਲਿਖਿਆ, ਕਹਿੰਦੇ ਆਪਣੇ ਦਿਨ ਦੀ ਸ਼ੁਰੂਆਤ ਬੀਤੇ ਦਿਨ ਦੀਆਂ ਮਯੂਸੀਆਂ ਨਾਲ ਨਾ ਕਰੋ, ਜ਼ਿੰਦਗੀ ਦਾ ਹਰ ਨਵਾਂ ਦਿਨ ਬਾਕੀ ਬਚਦੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਸੋਹਣਾ ਵਿਚਾਰ ਹੈ ਜੀ। ਸੋ ਭਾਜੀ ਮੈਂ ਸ਼ੇਅਰ ਕਰਤਾ ਤੇ ਤੁਹਾਡਾ ਸਵਾਗਤ ਹੈ। ਜਸਪਾਲ ਰਾਮਾ ਵੀ ਸਿਡਨੀ ਤੋਂ ਜੁੜ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਜੀ, ਬਹੁਤ ਸੋਹਣਾ ਜੀ। ਕੋਈ ਗੱਲ ਨੀ ਜੀ, ਸਾਨੂੰ ਪਤਾ ਤੁਸੀਂ ਸੁਣਦੇ ਹੋ ਤੇ ਬਸ ਡਰਾਈਵਿੰਗ ਤੇ ਧਿਆਨ ਰੱਖੋ। ਤੇ ਵਿਨੀਪੈਗ ਵਾਲੇ ਨਵੀਂ ਵੀ ਆ ਗਏ ਨੇ ਨਵੀਂ, ਹਾਂਜੀ, ਤੇ ਵਿਨੀਪੈਗ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਕਿ ਭਾਜੀ ਇਹ ਜਿਹੜਾ ਜਾਗਰੂਕਾਂ ਤੇ ਅਪਗ੍ਰੇਡਾਂ ਦਾ ਪੇਚਾ ਪਿਆ ਹੋਇਆ ਆ, ਇਸ ਉੱਤੇ ਤੁਸੀਂ ਕੁਛ ਕਮੈਂਟ ਕਰ ਸਕਦੇ ਹੋ ਤਾਂ ਪਲੀਜ਼ ਜ਼ਰੂਰ ਕਰਿਓ। ਹਾਂਜੀ, ਥੋੜੀ ਦੇਰ ਬਾਅਦ ਆਪਾਂ ਇਹੀ ਕੰਮ ਕਰਨਾ ਆ, ਮਾੜੀ ਬ੍ਰੇਕ ਹੋ ਲੈਣ ਦਿਓ। ਤੇ ਹਰਦੀਪ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਓ ਜੀ, ਕਹਿੰਦੇ ਦਾਸ ਦੀ ਗੱਲ ਜ਼ਰੂਰ ਕਰਿਓ, ਗੁਰਜੰਟ ਸਿੰਘ ਐਕੁਜ਼ੀਸ਼ਨਸ ਬਿਲਕੁਲ ਕਰਾਂਗੇ। ਉਹ ਅਸੀਂ ਉਸ ਦਾਸ ਤੇ ਗੱਲ ਕਰਨ ਦੇ ਲਈ ਅਸੀਂ ਕੈਨਵਰਾ ਵਾਲੇ ਦਾਸ ਨੂੰ ਬੁਲਾਇਆ। ਤੁਹਾਡਾ ਕਾਪੀ ਰਾਈਟ ਸੀ ਜੀ, ਤੁਸੀਂ ਅਸਲ ਚ ਸ਼ੁਰੂ ਕੀਤਾ ਸੀ ਵੀ ਦਾਸ ਨੇ ਕੰਮ ਕੀਤਾ ਹਨਾ। ਸੁਖਨਿੰਦਰ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਛਾ ਕੀ ਹਾਲ ਹੈ? ਹਾਂਜੀ ਸ਼ਿੰਦਰ ਬਾਈ ਆਪਣੇ ਪਿੰਡ ਵਾਲੇ। ਹਾਂਜੀ ਬਹੁਤ ਵਧੀਆ ਸੁਖਨਿੰਦਰ, ਤੇ ਠੀਕ ਠਾਕ ਹੋ, ਉਮੀਦ ਹੈ ਤੁਸੀਂ ਵੀ ਤੰਦਰੁਸਤ ਹੋਵੋਗੇ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਜਿਹੜੇ ਐਕਸਟਰਾ ਮੈਰਿਟਲ ਅਫੇਅਰ ਨੇ, ਪੰਜਾਬੀਆਂ ਦਾ ਬਹੁਤ ਬੁਰਾ ਹਾਲ ਹੈ ਜੀ। ਕਈ ਲੇਡੀਜ਼ ਨੂੰ ਪਤਾ ਹੈ ਕਿ ਉਨ੍ਹਾਂ ਦੇ ਹਸਬੈਂਡ ਦਾ ਅਫੇਅਰ ਆ, ਪਰ ਬੋਲਦੀਆਂ ਨਹੀਂ। ਤੇ ਭਾਜੀ ਇੰਡੀਆ ਦੇ ਵਿਚ ਜੇ ਪੈਸਾ ਘਰ ਰੱਖਦੇ ਆ ਤਾਂ ਨਰਿੰਦਰ ਮੋਦੀ ਲੈ ਜਾਂਦਾ, ਬੈਂਕ ਚ ਰੱਖਦੇ ਆ ਤਾਂ ਨੀਰਵ ਮੋਦੀ ਲੈ ਜਾਂਦਾ। ਬਿਲਕੁਲ ਬਿਲਕੁਲ ਜੀ, ਇਥੇ ਵੀ ਆਪਾਂ ਥੋੜੀ ਜਿਹੀ ਗੱਲ ਕਰਨੀ ਆ। ਰਾਜਮਿੰਦਰ ਜੀ ਵੀ ਸਾਡੇ ਨਾਲ ਜੁੜੇ ਨੇ। ਹਾਂਜੀ ਵੀਰ ਜੀ, ਸੁਰਮਾ ਭਾਬੀਆਂ ਪਾਉਂਦੀਆਂ ਨੇ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਮੇਰਾ ਖਿਆਲ ਗਲਤੀ ਨਾਲ ਕਿਹਾ ਹੋ ਗਿਆ ਸੀ। ਸਤਵੀਰ ਮਨਿਹਾਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਭਾਜੀ। ਜਨਤਾ ਸਰਟੀਫਿਕੇਟ ਵੰਡਦੀ ਪਈ ਹੈ, ਗਿੱਲ ਸਾਹਿਬ ਨੂੰ ਪੁੱਛਿਓ, ਮਿਲ ਗਿਆ ਸਾਡੇ ਤੋਂ, ਸਾਡੇ ਤਾਂ ਪਹੁੰਚੇ ਨੇ ਸ਼ੈਪਟਨ ਹਾਲੇ। ਹਾਂਜੀ ਜਨਤਾ ਜਨਤਾ ਐਡਲੇਟ ਵਾਲਾ ਜੀ ਜੀ, ਕਰਾਂਗੇ ਜੀ ਗੱਲ ਇਹਦੇ ਬਾਰੇ। ਨਰਿੰਦਰ ਰਾਠੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਨਰਿੰਦਰ ਜੀ, ਪ੍ਰਵੇਸ਼ ਪਾਲ ਸਿੰਘ ਪ੍ਰੋਗਰਾਮ ਚ ਜੁੜੇ ਨੇ, ਆਹ ਉਹ ਕਿਆ ਬਾਤ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੱਦੂ ਤੇ ਵੱਡਾਂ, ਉਹਨਾਂ ਨੇ ਗਾਰਡਨ ਦੀਆਂ ਸਾਂਝੀਆਂ ਕੀਤੀਆਂ ਬੇਟੇ ਦੇ ਨਾਲ। ਇਹ ਤਾਂ ਕ੍ਰਿਕਟ ਬੈਟ ਜਿਹੜੀਆਂ ਜਿਹੜੀਆਂ ਵੱਡੀਆਂ ਨੇ, ਹਾਂਜੀ ਬਹੁਤ ਵੱਡੀਆਂ ਵੱਡੀਆਂ ਨੇ। ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਬ੍ਰੇਕ ਦੇ ਵਿਚ, ਤੁਸੀਂ ਦੇਖਿਓ ਕਿ ਜਿੱਦਾਂ ਕ੍ਰਿਕਟ ਬੈਟ ਫੜਿਆ ਹੁੰਦਾ ਨਾ, ਇੱਦਾਂ ਫੜ ਕੇ ਖੜਾ ਛੋਟਾ, ਤੇ ਮੈਂ ਸਾਰੀਆਂ ਸਾਂਝੀਆਂ ਕਰਦਾ। ਸੋ ਦੋਸਤੋ, ਤੁਸੀਂ ਵੀ ਸਾਂਝ ਪਾ ਸਕਦੇ ਹੋ ਸਾਡੇ ਨਾਲ ਕਿਸੇ ਵੀ ਮੁੱਦੇ ਤੇ, ਕੋਈ ਦਿਲ ਵਾਲੀ ਗੱਲ ਹੈ। ਤੇ ਅੱਜ ਅਸੀਂ ਆਉਣ ਵਾਲੇ ਜਿਹੜਾ ਸੈਕਸ਼ਨ ਹੈ ਉਹਦੇ ਵਿਚ ਚਿੰਤਨ ਕਰਾਂਗੇ, ਥੋੜਾ ਜਿਹਾ ਦਾਸ ਬਾਰੇ ਚਿੰਤਨ ਕਰਾਂਗੇ। ਦਾਸ ਸਾਡੇ ਨਾਲ ਹੈ, ਤੇ ਉਧਰ ਕੈਪਟਨ ਸਾਹਿਬ ਨੂੰ ਮਿਲਣਗੇ, ਨਹੀਂ ਮਿਲਣਗੇ ਟਰੂਡੋ, ਇਹਦੇ ਬਾਰੇ ਵੀ ਗੱਲ ਕਰਾਂਗੇ। ਤੇ ਜਿਹੜਾ PNV ਦੇ ਦੋਸ਼ੀ ਜਿਹੜੇ ਨੇ ਉਹ ਕਿੱਦਾਂ ਸਿਕੰਜੇ ਜਾਂ ਕੀ ਚੱਲ ਰਿਹਾ ਉਹ ਵੀ ਗੱਲ ਕਰਾਂਗੇ। ਰਾਣਾ ਗੁਰਜੀਤ ਦੀਆਂ ਕੰਪਨੀਆਂ ਦੇ ਰੇਡਾਂ ਪੈ ਰਹੀਆਂ ਨੇ, ਛਾਪਾਂ ਪੈ ਰਹੀਆਂ ਨੇ ਉਹ ਵੀ, ਤੇ ਰਿਲਾਇੰਸ ਵੱਲੋਂ ਸੰਜੇ ਸਿੰਘ ਨੂੰ 5,000 ਕਰੋੜ ਦਾ ਨੋਟਿਸ ਗਿਆ ਆ।
ਬਾਈ ਜੀ, ਤੁਸੀਂ ਤਾਂ ਪ੍ਰਾਈਮ ਟਾਈਮ ਬਣਾਤਾ ਹੈ,
ਦੇਖ ਲਓ ਫਿਰ
ਕਿੰਨੀਆਂ ਗੱਲਾਂ ਹੁੰਦੀਆਂ।
ਇਹ ਤਾਂ ਜਿਹੜੀਆਂ ਅਸੀਂ ਸੋਚ ਰਹੇ ਹਾਂ ਕਰਨ ਦੀਆਂ, ਹੋ ਸਕਦਾ ਇਹਨਾਂ ਦੀ ਵਾਰੀ ਨਾ ਹੀ ਆਵੇ, ਕਿਉਂਕਿ ਪ੍ਰੋਗਰਾਮ ਦਿਲ ਵਾਲੀ ਗੱਲ ਹੈ। ਦੇਖੋ ਹਨਾ, ਹੁਣ ਸੱਜਣ ਮਿੱਤਰ ਆਪਣੇ ਕੋਈ ਵੀ ਦਿਲ
ਮਹਾਬਹਿਸ
ਹਨਾ, ਮਹਾਬਹਿਸ ਆਪਾਂ ਦੋਨਾਂ ਨੇ ਇੰਨੀ ਬਹਿਸ ਕਰ ਲੈਣੀ ਆ, 5-7 ਦੀ ਲੋੜ ਨੀ ਪੈਣੀ। ਜਿੱਦਾਂ ਉਹ ਬਿਠਾਲ ਲੈਂਦੇ ਨਾ ਟੀਵੀ ਦੇ ਉੱਤੇ, 7 ਜਣੇ ਬਿਠਾਲ ਲੈਂਦੇ ਹਨਾ, ਤੇ ਉਹ ਜੀ ਮਤਲਬ ਸਮਝ ਹੀ ਨੀ ਆਉਂਦੀ ਇਨ ਦਾ ਐਂਡ ਕਿ ਕੌਣ ਕੀ ਕਹਿ ਰਿਹਾ। ਉਹ ਮੈਂ ਇਹਨਾਂ ਨੂੰ ਕਹਿੰਦਾ ਯਾਰ,
ਉਹਨਾਂ ਵਿੱਚੋਂ ਕਈਆਂ ਦੀ ਵਾਰੀ ਨੀ ਆਉਂਦੀ,
ਕਈਆਂ ਦੀ ਵਾਰੀ ਨੀ
ਬੋਲੀ ਜਾਂਦਾ,
ਤੇ ਚਾਹ ਚੁੱਕੀ ਕੇ ਚਲੇ ਜਾਂਦੇ ਉੱਥੇ ਸਟੂਡੀਓ ਚੋਂ। ਮੈਂ ਤਾਂ ਕਹਿੰਦਾ ਹੁੰਦਾ ਤੁਸੀਂ ਹਰਮਨ ਰੇਡੀਓ ਸੁਣਿਆ ਕਰੋ, ਦੇਖੋ ਅਸੀਂ 2 ਜਣੇ ਨੀ 2 ਘੰਟੇ ਪੇਜ ਜਾਣ ਦਿੰਦੇ, ਚਾਹੇ ਕੋਈ ਹੋ ਜਾਈਏ 2 ਜਣੇ, ਤੁਹਾਨੂੰ ਇੰਨੇ ਬੰਦਿਆਂ ਦੀ ਲੋੜ ਕੀ ਪਈ ਆ ਹਨਾ ਸੱਦਣ ਦੀ। ਚਲੋ
ਸਾਨੂੰ ਬੁਲਾਓ ਕਦੀ,
ਸਾਨੂੰ ਬੁਲਾਓ ਕਦੀ। ਲਓ ਜੀ ਤੁਹਾਨੂੰ ਗੀਤ ਸੁਣਾਉਂਦੇ ਜੀ, ਇੱਕ ਸੁੱਚਾ ਤੇ ਕੁਲਦੀਪ ਮਾਣਕ ਤੇ ਜੈਜ਼ੀ ਬੈਂਸ ਨੇ ਇਕੱਠਿਆਂ ਨੇ ਗਾਇਆ ਸੀ 2011 ਦੇ ਵਿਚ, ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਸਾਰੀ ਇਹ ਪਰਤਾਂ ਖੋਲਦੇ ਆ ਸਾਰੀਆਂ ਗੱਲਾਂ ਬਾਤਾਂ ਦੀਆਂ। ਸੋ ਤੁਸੀਂ ਆਪਣੇ ਸੁਨੇਹੇ ਭੇਜੀ ਚੱਲੋ, ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿਚ। ਅਗਰ ਤੁਸੀਂ ਕੰਮਾਂ ਕਾਰਾਂ ਤੇ ਹੋ, ਬਿਜ਼ੀ ਹੋ, ਡਰਾਈਵ ਕਰ ਰਹੇ ਹੋ ਤਾਂ ਪਲੀਜ਼ ਸਾਨੂੰ ਸੁਨੇਹਾ ਨਾ ਭੇਜਿਓ, ਹਜੇ ਲੇਟਰ ਆਨ ਤੁਸੀਂ ਪੋਡਕਾਸਟ ਦੇ ਵਿਚੋਂ ਸੁਣ ਕੇ ਭੇਜ ਸਕਦੇ ਹੋ। ਲਓ ਜੀ ਸੁਣਦੇ ਆ ਗੀਤ, ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।
ਬੇੜੇ ਲੱਗੇ ਸੁੱਚਾ ਹੈ ਪੁਕਾਰਦਾ, ਆਖਰੀ ਸੁਨੇਹਾ ਸਿਡਨੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਸੀਡੀ ਬੈਟਰੀਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟ੍ਰੀਟ ਸਟ੍ਰੀਟ ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬਾਈ ਕਿੱਦਾਂ, ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9780 90 001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404184755, ਯਾਨੀ ਕਿ 0404518755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉਪਰ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਹੋ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਮੈਂ ਕੌਫਸਾਰਬਰ ਤੋਂ ਅਮਨਦੀਪ ਸਿੱਧੂ ਤੇ ਮੇਰੇ ਨਾਲ ਕੈਨਬਰਾ ਤੋਂ ਜੁੜੇ ਹੋਏ ਨੇ ਗੁਰਪ੍ਰੀਤ ਗਿੱਲ, ਪ੍ਰੋਗਰਾਮ ਕਰ ਰਹੇ ਹਾਂ ਗੁਰਪ੍ਰੀਤ ਜੀ। ਤੇ ਬਹੁਤ ਸਾਰੇ ਪਹਿਲਾਂ ਸੁਨੇਹੇ ਆ, ਪਹਿਲਾਂ ਤਾਂ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਨਾ ਕਿਉਂਕਿ ਸਾਰਿਆਂ ਦਾ ਪ੍ਰੋਗਰਾਮ ਹੈ। ਨਾਨਕ ਬੇਕਰੀ ਵਾਲਿਆਂ ਨੇ ਤਾਂ 4-5 ਕੇਕ ਭੇਜੇ ਨੇ, ਕਿਆ ਬਾਤ ਹੈ, ਬਹੁਤ ਵਧੀਆ ਮਤਲਬ ਇਹ ਕੇਕ ਬਣਾਉਂਦੇ ਨੇ। ਫੋਟੋ ਵੀ ਮੈਂ ਸ਼ੇਅਰ ਕੀਤੀ ਹੈ ਮਿਨੀਅਨਸ ਵਾਲੀ, ਸੋ ਡੈਂਡਨੋਂਗੇ
ਇਹਨਾਂ ਦੇ ਬੜੇ ਤਕੜੇ ਤਕੜੇ ਰਿਵਿਊ ਆਉਂਦੇ ਨੇ ਜੀ ਗੂਗਲ ਤੇ। ਮੈਂ ਵੈਬਸਾਈਟ ਬਣਾਈ ਸੀ ਇਹਨਾਂ ਦੀ ਤੇ ਮੈਨੂੰ ਨੋਟੀਫਿਕੇਸ਼ਨ ਆਉਂਦੇ ਰਹਿੰਦੇ,
ਬਹੁਤ
ਹਮੇਸ਼ਾ 5-star ਮਿਲਦੇ,
ਬਹੁਤ ਵਧੀਆ ਕੇਕ ਹੈ। ਸੋ ਡੈਂਡਨੋਂਗ ਏਰੀਆ ਦੇ ਵਿੱਚ ਆਲੇ ਦੁਆਲੇ ਕਹਿ ਲੋ 15-20 ਕਿਲੋਮੀਟਰ ਹੈਗੇ ਹੋ ਤਾਂ ਜ਼ਰੂਰ ਇਹਨਾਂ ਨੂੰ ਯਾਦ ਕਰਿਓ। ਤੇ ਜਸਪਾਲ ਸੰਧੂ ਉਹਨਾਂ ਨੇ ਜੈਗੁਆਰ ਦੀ ਫੋਟੋ ਭੇਜੀ ਹੈ, ਇੰਡੀਆ ਦੀ ਲੱਗਦੀ, ਮੈਂ ਤਾਂ ਦਿੱਲੀ ਦੀ ਖਿੱਚੀ, ਉਹ ਪੰਜਾਬ ਦੀ ਨੰਬਰ ਪਲੇਟ ਹੈ। ਤੇ ਸਾਡੇ ਨਾਲ ਜਗਿੰਦਰ ਸਿੰਘ ਸੋਹੀ ਭਾਜੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਅੱਛਾ, ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਜੀ, ਕਾਂਗਰਸ ਬੀਚ ਟੈਕਸੀ ਰੈਂਕ ਤੋਂ ਇੰਜੋਏ ਕਰ ਰਹੇ ਪ੍ਰੋਗਰਾਮ। ਕਾਂਗਰਸ ਬੀਚ ਨੀ, ਉਹ ਗਲਤ ਲਿਖੋ ਗਿਆ, ਕੁਝੀ ਬੀਚ ਲਿਖਣਾ ਸੀਗਾ ਮੇਰਾ ਖਿਆਲ। ਇਹਨਾਂ ਦਾ ਆਟੋ ਕਰੈਕਟ ਇਹਨਾਂ ਨੂੰ ਗੱਜਲ ਕਰੀ ਜਾ ਰਿਹਾ, ਕੁਝੀ ਦਾ ਕਾਂਗਰਸ ਬਣਾਈ ਜਾ ਰਿਹਾ। ਤੇ ਕੋਈ ਗੱਲ ਨੀ, ਕੁਝੀ ਬੀਚ ਮਤਲਬ ਕਿਆ ਬਾਤ ਹੈ ਜੀ, ਈਸਟ ਸਿਡਨੀ ਦੇ ਵਿਚ ਤੁਸੀਂ ਜਾਓ ਕਿਤੇ ਨਜ਼ਾਰੇ ਨਜ਼ਾਰੇ ਆ ਇੱਥੇ। ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਨੇ ਬਦਾਮਾਂ ਨੂੰ ਕਹਿੰਦੇ ਫੁੱਲ ਖਿੜੇ ਹੋਏ ਨੇ। ਮੈਂ ਸਾਰੀਆਂ ਫੋਟੋਆਂ ਸ਼ੇਅਰ ਕਰਨ ਲੱਗਾ ਥੋੜੀ ਦੇਰ ਚ ਹੀ। ਤੇ ਜਗਬੀਰ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਲੱਕੀ ਖੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਦੋਸਤ ਮਨਜੀਤ ਸਿੱਧੂ ਹੁਣੀ ਨੌਜਵਾਨ ਕੌਫਸਾਰਬਰ ਤੋਂ ਜੁੜੇ ਸੀ ਤੇ ਉਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਵਿਚਾਰਾਂ ਦੀ ਤੇ ਫੁੱਲ ਭੇਜੇ ਨੇ ਉਨੀ ਦੋ ਸਤਵਰਗ ਦੇ ਤੇ ਫੋਟੋ। ਕਹਿੰਦੇ ਗੁੱਡ ਮਾਰਨਿੰਗ ਬਾਈ ਜੀ, ਕਹਿੰਦੇ ਗੋਰਿਆਂ ਦੇ ਦੇਸ਼ ਵੱਲ ਕੂਚ ਕਰ ਗਏ ਸਿੱਧ ਪੱਧਰੇ, ਮਿੱਤਰਾਂ ਦੇ ਨਾਲ ਜਦੋਂ ਵੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਦੀ ਰੱਜ ਕੇ ਸਿਫਤ ਕਰਦੇ ਕਰਦੇ ਮਾੜਾ ਜਾਂ ਆਪਣੇ ਮੁਲਕ ਦੇ ਵਿਗੜੇ ਸਿਸਟਮ ਦਾ ਝੋਰਾ ਕਰਦੇ ਨੇ, ਪਰ ਭਾਰਤੀ ਸੰਸਕ੍ਰਿਤੀ ਦੇ ਲੰਬਰਦਾਰ ਮਿੱਤਰ ਅੰਗਰੇਜ਼ਾਂ ਦੇ ਦੇਸ਼ ਵਿਚ ਰਹਿ ਕੇ ਪੱਛਮ ਦੀਆਂ ਨਗੋਚਾਂ ਕੱਢਦੇ ਕੱਢਦੇ ਇਹ ਪਤਾ ਨਹੀਂ ਕਿਉਂ ਭੁੱਲ ਜਾਂਦੇ ਨੇ ਕਿ ਜਾਤ ਪਾਤ, ਸਤੀ ਪ੍ਰਥਾ, ਦਾਜ ਦਹੇਜ ਵਰਗੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਹੋਰ ਪਤਾ ਨਹੀਂ ਕਿੰਨੀਆਂ ਪ੍ਰਥਾਵਾਂ ਕੀ ਗੋਰਿਆਂ ਨੇ ਚਾਲੂ ਕੀਤੀਆਂ ਸੀ, ਤੇ ਮੈਨੂੰ ਲੱਗਦਾ ਗੁਰਪ੍ਰੀਤ ਇਹਨਾਂ ਚੋਂ ਬਹੁਤੀਆਂ ਗੋਰਿਆਂ ਨੇ ਖਤਮ ਹੀ ਕੀਤੀਆਂ ਸੀ, ਸ਼ੁਰੂ ਨਹੀਂ ਸੀ ਕੀਤੀਆਂ, ਖਾਸ ਕਰਕੇ ਸਤੀ ਪ੍ਰਥਾ ਤਾਂ ਗੋਰਿਆਂ ਨੇ ਲਾ ਲਿਆਂਦਾ ਸੀ ਹਨਾ, ਜੇ ਤੁਸੀਂ ਅਪਡੇਟ ਕਰ ਸਕੋ।
ਹਾਂਜੀ ਹਾਂਜੀ, ਗੋਰਿਆਂ ਨੇ ਜੀ ਆਪਾਂ ਨੂੰ ਮਿਕਸ ਸਬਜ਼ੀ ਦਿੱਤੀ ਸੀ। ਗੋਰਿਆਂ ਨੇ ਜਿਹੜੇ ਆ ਨਗਰ ਕੀਰਤਨ ਜਾਂ ਜਿਹੜੇ ਰਾਮ ਨੌਮੀ ਜਾਂ ਸ਼ਿਵ ਨੌਮੀ ਆਪਣੀ ਸ਼ਿਵਰਾਤਰੀ ਤੇ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਕੀਤੇ ਜਾਂਦੇ ਨੇ, ਇਹ ਵੀ ਗੋਰਿਆਂ ਨੇ ਸ਼ੁਰੂ ਕੀਤੇ ਸੀ।
ਅੱਛਾ ਜੀ।
ਬਾਕੀ ਕਮਿਊਨਿਟੀ ਨੂੰ ਡਰਾਉਣ ਲਈ ਵੀ ਜਿੱਦਾਂ ਹੁਣ ਮੁਸਲਿਮ ਆਪਣਾ ਉਹ ਰਮਜ਼ਾਨ ਵਾਲਾ ਕੱਢਦੇ ਹੁੰਦੇ, ਜਿੱਦਾਂ ਮਹਿਰਮ ਜਿਹੜਾ ਆਪਣੇ ਉਹ ਮਾਰਦੇ ਹੁੰਦੇ ਆ, ਉਹ ਵੀ ਗੋਰਿਆਂ ਨੇ ਅਲਾਓ ਕੀਤਾ ਸੀ। ਉਸ ਤੋਂ ਪਹਿਲਾਂ ਕਿਸੇ ਕਮਿਊਨਿਟੀ ਨੇ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਇਹ ਕੰਮ ਵੀ ਕਰਨਾ ਸੜਕਾਂ ਤੇ ਜਾ ਕੇ, ਉਹ ਪਹਿਲਾਂ ਆਪਣੇ ਜਿਹੜੇ ਧਾਰਮਿਕ ਘਰ ਉੱਥੇ ਕਰਦੇ ਹੁੰਦੇ ਸੀ। ਗੋਰਿਆਂ ਨੇ ਇਹ ਦੇਖਿਆ ਸੀ ਵੀ ਇਹ ਆਪਸ ਚ ਧਰਮ ਤੋਂ ਹੀ ਲੜਦੇ ਨੇ, ਜੇ ਕਿਤੇ ਟੈਨਸ਼ਨ ਹੁੰਦੀ ਆ ਤੇ ਇਸ ਟੈਨਸ਼ਨ ਨੂੰ ਆਪਾਂ ਸੜਕਾਂ ਤੇ ਲੈ ਕੇ ਆਈਏ, ਇਹਨਾਂ ਨੂੰ ਹੋਰ ਡਿਵਾਈਡ ਕਰੀਏ। ਗੋਰਿਆਂ ਦੀ ਕਾਫੀ ਦੇਣ ਹੈ ਜੀ, ਮਿਕਸ ਵੈਜ ਆਪਾਂ ਕਹਿ ਲਈਏ,
ਚੰਗੀਆਂ ਵੀ
ਗੋਰਿਆਂ ਨੇ,
ਚੰਗੀਆਂ ਵੀ ਆ ਮਾੜੀਆਂ ਵੀ, ਪਰ ਸਤੀ ਪ੍ਰਥਾ, ਸਤੀ ਪ੍ਰਥਾ ਖਤਮ ਕੀਤੀ ਸੀ ਉਹਨਾਂ ਨੇ।
ਹਾਂਜੀ, ਸਤੀ ਪ੍ਰਥਾ ਇਹਨਾਂ ਨੇ ਖਤਮ ਕੀਤੀ ਸੀ, ਉਹਦੇ ਲਈ ਲਾਅ ਵੀ ਬਣਾਇਆ ਸੀ, ਜਿਹੜਾ ਈਵਨ ਕਿ ਜਿਹੜਾ ਚਾਇਲਡ ਵਿਆਹ ਵਾਲਾ ਲਾਅ ਆ ਨਾ, ਉਹ ਵੀ ਤੁਸੀਂ ਦੇਖ ਲਓ, ਉਹਦਾ ਜਿਹੜਾ ਓਰਿਜਿਨਲ ਜਿਹੜੀ ਓਰਿਜਿਨ ਉਹਦੀ ਹੋਈ ਸੀ, ਉਹ ਵੀ ਗੋਰਿਆਂ ਦੇ ਟਾਈਮ ਤੇ ਹੋਈ ਸੀ, ਚਾਇਲਡ ਜਿਹੜੀ ਮੈਰਿਜ ਅੰਡਰ 14 ਜਾਂ ਅੰਡਰ 18 ਵਾਲਾ ਲਾਅ ਸੀ, ਉਹ ਵੀ ਗੋਰਿਆਂ ਨੇ ਹੀ ਲਿਆਂਦਾ ਸੀ। ਸੋ ਉਹਨਾਂ ਨੇ ਚੰਗਾ ਕਰਨ ਦਾ ਵੀ ਕੋਸ਼ਿਸ਼ ਕੀਤਾ, ਪਰ ਉਹਨਾਂ ਮੇਨ ਮੋਟਿਵ ਇਹੀ ਸੀ ਵੀ ਭਾਰਤ ਵਿਚੋਂ ਰਿਸੋਰਸਿਸ ਕੱਢ ਕੇ ਬਾਹਰ ਲੈ ਕੇ ਜਾਣੇ। ਸੋ ਮੇਨਲੀ ਉਹਨਾਂ ਨੇ ਇਹੀ ਕੰਮ ਨੂੰ ਉਹਨਾਂ ਨੇ ਜ਼ਿਆਦਾ ਪ੍ਰਮੋਟ ਕੀਤਾ, ਸਮਾਜਿਕ ਉਹਨਾਂ ਨੇ ਥੋੜਾ ਘੱਟ ਕਹਿ ਲਓ, ਬਿਲਕੁਲ ਹੀ 1-2% ਕੰਟਰੀਬਿਊਟ ਕੀਤਾ, ਕੋਈ ਜ਼ਿਆਦਾ ਨਹੀਂ ਸੀ ਉਹਨਾਂ
ਨੇ। ਸੋ ਬਹੁਤ ਬਹੁਤ ਧੰਨਵਾਦ ਮਨਜੀਤ ਜੀ, ਤੁਸੀਂ ਮਤਲਬ ਵਿਚਾਰ ਸਾਂਝੇ ਕੀਤੇ। ਤਾਂ ਸਾਡੇ ਨਾਲ ਜੁੜੇ ਨੇ ਸੁਖਦੀਪ ਰਿਆੜ ਕੋਬਰਮ ਵਾਲੇ, ਕਹਿੰਦੇ ਭਾਜੀ ਕਹਿੰਦੇ ਤੁਸੀਂ ਕਹਿੰਦੇ ਡਰਾਈਵਿੰਗ ਕਰਦੇ ਮੈਸੇਜ ਨਹੀਂ ਪਾ ਸਕਦੇ, ਟਰੈਕਟਰ ਚਲਾਉਂਦੇ ਮੈਸੇਜ ਕਰ ਸਕਦੇ ਆ ਜੀ? ਟਰੈਕਟਰ ਚਲਾਉਂਦੇ ਜੀ ਕਰ ਸਕਦੇ ਆ, ਪਰ ਏਦਾਂ ਚਲਾਉਂਦੇ ਚਲਾਉਂਦੇ ਕਿਤੇ ਨਾਲ ਦਾ ਧਾਰੀ ਦੇ ਉੱਤੇ ਚੜਾ ਕੇ ਬੂਟਾ ਨਾ ਭੰਨ ਦਿਓ, ਹੋਰ ਤਾਂ ਕੋਈ ਗੱਲ ਨਹੀਂ, ਟਰੈਕਟਰ ਦਾ ਜਾਣਾ ਕੱਖ ਨੀ, ਬੂਟੇ ਦਾ ਰਹਿਣਾ ਕੱਖ ਨੀ। ਸੋ ਇਸ ਕਰਕੇ ਮਤਲਬ ਉਹ ਜਦੋਂ ਤੁਸੀਂ ਐਂਡ ਤੇ ਜਾਂਦੇ ਹੋ ਉੱਥੇ ਰੋਕ ਕੇ ਟਰੈਕਟਰ ਫੇਰ ਮੈਸੇਜ ਪਾਇਓ ਤੇ ਉਦਾਂ ਤੁਸੀਂ ਸੁਣ ਸਕਦੇ ਆ। ਤੇ ਪਾਲਾ ਬੈਂਸ ਕੋਬਰਮ ਤੋਂ ਵੀ, ਇਹ ਵੀ ਖੇਤੀਬਾੜੀ ਵਾਲੇ ਬੰਦੇ ਨੇ, ਕਹਿੰਦੇ ਨੇ ਕਿ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਭਾਜੀ ਸਾਡਾ ਫੇਰ ਟ੍ਰੀ ਨਾਲ ਹੀ ਚੱਲਦਾ ਆ, ਇਹ ਠੀਕ ਆ? ਸਾਰਾ ਦਿਨ ਕਹਿੰਦੇ ਟ੍ਰੀਆਂ ਦੇ ਵਿੱਚ ਰਹਿੰਦੇ, ਸਾਡੇ ਫੇਰ ਤਾਂ ਟ੍ਰੀ ਨਾਲ ਹੀ ਚੱਲਦੇ ਨੇ। ਦੇਖੋ ਮੈਨੂੰ ਦਾਸ ਨੂੰ ਤਾਂ ਕੋਈ ਇਤਰਾਜ਼ ਨੀ ਹੈਗਾ, ਤੁਸੀਂ ਘਰੇ ਪੁੱਛੋ, ਘਰੇ ਦੇਖੋ, ਘਰੇ ਨਾ ਇਤਰਾਜ਼ ਹੋਵੇ, ਬਾਕੀ ਦਾਸ ਦਾ ਜਾਣਾ ਕੱਖ ਨੀ, ਤੁਹਾਡਾ ਰਹਿਣਾ ਕੱਖ ਨੀ, ਹਨਾ। ਤੇ ਬਾਕੀ ਜਗਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਬਾਜੀ ਨੈਕਸਟ ਮੰਥ ਜਾ ਰਹੇ ਆ ਜੀ ਹਾਂਗਕਾਂਗ, ਤੇ ਜਗਤਾਰ ਬਾਜੀ ਦਾ ਕਹਿੰਦੇ ਜਿਹੜਾ ਬੋਰਡ ਦੇਖ ਕੇ ਆਉਣਾ ਉੱਥੇ ਹਾਂਗਕਾਂਗ ਚ। ਦੇਖੋ ਜੀ ਕਿਆ ਬਾਤ ਹੈ, ਔਰ ਜ਼ਰੂਰ ਜਾਓ, ਤੁਹਾਡੇ ਉਡੀਕ ਕਰ ਰਹੇ ਨੇ ਜੀ। ਤੇ ਜਗਤਾਰ ਭਾਜੀ ਵੀ ਮੈਸੇਜ ਭੇਜਿਆ ਤੇ ਉਹਨਾਂ ਨੇ ਇਹ, ਆਪਾਂ ਥੋੜਾ ਜਿਹਾ ਨਾ ਆਪਾਂ ਡਿਟੇਲ ਚ ਗੱਲ ਕਰਨੀ ਹੈ, ਪਰ ਪਹਿਲਾਂ ਅੱਛਾ ਤੂੰ ਬ੍ਰੇਕਫਾਸਟ ਦੀ ਵੀ ਤੁਸੀਂ ਫੋਟੋ ਭੇਜਤੀ, ਇਹ ਕਾਹਲਾ ਬ੍ਰੇਕਫਾਸਟ, ਇਹਦੇ ਬਾਰੇ ਫਿਰ ਪਹਿਲਾਂ ਚਿੰਤਨ ਹੋ ਜਾਵੇ, ਇਹ ਦੱਸੋਗੇ ਬ੍ਰੇਕਫਾਸਟ ਕੀ ਹੈ?
ਇਹ ਜੀ ਤਿੰਨ ਹੈਗੇ ਵੀਟ ਬਿਕਸ,
ਅੱਛਾ,
ਤੇ ਔਰਗੈਨਿਕ ਮੂਸਲੀ,
ਮੂਸਲੀ
ਤੇ ਹਾਂਜੀ ਮਿਊਜ਼ਲੀ ਨਹੀਂ, ਮਿਊਜ਼ਲੀ ਨਹੀਂ ਆਪਣੇ ਓਟਸ ਔਰਗੈਨਿਕ,
ਅੱਛਾ,
ਤੇ ਵਿੱਚ ਜੀ ਆਪਣੇ ਥੋੜਾ ਜਿਹਾ ਦੁੱਧ, ਥੋੜਾ ਜਿਹਾ ਪਾਣੀ,
ਅੱਛਾ,
ਤੇ ਵਿੱਚ ਥੋੜੀਆਂ ਜਿਹੀਆਂ ਬੈਰੀਜ਼,
ਬਲੂ ਬੈਰੀਜ਼, ਚਲੋ ਆ ਤੱਕ,
ਹਾਂਜੀ ਹਾਂਜੀ ਬਲੂ ਮਿਕਸ ਬੈਰੀਜ਼ ਆ ਰਹੀ ਹੈ,
ਠੀਕ ਹੈ, ਇਹ ਤਾਂ ਚੰਗਾ ਕੰਮ ਕੀਤਾ। ਸੋ ਮੈਂ ਫੋਟੋ ਸ਼ੇਅਰ ਕਰਤੀ ਆ, ਤੇ ਹੁਣ ਆਪਾਂ ਆਨੇ ਆ ਥੋੜੇ ਮੁੱਦਿਆਂ ਵੱਲ, ਕਿ ਉਧਰ ਕਹਿੰਦੇ ਕਿ ਟਰੂਡੋ ਨਹੀਂ ਮਿਲਣਗੇ ਕੈਪਟਨ ਨੂੰ, ਗਰਮਾਏਗੀ ਸਿਆਸਤ, ਇਸ ਦੇ ਉੱਤੇ ਸਿਆਸਤ ਤਾਂ ਪਹਿਲਾਂ ਹੀ ਸ਼ੁਰੂ ਕਰਤੀ ਆ, ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਉਹ ਨਹੀਂ ਮਿਲਣਗੇ, ਸਿਰਫ ਟਰੂਡੋ ਨੂੰ ਮਿਲਣਗੇ, ਮਿਨਿਸਟਰਾਂ ਨੂੰ ਨਹੀਂ ਮਿਲਣਗੇ। ਸੋ ਇੱਕ ਤਰ੍ਹਾਂ ਨਾਲ ਕੈਪਟਨ ਨੇ ਉਨ੍ਹਾਂ ਦੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਉਹ ਪ੍ਰਾਈਮ ਮਿਨਿਸਟਰ ਨੂੰ ਮਿਲਣਗੇ, ਉਨ੍ਹਾਂ ਦੇ ਭਾਂਦੇ ਕਿ ਟਰੂਡੋ ਆਪਣੇ ਮਿਨਿਸਟਰ ਨੂੰ ਛੱਡ ਕੇ ਇਕੱਲਾ ਹੀ ਮੈਨੂੰ ਮਿਲਣਗਾ, ਹਨਾ। ਤੇ ਹੁਣ ਜਵਾਬੀ ਕਾਰਵਾਈ ਟਰੂਡੋ ਨੇ ਇਹ ਕੀਤੀ ਹੈ ਕਿ ਕੈਨੇਡੀਅਨ ਸਿੱਖਾਂ ਲਈ ਕੇਂਦਰ ਬਿੰਦੂ ਰਹੇਗੀ ਟਰੂਡੋ ਦੀ ਫੇਰੀ, ਪ੍ਰਵਾਸੀ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ ਟਰੂਡੋ। ਤੇ ਹੁਣ ਗੁਰਪ੍ਰੀਤ ਥੋੜਾ ਕੀ ਵਿਚਾਰ ਹੈ ਇਹਦੇ ਬਾਰੇ, ਮਤਲਬ ਇਹ ਜਿਹੜੀ ਸ਼ਬਦੀ ਜੰਗ ਚੱਲ ਰਹੀ ਹੈ ਦੋਨਾਂ ਲੀਡਰਾਂ ਦੇ ਵਿਚਾਲੇ?
ਇਹ ਦੇਖੋ ਜੀ, ਮੈਂ ਭਾਵਾਂ ਆਪ ਤੋਂ ਆ, ਮੈਂ ਭਾਵਾਂ ਖਾਪ ਤੋਂ ਆ, ਜਿੱਥੋਂ ਮਰਜ਼ੀ ਆ, ਪਰ ਕੈਪਟਨ ਅਮਰਿੰਦਰ ਸਿੰਘ ਇਜ਼ ਅ ਫੇਲਡ ਪੋਲੀਟੀਸ਼ੀਅਨ। ਉਹ ਜਿਹੜਾ ਗੁੱਸਾ ਹੁੰਦਾ ਨਾ, ਜਿੱਦਾਂ ਹੁਣ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਅਸੀਂ ਰੇਡੀਓ ਤੇ ਬੈਠੇ ਪ੍ਰੋਗਰਾਮ ਕਰ ਰਹੇ ਹਾਂ, ਤੇ ਜਿਹੜੇ ਸਾਡੇ ਪਰਸਨਲ ਇਮੋਸ਼ਨਸ ਨੇ ਉਹ ਆਪਾਂ ਕੰਟਰੋਲ ਕਰਨੇ ਕਿਉਂਕਿ ਆਪਾਂ ਰੇਡੀਓ ਤੇ ਪ੍ਰੋਗਰਾਮ ਕਰ ਰਹੇ ਹਾਂ। ਜਦਕਿ ਅਮਰਿੰਦਰ ਸਿੰਘ ਦਾ ਹਮੇਸ਼ਾ ਇਹੀ ਰੌਲਾ ਹੁੰਦਾ ਵੀ ਇਹਦੇ ਪਰਸਨਲ ਇਹ ਬੜੀ ਚੀਜ਼ ਲੈਂਦਾ, ਦਿਲ ਤੇ ਗੱਲ ਬਹੁਤ ਲੈ ਜਾਂਦਾ। ਹੁਣ ਜਿਹੜਾ ਇਹਨੂੰ ਕੈਨੇਡਾ ਚ ਵਿਰੋਧ ਹੋਇਆ ਸੀ ਨਾ, ਉਹ ਸਿੱਖ ਫਾਰ ਜਸਟਿਸ ਵਾਲਿਆਂ ਨੇ ਕੀਤਾ ਸੀ ਨਾ ਉੱਥੇ, ਮੈਂ ਤੁਹਾਨੂੰ ਦੱਸਦਾ ਵੀ ਉਹ ਕਿਸੇ ਨੇ ਇਹਦੇ ਕੰਨ ਚ ਗੱਲ ਪਾਤੀ ਵੀ ਜਿਹੜੇ ਹਰਜੀਤ ਸਿੰਘ ਸੱਜਣ ਨੇ ਉਹਨਾਂ ਦੇ ਫਾਦਰ ਸਾਹਿਬ ਇਸ ਸੰਸਥਾ ਦੇ ਵਿਚ ਰਹੇ ਨੇ।
ਅੱਛਾ,
ਤੇ ਇਹ ਉਦੋਂ ਦਾ ਵੀ ਗੱਲ ਤਾਂ ਪਿੱਛੇ ਹੋਰ ਕੋਈ ਵੀ ਹੋ ਸਕਦੀ, ਪਰ ਮੇਨ ਇਹ ਅਖਬਾਰਾਂ ਦੇ ਵਿਚ ਇਹ ਦਿੱਤਾ ਜਾ ਰਿਹਾ ਵੀ ਇਹ ਉਦੋਂ ਤੋਂ ਇਸ ਗੱਲ ਤੋਂ ਚਿੜਿਆ ਹੋਇਆ ਵੀ ਇਹਨਾਂ ਨੇ ਮੈਨੂੰ ਭਜਾਇਆ ਉੱਥੋਂ।
ਸਪਸ਼ਟੀਕਰਨ ਦੇ ਦਾਂ, ਅਸਲ ਚ ਅਮਰੀਕਾ ਚ ਭਜਾਇਆ ਸੀ, ਕੈਨੇਡਾ ਚ ਨਹੀਂ ਸੀ ਭਜਾਇਆ। ਅਮਰੀਕਾ ਦੇ ਵਿਚ ਮਤਲਬ ਲਾਲਾ ਵੀ ਸੀ, ਉਸਦਾ ਵਿਰੋਧ ਵੀ
ਨਹੀਂ ਆਉਣ ਨਹੀਂ ਸੀ ਦਿੱਤਾ।
ਉਹਨਾਂ ਨੇ ਕੈਨੇਡਾ ਜਾਣਾ ਸੀਗਾ ਵੀਜ਼ਾ ਲੈਣ, ਤੇ ਉਹਨਾਂ ਦੇ ਮਿਨਿਸਟਰ ਨੇ ਅਡਵਾਈਸ ਦਿੱਤਾ ਸੀ ਵੀ ਤੁਸੀਂ ਕੈਨੇਡਾ ਕੈਪਟਨ ਸਾਹਿਬ ਆ ਸਕਦੇ ਹੋ, ਨਹੀਂ ਆ ਸਕਦੇ ਹੋ, ਵੈਲਕਮ ਹੈ, ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਇੱਥੇ ਆ ਕੇ ਸਾਡੇ ਕਾਨੂੰਨਾਂ ਮੁਤਾਬਕ ਓਵਰਸੀਜ਼ ਪਾਰਟੀ ਜਿਹੜੀ ਪੋਲੀਟੀਕਲ ਰੈਲੀ ਨਹੀਂ ਕਰ ਸਕਦੀ। ਵੀਜ਼ਾ ਵੀ ਨਹੀਂ ਸੀ ਜਵਾਬ ਦਿੱਤਾ, ਕੁਛ ਵੀ ਨਹੀਂ ਸੀ ਜਵਾਬ ਦਿੱਤਾ ਉਹਨਾਂ ਨੂੰ, ਸਿਰਫ ਉਹਨਾਂ ਆਗ੍ਰਹਿ ਕਰਾਇਆ ਸੀਗਾ ਕਿ ਵੀ ਵਿਲ ਬੀ ਕਲੋਜ਼ਲੀ ਵਾਚਿੰਗ ਯੂ, ਅਸੀਂ ਤੁਹਾਨੂੰ ਨੇੜੇ ਤੋਂ ਦੇਖਾਂਗੇ ਵੀ ਇਹ ਜਿਹੜੀ ਪੋਲੀਟੀਕਲ ਰੈਲੀ ਨਹੀਂ ਕਰ ਸਕਦੇ। ਉੱਦਾਂ ਜੀ ਆਓ ਤੁਸੀਂ, ਸੀ ਐਨ ਟਾਵਰ ਜਾਣਾ ਆ, ਸਰੀ ਗੁਰਦੁਆਰੇ ਮੱਥਾ ਟੇਕਣਾ ਆ, ਕਿਤੇ ਜਾਣਾ,
ਮੀਟ ਐਂਡ ਗ੍ਰੀਟ ਵੀ ਕਰ ਸਕਦੇ ਆ ਆਪਣੇ ਰੈਸਟੋਰੈਂਟ ਚ ਬਹਿ ਕੇ ਗੱਲਾਂ ਬਾਤਾਂ,
ਜੋ ਮਰਜ਼ੀ ਕਰੋ, ਪਰ ਰੈਲੀ ਨਹੀਂ ਕਰ ਸਕਦੇ। ਇੰਨਾ ਹੀ ਜਵਾਬ ਦਿੱਤਾ ਸੀ ਤੇ ਉਹ ਆਪਣੇ ਦਿਲ ਤੇ ਲੈ ਗਏ, ਫਿਰ ਉਹ ਗੱਲ
ਦਿਲ ਤੇ ਬਹੁਤ ਜ਼ਿਆਦਾ ਲੈ ਗਏ। ਤੇ ਉਹ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਸੱਜਣ ਸਾਹਿਬ ਆਏ ਸੀ ਆਪਣੇ ਡਿਫੈਂਸ ਮਿਨਿਸਟਰ ਨੰਬਰ 3 ਹੁੰਦਾ ਸਰਕਾਰ ਦੇ ਵਿਚ ਆਫਟਰ ਫਾਈਨੈਂਸ ਮਿਨਿਸਟਰ, ਤੇ ਹੁਣ ਨੰਬਰ 3 ਜਦੋਂ ਆ ਰਿਹਾ ਉਹ ਕੈਨੇਡਾ ਨੂੰ ਰੀਪ੍ਰੈਜੈਂਟ ਕਰ ਰਿਹਾ, ਤੇ ਉਦੋਂ ਇਹਨਾਂ ਨੇ ਬੜੀ ਛੇਤੀ ਉੱਡ ਕੇ ਬਿਆਨ ਦੇ ਦਿੱਤਾ ਸੀ ਮੈਂ ਨੀ ਇਹਨੂੰ ਮਿਲਣਾ, ਠੀਕ ਹੈ। ਤੇ ਉਹ ਹਰਜੀਤ ਸਿੰਘ ਸੱਜਣ ਉਹਨਾਂ ਕਿਹਾ ਸੀ ਮੇਰੇ ਤਾਂ ਸਕੈਜੂਲ ਚ ਹੈ ਨੀ ਇਹਨੂੰ ਮਿਲਣਾ, ਜਿਹੜਾ ਟਰੂਡੋ ਆ ਨਾ, ਟਰੂਡੋ ਜਿਸ ਤਰੀਕੇ ਨਾਲ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣਿਆ, ਉਹ ਇੱਕ ਪੋਲੀਟੀਕਲ ਫੈਮਿਲੀ ਦੇ ਵਿੱਚ ਆਇਆ, ਉਹਦੇ ਡੈਡ ਵੀ ਪਹਿਲੋ ਪ੍ਰਧਾਨ ਮੰਤਰੀ ਰਹੇ ਨੇ, ਤੇ ਉਹ ਕਾਫੀ ਸਾਊਂਡ ਪੋਲੀਟੀਸ਼ੀਅਨ ਆ। ਉਹ ਕੀ ਕਹਿੰਦੇ ਹੁੰਦੇ ਨਾ ਵੀ ਡਿਸਟ੍ਰੈਕਸ਼ਨ ਨੀ ਕੋਈ ਚਾਹੁੰਦਾ, ਉਹ ਹੁਣ ਅਮਰਿੰਦਰ ਸਿੰਘ ਹੁਣਾਂ ਨੇ ਡਿਸਟ੍ਰੈਕਸ਼ਨ ਕ੍ਰੀਏਟ ਕਰਨੀ ਆ, ਹੁਣ ਉਹ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਹਰਿਮੰਦਰ ਸਾਹਿਬ ਨੇ ਜਾ ਰਿਹਾ, ਉਹ ਸਿਰਫ ਇੱਕ ਤਰੀਕੇ ਨਾਲ ਕਾਫੀ ਅੰਤਰਰਾਸ਼ਟਰੀ ਜਿਹੜੇ ਪੋਲੀਟੀਸ਼ੀਅਨ ਨੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਨੇ, ਪਰ ਟਰੂਡੋ ਦਾ ਰੌਲਾ ਇਸ ਕਰਕੇ ਇਹ ਪੈ ਰਿਹਾ, ਇਹ ਅਮਰਿੰਦਰ ਸਿੰਘ ਦੇ ਬਿਆਨਾਂ ਨੇ ਰੌਲਾ ਪਾਇਆ ਹੋਇਆ। ਤੁਸੀਂ ਟਰੂਡੋ ਦੇ ਨਾਲ, ਟਰੂਡੋ ਦਾ ਇੱਕ ਵੀ ਬਿਆਨ ਨੀ ਹੋਊਗਾ ਅਖਬਾਰ ਦੇ ਵਿਚ, ਅਮਰਿੰਦਰ ਸਿੰਘ ਦੇ 5-6 ਹੋਣਗੇ, ਮੈਂ ਇਹਨੂੰ ਨੀ ਮਿਲਣਾ, ਮੈਂ ਉਹਨੂੰ ਮਿਲੂੰਗਾ, ਮੈਂ ਇਹਦੇ ਮੰਤਰੀਆਂ ਨੂੰ ਨੀ ਮਿਲੂੰਗਾ, ਮੈਂ ਇਹਨੂੰ ਮਿਲੂੰਗਾ, ਮੈਂ ਇਹਦਾ ਗਾਈਡ ਬਣ ਜੂੰਗਾ। ਜਦਕਿ ਕੱਲ ABP ਸਾਂਝਾ ਨੇ ਰਿਪੋਰਟ ਕਰਤੀ ਆ ਵੀ PMO ਆਫਿਸ ਕੈਨੇਡਾ ਵੱਲੋਂ CBS ਜਿਹੜੀ ਨਿਊਜ਼ ਆ ਉਸਦਾ ਮੇਨ ਜਿਹੜਾ ਦੂਰਦਰਸ਼ਨ ਕਹਿ ਰਹੀ
ਕੈਨੇਡੀਅਨ ਬ੍ਰੋਡਕਾਸਟ ਕਾਰਪੋਰੇਸ਼ਨ,
ਹਾਂਜੀ ਹਾਂਜੀ, ਉਹਨਾਂ ਨੂੰ ਉਹਨਾਂ ਨੇ ਨੋਟਿਸ ਕਰਤਾ ਆ, ਕਿਉਂਕਿ ਉਹਨਾਂ ਨੂੰ ਮੀਡੀਆ ਵਿੱਚ ਦੱਸਣਾ ਪੈਂਦਾ ਵੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਐਜ਼ ਅ ਪ੍ਰਾਈਮ ਮਿਨਿਸਟਰ, ਤੇ ਉਹਨਾਂ ਨੇ ਦੱਸਤਾ ਵੀ ਸਾਡਾ ਕੋਈ ਹੈ ਨੀ ਗਾ ਇਸ ਵੇਲੇ।
ਇਹ ਤਾਂ ਫਿਰ
ਕੈਪਟਨ ਅਮਰਿੰਦਰ ਸਿੰਘ,
ਇਹ ਤਾਂ ਉਹ ਗੱਲ ਹੋ ਗਈ ਜਿੱਦਾਂ ਹੁਣ ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ, ਹੁਣ ਆਪਾਂ ਸਵੇਰੇ ਵਿਆਹਾਂ ਦੀ ਗੱਲ ਕੀਤੀ ਆ, ਵੀਡੀਓ ਵੀ ਦੇਖਦੇ ਆ ਹਨਾ, ਤੇ ਵਿਆਹ ਦੇ ਵਿੱਚ ਨੀ ਤਾਂ ਵਿਆਹ ਚੱਲਦਾ ਹੁੰਦਾ ਕਨਾਤਾਂ ਦੇ ਅੰਦਰ, ਬਾਹਰ ਇੱਕ ਰਿਸ਼ਤੇਦਾਰ ਲੜਕੇ ਬਾਹਰ ਖੜਾ ਹੁੰਦਾ, ਉਹ ਬਾਹਰ ਕੁਲਫੀ ਵਾਲੇ ਨੀ ਆ ਜਾਂਦੇ ਮਤਲਬ ਵੇਚਣ ਕੁਲਫੀਆਂ, ਉਹ ਸੜਕ ਦੇ ਦੂਜੇ ਪਾਸੇ ਖੜੇ ਹੁੰਦੇ ਵੀ ਬਰਾਤ ਦੇ ਨਿਆਣੇ ਨਿਕਲੂਗੇ ਸਾਤੋਂ ਕੁਲਫੀਆਂ ਲੈ ਲੂਗੇ ਹਨਾ, ਤੇ ਉਹ ਕੋਈ ਰਿਸ਼ਤੇਦਾਰ ਸਕਾ ਸੰਬੰਧੀ ਉਹ ਰਿਸ਼ਤੇਦਾਰ ਕੁਲਫੀਆਂ ਖਾਵੇ ਉੱਥੇ, ਨਾਲੇ ਕੱਢੇ ਵਿਆਹ ਵਾਲਿਆਂ ਨੂੰ ਗਾਲਾਂ, ਉਹ ਇਹਨਾਂ ਨੇ ਮੇਰੀ ਮਿਲਣੀ ਨੀ ਕਰਾਈ, ਮੈਂ ਨੀ ਇਹਨਾਂ ਦੇ ਅੰਦਰ ਜਾਣਾ, ਉਹ ਵਿਆਹ ਟੈਂਟ ਦੇ ਬਾਹਰ ਖੜ ਕੇ ਨਾਲੇ ਕੁਲਫੀਆਂ ਖਾਂਦਾ ਉੱਥੋਂ ਹਨਾ। ਉਹੀ ਹਾਲ ਮੈਨੂੰ ਕੈਪਟਨ ਸਾਹਿਬ ਦਾ ਲੱਗਦਾ ਵੀ ਜੇ ਦੇਖਿਆ ਜਾਵੇ ਇੱਕ ਸਟੇਟ ਹੈ ਪੰਜਾਬ ਦੀਆਂ 25-26 ਸਟੇਟਾਂ ਦੇ ਵਿੱਚੋਂ ਇੱਕ ਸਟੇਟ ਦੇ ਚੀਫ ਮਿਨਿਸਟਰ, ਉਹ ਇੱਕ ਕੰਟਰੀ ਦੇ ਪ੍ਰਾਈਮ ਮਿਨਿਸਟਰ ਹੈ, ਡਿਫੈਂਸ ਮਿਨਿਸਟਰ ਹੈ, ਹੁਣ ਅਮਰਜੀਤ ਸੋਹੀ ਹੈ ਇਨਫਰਾਸਟ੍ਰਕਚਰ ਮਿਨਿਸਟਰ ਹੈ, ਹਨਾ ਆਪਾਂ ਉਹਨਾਂ ਨੂੰ ਮਿਲੇ ਵੀ ਸੀ, ਨਵਦੀਪ ਬੈਂਸ ਹੁਣੀ ਹੈ ਮਤਲਬ ਉਹ ਸ਼ਾਇਦ ਫਾਈਨੈਂਸ ਮਿਨਿਸਟਰ ਹੈ, ਮਤਲਬ ਟੋਪ ਕੇਡਰ ਹੈ, ਸੱਜਣ ਸਿੰਘ ਹੁਣੀ ਡਿਫੈਂਸ ਮਿਨਿਸਟਰ ਹੈ, ਜਿਹੜੇ ਟੋਪ ਦੀ ਮਿਨਿਸਟਰੀਆਂ ਹੈ ਉਹ ਪੰਜਾਬੀਆਂ ਸਿੱਖਾਂ ਕੋਲ ਹੈ, ਰਾਈਟ। ਤੇ ਇਹ ਹੁਣ ਦੇਖੋ ਦੂਜੀ ਗੱਲ ਇਹ ਹੈ ਕਿ ਇਹ ਰੌਲਾ ਪਾ ਰਹੇ ਨੇ ਕੈਪਟਨ ਦੀ ਨਜ਼ਰ ਚ ਖਾਲਿਸਤਾਨ ਹਮਾਇਤੀ ਹਨ ਟਰੂਡੋ, ਹਨਾ ਹੁਣ ਉਹ ਉਹਨਾਂ ਦੀ ਨਜ਼ਰ ਚ ਹੈ ਪਰ ਕੈਪਟਨ ਸਾਹਿਬ ਖੁਦ ਖਾਲਿਸਤਾਨੀ ਹੈ, ਇਹਨਾਂ ਨੇ ਜਿਹੜਾ ਉਦੋਂ ਆਪਣੇ ਸਰਬੱਤ ਖਾਲਸਾ ਦੇ ਵਿਚ ਕਸਮ ਖਾਧੀ ਹੋ, ਇਹਨਾਂ ਦੀ ਫੋਟੋ ਵੀ ਪਈ ਆ, ਹੀ ਵਾਜ਼ ਅ ਵਨ ਹੂ ਵਾਜ਼
ਪਿੱਛੇ ਜੇ ਵਾਇਰਲ ਹੋਈ ਆ, ਪਿੱਛੇ ਜੇ ਵਾਇਰਲ ਹੋਈ ਆ ਵੀ ਸੌ ਖਾ ਕੇ ਮੁਕਰਿਆ ਕੌਣ ਸਭ ਤੋਂ ਜ਼ਿਆਦਾ, ਅਮਰਿੰਦਰ ਸਿੰਘ ਦਾ ਨਾਂ ਸਭ ਤੋਂ ਉੱਪਰ ਆ।
ਹਾਂ ਤੇ ਉਹ ਅਮਰਿੰਦਰ ਸਿੰਘ ਨੇ ਖਾਲਿਸਤਾਨ ਬਣਾਉਣ ਦੀ ਸੌ ਖਾਧੀ ਸੀਗੀ, ਹਨਾ ਸਰਬੱਤ ਖਾਲਸਾ ਦੇ ਵਿਚ। ਤੇ ਹੁਣ ਦੱਸੋ ਵੀ ਇਦਾਂ ਵੀ ਜਿੱਦਾਂ ਨਾ ਬੰਦਾ ਕਹਿੰਦਾ ਵੀ ਚੋਰ ਦੂਜੇ ਨੂੰ ਚੋਰ ਕਹੀ ਜਾਂਦਾ ਹੁੰਦਾ ਉਹ ਆਪ ਹੈ, ਹਨਾ ਤੇ ਸੋ ਵਟ ਜੇ ਜੇ ਹਮਾਇਤੀ ਵੀ ਹੈ ਤਾਂ ਫੇਰ ਕੀ ਆ, ਹਨਾ ਹੁਣ ਅਮਰਿੰਦਰ ਸਿੰਘ ਹੈ ਉਹ ਇਸ ਚੀਜ਼ ਦਾ, ਅੱਜ ਆਪਾਂ ਐਕਸਟਰਾ ਮੈਰੀਟਲ ਅਫੇਅਰ ਦੀ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਦੇ ਡਿਪਟੀ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਐਕਸਟਰਾ ਮੈਰੀਟਲ ਨੇ ਉਹ ਤਾਂ ਡਿਵੋਰਸ ਤੋਂ ਬਾਅਦ ਕੀਤਾ ਨਾ, ਇਹਦਾ ਤਾਂ ਡਿਵੋਰਸ ਵੀ ਨਹੀਂ ਹੋਇਆ, ਇਹ ਫੇਰ ਰੂਸਾਂ ਨੂੰ ਲਈ ਫਿਰਦੇ ਨੇ, ਹਨਾ ਸੋ ਮਤਲਬ
ਕਰਤਾਰ ਦੀ ਗੱਲ ਆ ਵੀ ਤੂੰ ਦੇਖੋ ਇਹ ਦੇਖੋ ਸੋਨੀਆ ਗਾਂਧੀ ਨੇ ਆਉਣਾ ਹੋਵੇ, ਰਾਹੁਲ ਗਾਂਧੀ ਨੇ ਆਉਣਾ ਹੋਵੇ ਤੇ ਅਮਰਿੰਦਰ ਸਿੰਘ ਤਾਂ ਵੀ ਜੁੱਤੀ ਪਾਉਣਾ ਵੀ ਨੀ ਭੁੱਲਦੇ, ਵੀ ਜੁੱਤੀ ਬਗੈਰ ਵੀ ਭੱਜ ਪੈਣਗੇ ਵੀ ਹਾਂ ਆ ਗਏ ਆ ਗਏ ਆ ਗਏ, ਹਨਾ ਵੀ ਕਿੰਨੀ ਕੁ ਚਾਪਲੂਸੀ ਕਰਨੀ ਆ। ਪਿੱਛੇ ਜੇ ਟਾਈਟਲਰ ਨੇ ਸ਼ਰਿਆਂ ਵੀਡੀਓ ਚ ਕਿਹਾ ਵੀ ਮਨਮੋਹਨ ਸਿੰਘ ਨਾਲ ਮੇਰੀ ਤਾਂ ਨੀ ਸੀ ਬਣਦੀ ਕਿਉਂਕਿ ਮੈਂ 100 ਸਰਦਾਰ ਮਾਰਿਆ ਸੀ, ਉਹਨੇ ਵੀਡੀਓ ਦੇ ਵਿਚ ਕਿਹਾ ਤੇ ਅਮਰਿੰਦਰ ਸਿੰਘ ਫੇਰ ਉਹਨੂੰ ਡਿਫੈਂਡ ਕਰ ਰਿਹਾ ਵੀ ਕਿਸੇ ਨੇ ਚਾਪਲੂਸੀ ਸਿੱਖਣੀ ਹੋਵੇ ਨਾ ਉਹ ਅਮਰਿੰਦਰ ਸਿੰਘ ਤੋਂ ਸਿੱਖੇ, ਤੇ ਕਿਸੇ ਨੇ ਇੱਕ ਲੂਜ਼ ਕਰੈਕਟਰ ਸਿੱਖਣਾ ਹੋਵੇ, ਇੱਕ ਸ਼ਰਮਿੰਦਗੀ ਵਾਲਾ ਕਰੈਕਟਰ ਸਿੱਖਣਾ ਹੋਵੇ ਵੀ ਮੈਂ ਇੱਕ ਮੁੱਖ ਮੰਤਰੀ ਹੋ ਕੇ ਮੈਂ ਇੱਕ ਹੋਰ ਫਰੈਂਡ ਰੱਖੀ ਹੋਈ ਹੈ ਜਿਹਦੇ ਬਾਰੇ ਗੱਲ ਕਲੀਅਰ ਹੀ ਨਹੀਂ ਕਰਦੇ ਵੀ ਉਹ ਹੈ ਕੌਣ ਆ, ਵੀ ਉਹ ਕਿਉਂ ਤੁਹਾਡੇ ਨਾਲ ਹੈ, ਉਹਨੂੰ ਸਰਕਾਰੀ ਰਿਹਾਇਸ਼ ਕਿਉਂ ਦਿੱਤੀ ਜਾ ਰਹੀ ਆ, ਇੱਕ ਪਾਕਿਸਤਾਨ ਦੀ ਨਾਗਰਿਕ ਨੂੰ ਤੁਸੀਂ ਸਰਕਾਰੀ ਰਿਹਾਇਸ਼ ਦੇ ਰਹੇ ਹੋ ਤੇ ਉਹ ਸਾਰਾ ਕੁਛ ਤੁਹਾਡੇ ਨਾਲ ਰਹਿੰਦੀ ਆ, ਮੇ ਬੀ ਸ਼ੀ ਇਜ਼ ਸ਼ੇਅਰਿੰਗ ਇਨਫੋਰਮੇਸ਼ਨ ਵਿਦ ਪਾਕਿਸਤਾਨ ਅਥਾਰਟੀਜ਼, ਹੂ ਨੋਜ਼। ਤੁਸੀਂ ਸਿੱਖਾਂ ਨੂੰ ਰੌਲਾ ਪਾਉਂਦੇ ਹੋ ਵੀ ਇਹ ਪਾਕਿਸਤਾਨ ਦੇ ਖਾਲਿਸਤਾਨੀ ਆ ਜਿਹੜੇ ਪਾਕਿਸਤਾਨ ਵੱਲੋਂ ਸਪੋਰਟਡ ਨੇ, ਘਰੇ ਤੁਸੀਂ ਪਾਕਿਸਤਾਨ ਦੀ ਇੱਕ ਨਾਗਰਿਕ ਰੱਖੀ ਹੋਈ ਹੈ, ਤੁਸੀਂ ਦੇਖੋ ਨਾ ਵੀ ਆਪਣੀ ਗੱਲ ਨੂੰ ਹੀ ਆਪ ਹੀ ਕੱਟੀ ਜਾ ਰਹੇ ਆ।
ਨਹੀਂ ਇਹ ਤਾਂ ਥੋੜਾ
ਆਪਾਂ ਜੇ ਟਰੂਡੋ ਦੇ ਆਈਏ
ਇਹ ਤਾਂ ਥੋੜੀ ਮੈਡਮ ਦੱਸਦਾ ਲੂਜ਼ ਗੱਲਾਂ ਬਾਤਾਂ ਨੇ, ਇਹ ਤਾਂ ਇਹਨਾਂ ਦੀਆਂ
ਜਿਹੜਾ ਟਰੂਡੋ ਦੇ ਨਾਲ ਇਹਨਾਂ ਦੀ ਗੱਲ ਇਹ ਨੀ ਹੈ ਵੀ ਇਹਨਾਂ ਨੂੰ ਕੈਨੇਡਾ ਦੇ ਵਿਚ ਇਹਨਾਂ ਨੇ ਪੋਲੀਟੀਕਲ ਰੈਲੀ ਕਰਨ ਤੋਂ ਰੋਕਿਆ ਸੀ ਜਾਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ ਕਰੋ, ਅਮਰਿੰਦਰ ਸਿੰਘ ਇਸ ਗੱਲ ਤੋਂ ਖਿਜੇ ਹੋਏ ਨੇ ਵੀ ਟਰੂਡੋ ਨੇ ਆਪਣੀ ਕੈਬਨਿਟ ਦੇ ਵਿਚ ਸਿੱਖਾਂ ਨੂੰ ਏਡੀ ਵੱਡੀ ਰੀਪ੍ਰੈਜੈਂਟੇਸ਼ਨ ਦੇ ਕਿੱਦਾਂ ਦਿੱਤੀ, ਉਹਦੇ ਨਾਲ ਜਿਹੜੀ ਸਾਡੀ ਨਾ ਇਮੇਜ ਬਣਾਈ ਹੋਈ ਆ ਵੀ ਸਿੱਖ ਤਾਂ ਲੜਾਕੇ ਨੇ, ਸਿੱਖ ਤਾਂ ਆਹ ਕਰ ਦਿੰਦੇ ਨੇ ਉਹ ਕਰ ਦਿੰਦੇ ਨੇ, ਉਹ ਜਿਹੜੀ ਇਮੇਜ ਆ ਵੀ ਸਿੱਖ ਇੱਕ ਡਿਫੈਂਸ ਮਿਨਿਸਟਰ ਵੀ ਹੋ ਸਕਦਾ, ਸਿੱਖ ਇੱਕ ਇਕਨੋਮਿਕ ਮਿਨਿਸਟਰ ਵੀ ਹੋ ਸਕਦਾ ਤੇ ਇੱਕ ਸਿੱਖ ਬੀਬੀ ਆ ਉਹਨੂੰ ਵੀ ਬੜਾ ਤਗੜਾ ਇਹਨਾਂ ਨੇ ਅਹੁਦਾ ਦਿੱਤਾ ਹੋਇਆ ਵੀ ਅਸੀਂ ਹੋਰ ਕੰਮ ਦੇ ਵਿਚ ਵੀ ਅਸੀਂ ਐਕਸਲ ਕਰ ਸਕਦੇ ਹਾਂ।
ਮੈਨੂੰ ਇਹੋ ਲੱਗਦਾ ਵੀ ਟੌਲ ਪਾਪੀ ਸਿੰਡਰਮ ਨੀ ਹੁੰਦਾ, ਮੈਨੂੰ ਲੱਗਦਾ ਉਹ ਹੋਇਆ ਵੀ ਉਹ ਇਹ ਸੋਚਦੇ ਨੇ ਕੈਪਟਨ ਸਾਹਿਬ ਮੈਂ ਹੀ ਬਹੁਤ ਮਹਾਨ ਸਿੱਖ ਆ, ਮੈਂ ਕੈਪਟਨ ਵੀ ਆ, ਮੈਂ ਕਿੰਗ ਮੇਕਰ ਵੀ ਆ, ਉਹ ਜਦੋਂ ਹੁਣ ਹੋਰ ਸਿੱਖ ਮੋਹਰੇ ਨਿਕਲ ਗਏ ਮਿਨਿਸਟਰ ਬਣ ਗਏ ਜਾ ਕੇ ਦੂਜੇ ਕੰਟਰੀਆਂ ਚ, ਜੈਲਸ ਜਿਹੜੀ ਜੈਲਸ ਹੈ ਮੈਨੂੰ ਲੱਗਦਾ ਇਹ ਜੈਲਸ ਵੀ ਬੋਲਦੇ ਆ ਵੀ ਲੋਕ ਹਾਏ ਹਾਏ ਉਹ ਮੈਨੂੰ ਕਿਉਂ ਨੀ ਵੱਡਾ ਕਹਿੰਦੇ। ਮੈਂ ਸੁਖਬੀਰ ਬਾਦਲ ਨੂੰ ਵੀ ਇਹੀ ਸਿੰਡਰਮ ਹੈ, ਤੁਹਾਨੂੰ ਪਤਾ ਸੁਖਬੀਰ ਬਾਦਲ ਦੀ ਵੀ ਇਹੀ ਪ੍ਰੋਬਲਮ ਹੈ, ਉਹ ਵੀ ਦੁਨੀਆਂ ਦਾ ਸਾਰਿਆਂ ਨਾਲੋਂ ਅਮੀਰ, ਉਹ ਕਹਿ ਚੁੱਕਾ ਕਈ ਬੰਦਿਆਂ ਕੋਲ ਤੇ ਮੈਂ ਦੁਨੀਆਂ ਦਾ ਸਾਰਿਆਂ ਨਾਲੋਂ ਮਹਾਨ ਤੇ ਅਮੀਰ ਸਿੱਖ ਬਣਨਾ ਚਾਹੁੰਦਾ ਹਾਂ, ਦੈਟਸ ਵਾਈ ਹੀ ਡਜ਼ ਆਲ ਦੀਸ ਥਿੰਗਸ, ਹਨਾ। ਇਹੀ ਹਾਲ ਕੈਪਟਨ ਦਾ ਕਿ ਉਹ ਜਦੋਂ ਹੋਵੇ ਜੀ ਮਹਾਨ ਆਪਣੇ ਇਰਾ ਦਾ ਮਹਾਨ ਸਿੱਖ ਹੈ, ਅਸਲ ਦੇ ਵਿਚ ਕੀ ਆ ਸੱਜਣ ਹੁਣੀ ਡਿਫੈਂਸ ਮਿਨਿਸਟਰ ਬਣ ਗਏ, ਹਨਾ ਨਵਦੀਪ ਹੁਣੀ ਕਿੰਗ ਮੇਕਰ ਹੈ ਕੈਨੇਡਾ ਦੇ, ਹੁਣ ਇਹ ਉਤੋਂ ਦੀ ਹੋ ਗਏ, ਇਹ ਤਾਂ ਸੂਬੇ ਦੇ ਰਹਿ ਗਏ ਨਾ, ਉਹ ਕੰਟਰੀਆਂ ਦੇ ਹੋ ਗਏ, ਸੋ ਉਹ ਇੱਕ ਨਾ
ਮਤਲਬ ਕੰਟਰੀ ਉਹ ਵੀ ਇੱਕ ਵੈਸਟਰਨ ਕੰਟਰੀ ਦੇ,
ਹਾਂ ਉਹ ਵੀ ਵੈਸਟਰਨ ਕੰਟਰੀ ਹੈ ਦੂਜੇ ਥਾਂ ਜਾ ਕੇ, ਹਨਾ ਸੋ ਉਹ ਇੱਕ ਜਿਹੜੀ ਜੈਲਸ
ਇਹਨਾਂ ਨੇ ਹੀ ਵੈਸਟਰਨ ਕੰਟਰੀ ਤੇ ਜਿਹੜੇ ਗੋਰੇ ਸੀ ਨਾ ਉਹਨਾਂ ਦੀ ਇਹਨਾਂ ਨੇ ਤਲਵੇ ਚਿੱਟੇ ਸੀ ਉਦੋਂ, ਠੀਕ ਹੈ ਨਾ। ਹੁਣ ਇਹਨਾਂ ਨੂੰ ਇਹ ਗੱਲ ਹਜਮ ਨੀ ਹੁੰਦੀ ਵੀ ਉਹਨਾਂ ਦੀ ਸਰਕਾਰਾਂ ਦੇ ਵਿਚ ਹੀ ਵੀ ਇਹ ਜਿਹੜੇ ਸਰਦਾਰ ਵੀ ਉਹ ਵੀ ਸਾਬਤ ਸਿੱਖ ਸਰੂਪ ਇੱਕ ਰੋਲ ਮਾਡਲ ਕਹਿ ਲਈਏ। ਹੁਣ ਅਮਰਿੰਦਰ ਸਿੰਘ ਨੂੰ ਕੌਣ ਰੋਲ ਮਾਡਲ ਮੰਨਦਾ, ਸਿਰਫ ਕਾਂਗਰਸ ਹੀ ਮੰਨਦੇ ਹੋਣਗੇ ਵੀ ਮਜਬੂਰੀ ਹੋਊਗੀ, ਠੀਕ ਹੈ ਨਾ। ਜਿਹੜੇ ਰੋਲ ਮਾਡਲ ਮੰਨਦੇ ਨੇ, ਹੁਣ ਅਸੀਂ ਵੀ ਕਈ ਵਾਰੀ ਗੱਲਾਂ ਚ ਕਰਦੇ ਹੁੰਦੇ ਵੀ ਤੁਹਾਨੂੰ ਹੋਰ ਕਿਸੇ ਪਾਸੇ ਦੇਖਣ ਦੀ ਲੋੜ ਨੀ, ਤੁਸੀਂ ਇੱਕ ਵਧੀਆ ਆਪਣਾ ਕਰੈਕਟਰ ਕ੍ਰੀਏਟ ਕਰਨਾ ਨਾ, ਤੁਸੀਂ ਹਰਜੀਤ ਸਿੰਘ ਸੱਜਣਵਾਲ ਦੇਖ ਲਓ। ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਅਮਰੀਕਾ ਦੀ ਜਿਹੜੀ ਆਰਮ ਫੋਰਸ ਹੈ ਨਾ, ਜਿਹੜੀ ਅਮਰੀਕਾ ਦੀ ਡਿਫੈਂਸ ਫੋਰਸ ਆ, ਉਹ ਕਦੀ ਵੀ ਈਵਨ ਕਿ ਇੰਗਲੈਂਡ, ਈਵਨ ਕਿ ਕੋਲੀਸ਼ਨ ਫੋਰਸ, ਨਾਟੋ ਹੋ ਗਈ ਜਾਂ ਜਰਮਨੀ ਹੋ ਗਈ, ਉਹਨਾਂ ਦੇ ਸੋਲਜਰ ਦੀ ਕਦੀ ਪ੍ਰੇਜ਼ ਨਹੀਂ ਕਰਦੀ। ਬਹੁਤ ਹੀ ਰੇਅਰ ਚਾਂਸ ਹੁੰਦਾ ਵੀ ਉਹ ਕਦੀ ਪ੍ਰੇਜ਼ ਕਰੂਗੀ, ਅਫੀਸ਼ੀਅਲ ਲੈਟਰ ਲਿਖ ਕੇ ਦਊਗੀ ਵੀ ਇਸ ਬੰਦੇ ਨੂੰ ਅਸੀਂ ਥੈਂਕਸ ਕਹਿੰਦੇ ਆ, ਇਹਦੇ ਕਰਕੇ ਸਾਡੇ ਇੰਨੇ ਬੰਦਿਆਂ ਦਾ ਬਚਾਅ ਹੋਇਆ। ਸਿਰਫ ਹਰਜੀਤ ਸਿੰਘ ਸੱਜਣ ਆ ਜਿਨ੍ਹਾਂ ਨੂੰ ਪੈਂਟਾਗਨ ਵੱਲੋਂ ਲੈਟਰ ਥੈਂਕਸ, ਕੈਨੇਡਾ ਸਰਕਾਰ ਨੂੰ ਲੈਟਰ ਭੇਜੀ ਗਈ ਸੀ ਵੀ ਹਰਜੀਤ ਸਿੰਘ ਸੱਜਣ ਕਰਕੇ ਸਾਡੇ ਘੱਟੋ ਘੱਟ ਨਹੀਂ ਤਾਂ 20,000 to 1200 ਫੌਜੀਆਂ ਦੀ ਜਾਨ ਬਚੀ ਆ ਇਹਦੀ ਇੰਟੈਲੀਜੈਂਸ ਕਰਕੇ। ਹਰਜੀਤ ਸਿੰਘ ਸੱਜਣ ਮਿਲਟਰੀ ਦੀ ਇੰਟੈਲੀਜੈਂਸ ਵਿਚ ਸੀ, ਜਿਹੜੀ ਸਭ ਤੋਂ ਟਫੈਸਟ ਜੋਬ ਹੁੰਦੀ ਹੈ, ਜਿਹੜੀ ਸਾਹਮਣੇ ਬਾਰਡਰ ਦੇ ਖੜਨਾ ਉਹ ਇੱਕ ਹੋਰ ਜੋਬ ਹੈ, ਜਿਹੜੀ ਇੰਟੈਲੀਜੈਂਸ ਵਿਚ ਕੰਮ ਕਰਨਾ ਉਹ ਇੱਕ ਹੋਰ ਜੋਬ ਹੁਣ। ਹਾਂ, ਇਟਸ ਵੈਰੀ ਹਾਰਡ, ਤੁਸੀਂ ਆਲਵੇਜ਼ ਵੀ ਤੁਹਾਨੂੰ ਕਿਸੇ ਵੀ ਟਾਈਮ ਤੇ ਤੁਸੀਂ ਮਾਰ ਵੀ ਤੁਹਾਡੀ ਜਾਨ ਜਾ ਸਕਦੀ ਆ। ਹਰਜੀਤ ਸਿੰਘ ਸੱਜਣ ਦਾ ਪੋਜ਼ਿਟਿਵ ਇਫੈਕਟ ਇਹ ਸੀ ਕਿਉਂਕਿ ਸਾਬਤ ਸਰੂਪ ਸਿੱਖ ਸੀ ਤੇ ਜਿਹੜੇ ਕਬੀਲੇ ਸੀ ਉੱਥੋਂ ਦੇ ਅਫਗਾਨਿਸਤਾਨ ਦੇ ਉਹ ਆਲਰੇਡੀ ਸਿੱਖਾਂ ਨੂੰ ਜਾਣਦੇ ਨੇ ਤੇ ਇਹਨਾਂ ਦੀ ਰਿਸਪੈਕਟ ਇਸ ਕਰਕੇ ਵੀ ਉੱਥੇ ਕੀਤੀ ਜਾਂਦੀ ਸੀ। ਇਹ ਪ੍ਰੋਪਰ ਇੱਕ ਅਫੀਸ਼ੀਅਲ ਲੈਟਰ ਜਾਰੀ ਕੀਤੀ ਗਈ ਸੀ ਥੈਂਕਸ ਕਰਨ ਲਈ ਵੀ ਇਹਨਾਂ ਦੀ ਕਰਕੇ ਸਾਡੇ ਇੰਨੇ ਫੌਜੀਆਂ ਦੀ ਜਾਨ ਬਚੀ ਆ ਤੇ ਅਸੀਂ ਫਰੋਮ ਅਮੈਰੀਕਨ ਗਵਰਨਮੈਂਟ ਵੀ ਅਸੀਂ ਥੈਂਕਸ ਕਰਦੇ ਹਾਂ ਕੈਨੇਡੀਅਨ ਗਵਰਨਮੈਂਟ ਦਾ ਵੀ ਸਾਨੂੰ ਇਸ ਜਿਹੜਾ ਜੈਂਟਲਮੈਨ ਇਹਦੀ ਸੇਵਾਵਾਂ ਦਿੱਤੀਆਂ ਗਈਆਂ। ਹੁਣ ਏਦਾਂ ਦੇ ਆਈਡਲ ਹੋਣੇ ਚਾਹੀਦੇ ਨੇ, ਪਰ ਅਮਰਿੰਦਰ ਸਿੰਘ ਤਾਂ ਕਹਿੰਦੇ ਵੀ ਮੇਰੇ ਤੋਂ ਬਗੈਰ ਹੋਰ ਕੋਈ ਅੱਗੇ ਨਾ ਆ ਜਾਵੇ। ਇਸੇ ਕਰਕੇ ਇਹਨਾਂ ਨੇ ਜਿਹੜੇ ਬੇਤੁਕੇ ਬਿਆਨ ਦਿੱਤੇ ਨੇ ਪਿਛਲੀਆਂ 6 ਸਾਲ ਆਪਣੇ ਮਹੀਨੇ ਤੋਂ 6 ਮਹੀਨੇ ਸਾਲ ਤੋਂ ਉਹਦਾ ਕੋਈ ਸਿਰ ਪੈਰ ਹੀ ਹੈ ਨੀਗਾ, ਮੈਂ ਮਿਲੂੰਗਾ ਮੈਂ ਨਹੀਂ ਮਿਲੂੰਗਾ, ਇਹ ਕੋਈ ਬਿਆਨ ਥੋੜੀ ਹੁੰਦੇ ਨੇ।
ਹਾਂਜੀ, ਇਹ ਹੋਰ ਵੀ ਕਾਰਨ ਨੇ, ਉਹ ਅਜੇ ਗੁੱਜੇ ਕਾਰਨ ਨੇ, ਉਹ ਆਪਾਂ ਫੇਰ ਕਿਤੇ ਡਿਟੇਲ ਚ ਕਰਾਂਗੇ। ਜਿਹੜੇ ਅਸਲੀ ਜਿਹੜੇ ਜਿਹਦੇ ਕਰਕੇ ਚਲੋਏ ਲੜ ਰਹੇ ਨੇ ਨਾ ਅਸਲ, ਹਾਂ ਉਹ ਆਪਾਂ ਡਿਸਕਸ਼ਨ ਕੀਤੀ ਸੀ ਇੱਕ ਦਿਨ, ਪਰ ਆਪਾਂ ਥੋੜੇ ਹੋਰ ਤੱਥ ਲੱਭ ਰਹੇ ਹਾਂ। ਤੇ ਯੋਗੇਸ਼ ਠਾਕਰ ਜਪਾਨ ਤੋਂ ਜੁੜੇ ਨੇ, ਕਹਿੰਦੇ ਦਿਸ ਇਜ਼ ਰੋਂਗ, ਕੀ ਟਰੂਡੋ ਆਪਣੀ ਖੁਸ਼ੀ ਤੋਂ ਦਰਬਾਰ ਸਾਹਿਬ ਚੱਲੇ ਨੇ, ਉਹ ਮਸਜਿਦ ਕਿਉਂ ਨਹੀਂ ਗਏ? ਦੇਖੋ, ਉਹਦੀ ਪ੍ਰਾਈਵੇਟ ਉਹਦੀ ਚੋਇਸ ਹੈ ਤੇ ਉਹਦੀ ਵਜ਼ਾਰਤ ਦੇ ਵਿਚ ਮੇਰਾ ਖਿਆਲ ਮੁਸਲਿਮ ਮਿਨਿਸਟਰ ਵੀ ਨੇ, ਉਹਦੇ ਹਿੰਦੂ ਮਿਨਿਸਟਰ ਵੀ ਨੇ, ਤੇ ਮੇਰਾ ਖਿਆਲ ਜਦੋਂ ਉਹ ਉਸ ਸਟੇਟਾਂ ਦੇ ਵਿਚ ਜਾਣਗੇ, ਉੱਥੇ ਕੈਨੇਡਾ ਦੇ ਵਿਚ ਵੀ ਉਹ ਸਾਰੇ ਹਿੰਦੂ ਮੇਲਿਆਂ ਚ ਜਾਂਦੇ ਨੇ, ਸੋ ਸਭ ਅਟੈਂਡ ਕਰਦੇ ਨੇ, ਸੋ ਉਹਦੀ ਹੁਣ ਉਹਦੇ ਨਾਲ ਸਿੱਖ ਮਿਨਿਸਟਰ ਆ ਰਹੇ ਨੇ ਤੇ ਉਹ ਓਬੀਅਸਲੀ ਉੱਥੇ ਜਾਣਗੇ। ਹੋ ਸਕਦਾ ਉਹ ਦੁਰਗਿਆਣਾ ਮੰਦਰ ਵੀ ਜਾਣ, ਮਤਲਬ ਹੂ ਨੋਜ਼, ਹੈ ਨਾ, ਕਿਉਂਕਿ ਜਦੋਂ ਵੀ ਕੋਈ ਬਾਹਰੋਂ ਲੀਡਰ ਆਉਂਦਾ ਨਾ ਤੇ ਉਹ ਇੱਛਾ ਜ਼ਾਹਰ ਕਰਦਾ ਦਰਬਾਰ ਸਾਹਿਬ ਦੇ ਜਾਣ ਦੇ, ਤਾਂ ਜਿਹੜਾ ਭਾਰਤੀ ਗਵਰਨਮੈਂਟ ਹੈ ਉਹ ਨਾਲ ਦੁਰਗਿਆਣਾ ਮੰਦਰ ਦੀ ਅਟੈਚਮੈਂਟ ਜ਼ਰੂਰ ਲਾਉਂਦੇ ਨੇ ਵੀ ਤਾਂ ਜਾਣਾ ਜੇ ਦੁਰਗਿਆਣਾ ਮੰਦਰ ਨਾਲ ਜਾਣਾ ਹੈ। ਸੋ ਉਹ ਉਦੋਂ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਦੁਰਗਿਆਣਾ ਮੰਦਰ ਹੈ ਕੀ ਹੈ, ਹਨਾ, ਤੇ ਇਸ ਕਰਕੇ ਨਾ ਮਤਲਬ
ਬਾਕੀ ਦੇਖੋ ਜੀ, ਹਾਂ ਹਰਿਮੰਦਰ ਸਾਹਿਬ ਦੀ ਨੀਂਹ ਵੀ ਇੱਕ ਮੁਸਲਮਾਨ ਨੇ ਰੱਖੀ ਸੀ, ਸੋ ਇਟਸ ਨਾਟ ਅ ਬਿਗ ਡੀਲ, ਵੀ ਉੱਥੇ ਕਿਉਂ ਨਹੀਂ ਗਏ ਤੇ ਇੱਥੇ ਕਿਉਂ ਨਹੀਂ ਗਏ।
ਹਾਂਜੀ, ਸੋ ਇਸ ਕਰਕੇ ਕੋਈ ਵੀ ਕਹਿੰਦੇ ਪ੍ਰਾਈਮ ਮਿਨਿਸਟਰ ਇੰਡੀਆ ਵਿੱਚ ਗੁਰਦੁਆਰੇ ਜਾਂ ਮੰਦਰ ਜਾਂਦੇ ਨੇ, ਮਸਜਿਦ ਨਹੀਂ ਜਾਂਦੇ। ਦੇਖੋ ਮੈਂ ਆਈ ਡੋਂਟ ਨੋ, ਮਤਲਬ
ਜਾਂਦੇ ਇਰਾਨ ਦਾ ਰਾਸ਼ਟਰਪਤੀ ਆਇਆ ਹੋਇਆ ਇਸ ਵੇਲੇ ਤੇ ਉਹ ਮੈਨੂੰ
ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸ਼ਾਇਦ ਮੱਕੇ ਦੀ ਜਿਹੜੀ ਉਸਾਰੀ ਹੋਈ ਹੈ ਨਾ ਉਹਦੇ ਵਿਚ ਜਿਹੜਾ ਉਹਦਾ ਕਾਰੀਗਰ ਮੁੱਖ ਮਿਸਤਰੀ ਮੁੱਖ ਕਾਰੀਗਰ ਸੀ ਉਹ ਹਿੰਦੂ ਸੀ ਭਾਰਤ ਤੋਂ, ਹਨਾ, ਸੋ ਉਹਨਾਂ ਨੇ ਗਏ ਨੇ ਸੋ ਜਾਂਦੇ ਨੇ, ਸੋ ਆਪਣੀ ਆਪਣੀ ਚੋਇਸ ਹੈ ਜੀ। ਸੋ ਸਾਡੇ ਨਾਲ ਗੁਰੀ ਥਿੰਦ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਪੀਰ ਪਿਕਿੰਗ ਚੱਲ ਰਹੀ ਹੈ ਜੀ, ਰੋਟੀ ਖਾ ਰਹੇ ਤੇ ਨਾਲ ਲੱਸੀ ਦੇ ਨਜ਼ਾਰੇ ਲੈ ਰਹੇ ਲੈ ਕਿਆ ਬਾਤ ਹੈ ਜੀ, ਲਓ ਹੁਣ ਏਦਾਂ ਕਰੋ ਸਾਨੂੰ ਵੀ ਲੱਸੀ ਪੀਣੀ ਪੈਣੀ ਆ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਭੱਖ ਦੇ ਮਸਲੇ ਜਿਹੜੇ ਆ ਰਹੇ ਨੇ, ਜੁੜੇ ਰਹੋ ਜਗਤਾਰ ਭਾਜੀ, ਤੁਹਾਡਾ ਮੈਸੇਜ ਇਸ ਤੋਂ ਬਾਅਦ ਮਸਲੇ ਰਹਿ ਜਾਣੇ। ਦਾਸ ਵਾਲਾ ਉਧਰ ਮਨਪ੍ਰੀਤ ਤੱਤਾ ਹੋਈ ਬੈਠਾ ਅਮਰੀਕਾ ਤੋਂ, ਕਹਿੰਦੇ ਦਾਸ ਦੀ ਗੱਲ ਕਿਉਂ ਨੀ ਸ਼ੁਰੂ ਕਰਦੇ, ਦਾਸ ਦੀ ਗੱਲ ਕਿਉਂ ਨੀ ਸ਼ੁਰੂ ਕਰਦੇ,
ਦਾਸ
ਦੀ ਗੱਲ ਆਉਂਦੀ ਹੈ ਜੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਦਾਸ ਦੀ ਵੀ ਗੱਲ ਆਉਂਗੀ।
ਖੱਕ ਪ੍ਰੋਡਕਸ਼ਨ ਸੇ ਮਾਈਗ੍ਰੇਸ਼ਨ ਐਜੂਕੇਸ਼ਨ ਐਕਸਪਰਟਸ ਲੈ ਕੇ ਆ ਰਹੇ ਨੇ ਮੇਲਾ ਮੇਲੀਆਂ ਦਾ, ਆਉਂਦੇ 3 ਮਾਰਚ ਵਿਲੀਅਮਸ ਟਾਊਨ ਟਾਊਨ ਹਾਲ ਵਿਲੀਅਮਸ ਟਾਊਨ ਵਿਖੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਮੇਲੀਆਂ ਦੇ ਇਸ ਮੇਲੇ ਵਿਚ ਰੌਣਕਾਂ ਲਾਉਣਗੇ ਟੇਡੀ ਪੱਗ ਵਾਲਿਆ ਫੇਮ ਰਵਿੰਦਰ ਗਰੇਵਾਲ, ਜਾਰਡਨ ਸੰਧੂ, ਹਰਸੀਰਤ ਕੌਰ, ਗੈਰੀ ਧਾਲੀਵਾਲ ਤੇ ਮੈਲਬਨ ਤੋਂ ਸੋਨੀ ਢਿੱਲੋਂ। ਗੀਤ ਸੰਗੀਤ ਤੋਂ ਬਿਨਾਂ ਹਾਸੀਆਂ ਖੇਡੀ ਨਾਲ ਤੁਹਾਡਾ ਮਨੋਰੰਜਨ ਕਰਨਗੇ ਸਾਡੇ ਮੈਲਬਨ ਦੇ ਲੋਕਲ ਕਲਾਕਾਰ ਸੈਮੀ ਨਾਜ਼, ਕਿੰਗ ਬੀ ਤੇ ਪ੍ਰਦੀਪ ਸ਼ਰਮਾ। ਤੇ ਫਿਰ ਦੇਰ ਕਿਸ ਗੱਲ ਦੀ ਜਨਾਬ, ਜਲਦੀ ਕਰਾਓ ਟਿਕਟਾਂ ਦੀ ਬੁਕਿੰਗ। ਕਿੱਦਾਂ? ਆਨਲਾਈਨ ਜਾਓ trybooking.com ਤੇ ਜਾਂ ਫਿਰ ਸੰਪਰਕ ਕਰੋ
ਅਰਸ਼ ਖੱਖ ਨੂੰ
0424-150-132 ਤੇ,
ਸਾਬੀ ਸਿੰਘ ਨੂੰ
0425-862-890
ਤੇ, ਲਵ ਖੱਖ ਨੂੰ
0404-020-011 ਤੇ। ਮੇਲਾ ਮੇਲੀਆਂ ਦਾ।
ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪਾਤਰ। ਪੜੇ ਜੋ ਵੀ ਇਹੀ ਆਖੇ, ਇਹ ਮੇਰੇ ਦੁੱਖ ਦਾ ਚਿਹਰਾ ਹੈ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਮਨੁੱਖੀ ਮਨ ਅੰਦਰ ਛੁਪੇ ਹੋਏ ਅਹਿਸਾਸ ਜਦੋਂ ਕੋਮਲ ਅਲਫਾਜ਼ਾਂ ਦਾ ਰੂਪ ਧਾਰਨ ਕਰਦੇ ਨੇ ਤਾਂ ਕਵਿਤਾ ਜਨਮ ਲੈਂਦੀ ਹੈ, ਗੀਤ ਜਨਮ ਲੈਂਦੇ ਨੇ। ਇਸੇ ਲਈ ਮਹਾਨ ਕਵੀਆਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਵੀ ਕਿਹਾ। ਅਹਿਸਾਸਾਂ ਚ ਭਿੱਜੇ ਸ਼ਬਦ ਤੇ ਸ਼ਬਦਾਂ ਚ ਗੁੰਦੇ ਜਜ਼ਬਾਤ। ਕਦੇ ਮੁਹੱਬਤ ਦੀ ਬਾਤ ਪਾਉਂਦੀ ਕਵਿਤਾ, ਕਦੇ ਉਦਾਸੀ ਦੇ ਨਗਮੇ ਗਾਉਂਦੀ ਕਵਿਤਾ, ਤੇ ਕਦੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ। ਕਵਿਤਾ ਰਾਹੀਂ ਰੂਹਾਂ ਦੀ ਬੋਲੀ ਦਾ ਸਿਲਸਿਲਾ ਬਹੁਤ ਜਲਦ ਮੈਲਬਨ ਤੋਂ ਕਰਾਂਗੇ ਤੁਹਾਡੀ ਨਜ਼ਰ ਪ੍ਰੋਗਰਾਮ ਦਿਲ ਤੋਂ ਮੈਲਬਨ ਰਾਹੀਂ, ਜਿਸ ਵਿਚ ਆਪਣੇ ਅੰਦਾਜ਼ ਚ ਕਵਿਤਾ ਅਤੇ ਗੀਤਾਂ ਦੀ ਛਹਿਬਰ ਲਾਉਣਗੇ ਇਥੋਂ ਦੇ ਕੁਝ ਖਾਸ ਚਿਹਰੇ, ਤੇ ਨਾਲ ਹੀ ਆਨੰਦ ਮਾਣੋਗੇ ਮਿੱਠੇ ਅਤੇ ਮਨਮੋਹਕ ਸੰਗੀਤ ਦਾ। ਪ੍ਰੋਗਰਾਮ ਦਿਲ ਤੋਂ ਮੈਲਬਨ ਵਿਚ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿਚ। ਮੈਂ ਤੇ ਗੁਰਪ੍ਰੀਤ ਪ੍ਰੋਗਰਾਮ ਕਰ ਰਹੇ ਹਾਂ, ਤੇ ਗੁਰਪ੍ਰੀਤ ਪਹਿਲਾਂ ਆਪਾਂ ਸੁਨੇਹੇ ਲੈ ਲਈਏ ਛੇਤੀ ਛੇਤੀ। ਤੇ
ਜ਼ਰੂਰ ਜੀ ਜ਼ਰੂਰ।
ਹਾਂਜੀ, ਆਪਣੇ ਗੁਰੀ ਥਿੰਦ ਉਹਨਾਂ ਦੀ ਫੋਟੋਆਂ ਸ਼ੇਅਰ ਕਰਤੀਆਂ, ਲੱਸੀ ਪੀ ਰਹੇ ਨੇ, ਐਪਲ ਜੂਸ ਦੀ ਬੋਤਲ ਚ ਲਿਆਂਦੇ ਨੇ ਇਹ ਲੱਸੀ, ਤੇ ਕਿਆ ਬਾਤ
ਹੈ। ਜਿਹੜਾ ਐਪਲ ਜੂਸ ਦੀ ਬੋਤਲ ਹੈ ਨਾ ਜੀ, ਇਹ ਇਹ ਕਹਿ ਲੋ ਇਹਨੂੰ ਅਫੀਸ਼ੀਅਲ ਦੇਸੀ ਡਰਿੰਕ ਕੈਰੀਅਰ ਆਪਾਂ ਕਹਿ ਸਕਦੇ,
ਸਾਰੇ ਇਹੀ ਵਰਤਦੇ ਨੇ, ਤੇ
ਇਹੀ ਵਰਤਦੇ। ਇੱਕ ਵਾਰੀ ਬੋਤਲ ਆ ਜਾਂਦੀ ਫਿਰ
ਬਸ ਬਸ। ਕਿਆ ਬਾਤ ਹੈ। ਤੇ ਐਪਲਾਂ ਦੀ ਗੱਲ ਚੱਲੀ ਹੈ ਤੇ ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਮਨਜੀ ਮਾਪ ਵੈਸਟਰਨ ਆਸਟ੍ਰੇਲੀਆ ਤੋਂ। ਬਹੁਤ ਦੇਰ ਤੋਂ ਅਸੀਂ ਜੁੜੇ ਹੋਏ ਹਾਂ ਪ੍ਰੋਗਰਾਮ ਦੇ, ਸ਼ਾਮਲ ਹੁੰਦੇ ਨੇ, ਤੇ ਇਹਨਾਂ ਨੇ ਮੈਸੇਜ ਅੱਜ ਸ਼ੇਅਰ ਕੀਤਾ ਸਾਡੇ ਨਾਲ। ਦੇਖੋ ਤੁਸੀਂ ਫੋਟੋ ਵੀ ਸ਼ੇਅਰ ਕਰਤੀ ਆ, ਬਿੰਨ ਭਰਿਆ ਪਿਆ ਜੀ ਐਪਲਾਂ ਦਾ, ਸੇਬ ਤੋੜ ਰਹੇ ਨੇ, ਤੜਾਈ ਚੱਲ ਰਹੀ ਹੈ ਵੈਸਟਰਨ ਆਸਟ੍ਰੇਲੀਆ ਦੇ ਵਿਚ। ਤੇ ਕਹਿ ਰਹੇ ਨੇ ਕਿ 9 ਸਾਲ ਹੋ ਗਏ ਜੀ ਕਹਿੰਦੇ ਅੱਜ ਅਸੀਂ ਇਸ ਫਾਰਮ ਦੇ ਉੱਤੇ ਕੰਮ ਕਰਦੇ ਨੂੰ ਐਪਲਾਂ ਦੇ ਨਾਲ। ਇਹ 457 ਵੀਜ਼ੇ ਤੇ ਆਏ ਸੀ ਜੀ, ਇੱਕੋ ਹੀ ਕੰਪਨੀ ਦੇ ਨਾਲ, ਉਦੇ ਉੱਥੇ ਹੀ ਕੰਮ ਕਰ ਰਹੇ ਨੇ। ਸੋ ਇਹ ਵੀ ਇੱਕ ਕਮਿਟਮੈਂਟ ਹੈ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ ਜੀ। ਸੋ ਮੈਂ ਬਾਕੀ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਕਰਦਾ ਕਿ ਦੇਖੋ ਜਿਹੜਾ ਇੱਕ ਥਾਂ ਟਿਕ ਕੇ ਕੰਮ ਕਰਨਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਸੈਟਿਸਫਾਈ ਹੋ, ਇਹ ਨਾ ਮੈਨੇਜਰ ਲੈਵਲ ਤੱਕ ਪਹੁੰਚੇ ਹੋਏ ਨੇ ਇੱਕ ਪੂਰੇ ਇਸ ਕੰਪਨੀ ਦੇ 3-4 ਫਾਰਮ।
ਤੁਸੀਂ ਪਹਿਲਾਂ ਵੀ ਇਹਨਾਂ ਦੀ ਗੱਲ ਕੀਤੀ ਹੋਈ ਹੈ?
ਹਾਂਜੀ ਹਾਂਜੀ,
ਇਹਨਾਂ ਦੀ ਪਹਿਲਾਂ ਵੀ ਗੱਲ।
ਹਾਂਜੀ, ਐਜ਼ ਏ ਵਰਕਰ ਆਏ ਸੀਗੇ ਤੇ ਇਹਨਾਂ ਨੇ ਬੜੀ ਛੇਤੀ ਉਸ ਨੂੰ ਕੰਮ ਨੂੰ ਸੰਭਾਲ ਕੇ ਦੇਖ ਕੇ ਬੜੀ ਤਰੱਕੀ ਕੀਤੀ, ਤੇ ਵਿਦਇਨ 2 ਈਅਰ ਨਾ ਇਹ 3-4 ਫਾਰਮ ਹੈ ਕੰਪਨੀ ਦੇ, ਤੇ ਇੱਕ ਫਾਰਮ ਦੇ ਇਹ ਮਤਲਬ ਪੂਰੇ ਟੋਟਲ ਮੈਨੇਜਮੈਂਟ ਇਹਨਾਂ ਕੋਲ ਹੈ ਉਸ ਫਾਰਮ ਦੀ, ਤੁਸੀਂ ਫੋਟੋਆਂ ਦੇਖ ਸਕਦੇ
ਹੋ।
ਤੇ ਸੈਂਕੜੇ ਲੋਕੀ ਜਿਹੜੇ ਵੈਸਟ ਬੈਕਪੈਕਰ ਇੱਥੇ ਤੜਾਈ ਲਿਆਉਂਦੇ ਨੇ, ਕੰਮ ਚੱਲਦੇ ਨੇ ਵੱਡੇ ਪੱਧਰ ਤੇ, ਦੇਖ ਸਕਦੇ ਹੋ ਜੀ ਐਪਲ ਦੀ ਤੜਾਈ ਵੈਸਟਰਨ ਆਸਟ੍ਰੇਲੀਆ ਦੇ ਵਿਚ। ਤੇ ਜਗਤਾਰ ਭਾਜੀ ਦਾ ਵੀ ਮੈਸੇਜ ਹੈ, ਪਰ ਹੁਣ ਆਪਾਂ ਥੋੜੀ ਜਿਹੀ ਦਾਸ ਤੇ ਗੱਲ ਕਰਨੀ ਆ। ਇਹ ਤੁਸੀਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਦਾਸ ਦਾ, ਤੇ ਉਹਦੇ ਵਿਚ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਕਿ ਜਿਹੜੀ ਬਰਗਾੜੀ ਕਾਂਡ ਹੋਇਆ ਸੀ ਉਸਦੇ ਵਿਚ ਉਹਨੇ ਗੁਰਜੰਟ ਸਿੰਘ ਹੋਣਾ ਨੇ ਸਿੱਧਾ ਸਿੱਧਾ ਮਤਲਬ ਇਲਜ਼ਾਮ ਆਮ ਆਦਮੀ ਪਾਰਟੀ ਦੇ ਲਾਇਆ। ਵੈਸੇ ਗੁਰਪ੍ਰੀਤ ਗੁੱਸਾ ਨਾ ਕਰਿਓ, ਜਿਹੜਾ ਮੁੰਡਾ ਸੀ ਨਾ ਜਿਹੜਾ ਹਸਪਤਾਲ ਗਿਆ ਸੀ ਬਾਅਦ ਦੇ ਵਿਚ, ਉਹ ਬਾਅਦ ਚੋ ਆਮ ਆਦਮੀ ਪਾਰਟੀ ਚ ਜੁਆਇਨ ਹੋ ਗਿਆ ਸੀਗਾ ਤੇ ਜਿਸ ਤੋਂ ਮਤਲਬ ਸਿੱਧੀ ਸ਼ੱਕ ਪੈਂਦੀ ਸੀ ਕਿਤੇ ਨਾ ਕਿਤੇ ਪਿੱਛੋਂ ਘਪਲਾ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਜੀ, ਮੈਂ ਜੁਆਇਨ ਤਾਂ ਮੈਂ ਵੀ ਕੀਤਾ ਹੋਇਆ, ਹੁਣ ਇਹਦੇ ਪਿੱਛੇ ਵੀ ਕੋਈ ਘਪਲਾ ਹੋ ਸਕਦਾ? ਦੇਖੋ ਇਹ ਨੀ ਗੱਲ, ਉਹਦਾ ਖਰਚਾ ਜਿਹੜਾ ਆਮ ਆਦਮੀ ਪਾਰਟੀ ਨੇ ਚੱਕਿਆ ਸੀ, ਕਿਉਂਕਿ ਉਹਦੀ ਸੁਣਵਾਈ ਨੀ ਸੀ ਕਿਤੇ ਹੋ ਰਹੀ। ਤੁਸੀਂ ਬਿਨਾਂ ਕਿਸੇ ਐਵੀਡੈਂਸ ਤੋਂ ਤੁਸੀਂ ਬੰਦੇ ਨੂੰ ਚੱਕ ਲਿਆ, ਉਹਨੂੰ ਉੱਥੇ ਟੋਰਚਰ ਕੀਤਾ, ਠੀਕ ਹੈ, ਉਹਦੇ ਪਹਿਲੋ ਸੱਟ ਲੱਗੀ ਹੋਈ ਲੱਕ ਤੇ, ਵੀ ਸਟਿਲ ਉਹ ਆਪਣੇ ਲੋਕਾਂ ਚ ਨਾ ਵੀ ਕੋਈ ਵੀ ਬੰਦਾ ਇੱਕ ਫੋਟੋ ਵੀ ਕਿਸੇ ਦਾ ਖਿੱਚ ਹੋ ਜਾਵੇ,
ਤੁਹਾਨੂੰ ਪਤਾ ਜਿਹੜਾ ਪਿੱਠ ਦਰਦਾ ਤੁਹਾਨੂੰ ਪਤਾ ਉਹਦੀ ਕੋਈ ਐਵੀਡੈਂਸ ਨੀ ਹੁੰਦੀ। ਜੇ ਮਤਲਬ ਜੇ ਬਹੁਤ ਲੋਕਾਂ ਨੇ ਆਸਟ੍ਰੇਲੀਆ ਦੇ ਵਿਚ ਇੰਸ਼ੋਰੈਂਸ ਇਸ ਕਰਕੇ ਲਈ ਨਹੀਂ,
ਮਤਲਬ
ਜਿਹੜਾ ਮਤਲਬ ਵਰਕਰ ਆਸਟ੍ਰੇਲੀਆ ਦੇ ਵਿਚ ਜੇ ਮਤਲਬ ਡਿਸੇਬਿਲਟੀ ਲੈਣੀ ਹੈ ਨਾ, ਆਸਟ੍ਰੇਲੀਆ ਚ ਬਹੁਤ ਸਾਰੇ ਡਿਸੇਬਲ ਬੰਦੇ ਜਿਹੜੇ ਪਿੱਠ ਦੇ ਦਰਦ ਕਰਕੇ, ਤੁਹਾਨੂੰ ਪਤਾ ਪਿੱਠ ਦਾ ਦਰਦ ਪ੍ਰੂਵ ਨੀ ਕੀਤਾ ਜਾ ਸਕਦਾ ਵੀ ਪਿੱਠ ਦਾ ਦਰਦ ਹੈ। ਸੋ ਮਤਲਬ ਹਰ ਜਦੋਂ ਨਾ ਬੰਦਾ ਕੋਈ ਕਹਿੰਦਾ ਜਦੋਂ ਇੱਕ ਮਿੰਟ ਲੈਟ ਮੀ ਫਿਨਿਸ਼ ਜਦੋਂ ਇੱਕ ਬੰਦਾ ਇੰਸ਼ੋਰੈਂਸ ਵਾਲਿਆਂ ਕੋਲ ਜਾਂਦਾ ਕਹਿੰਦਾ ਵੀ ਮੈਨੂੰ ਡਿਸੇਬਿਲਟੀ ਚਾਹੀਦੀ ਹੈ, ਮਤਲਬ ਪੈਨਸ਼ਨ, ਮੈਂ ਤਾਂ ਬਿਮਾਰ ਹੋ ਗਿਆ। ਹੁਣ ਹੋਰ ਤਾਂ ਕੋਈ ਬਿਮਾਰੀ ਸ਼ੋ ਨਹੀਂ ਆਇਆ ਕਿਉਂਕਿ ਬੁਖਾਰ ਚੜਦਾ, ਉਹਦੇ ਟੈਸਟ ਨੇ ਸਾਰੇ, ਬਾਕੀ ਟੈਸਟ ਨੇ, ਬਾਂਹ ਟੁੱਟ ਗਈ ਉਹਦਾ ਟੈਸਟ ਨੇ, ਇੱਕੋ ਇੱਕ ਦਰਦ ਹੈ ਜਿਹੜਾ ਜਿਹਨੂੰ ਪ੍ਰੂਵ ਨਹੀਂ ਅੱਜ ਤੱਕ ਕਰ ਸਕਦੇ, ਉਹ ਹੈਗਾ ਪਿੱਠ ਦਾ ਦਰਦ। ਸੋ ਮੋਸਟ ਕੇਸਿਸ ਜਿਹੜੇ ਪਿੱਠ ਦੇ ਦਰਦ ਵਾਲੇ ਜਾਂਦੇ ਨੇ, ਤੁਹਾਨੂੰ ਪਤਾ ਇੰਸ਼ੋਰੈਂਸ ਕੰਪਨੀਆਂ ਪਹਿਲਾਂ ਕੀ ਕਰਨੀਆਂ, ਉਹ ਪਹਿਲੇ ਸ਼ੱਕ ਦੀ ਨਜ਼ਰ ਨਾਲ ਲੱਗਦੇ ਵੀ ਜਿਹੜਾ ਪਿੱਠ ਦਾ ਦਰਦ ਹੈ ਤਾਂ ਮਤਲਬ ਇਹਨੂੰ ਹੈ ਨਹੀਂ, ਠੀਕ ਹੈ। ਸੋ ਇੱਦਾਂ ਹੀ ਉਹ ਮੁੰਡਾ ਜਿਹੜਾ ਰੁਪਿੰਦਰ ਸੀ ਨਾ, ਉਹਨੂੰ ਪਿੱਠ ਦਾ ਦਰਦ ਸੀਗਾ। ਸੋ ਮਤਲਬ ਪਹਿਲੀ ਜਿਹੜੀ ਸ਼ੱਕ ਦੀ ਸੂਈ ਇੱਥੇ ਜਾਂਦੀ ਹੈ ਵੀ ਉਹ ਹੈ ਨਹੀਂ ਸੀਗਾ, ਮਤਲਬ ਇੱਕ ਡਰਾਮਾ ਸੀਗਾ ਉਹ, ਮਤਲਬ ਕਿਤੇ ਨਾ ਕਿਤੇ ਤਾਂ ਠੀਕ ਹੈ ਇਹ ਗੱਲ
ਤੁਸੀਂ। ਚਲੋ ਮੈਂ ਕਹਿੰਦਾ ਠੀਕ ਹੈ ਜੀ, ਆਮ ਆਦਮੀ ਪਾਰਟੀ ਨੇ ਸਾਰੀ ਸਾਜਿਸ਼ ਰਚੀ ਸੀ, ਮੈਂ ਮੰਨ ਲੈਂਦਾ ਇਸ ਗੱਲ ਨੂੰ, ਠੀਕ ਹੈ, ਬੇਅਦਬੀ ਵੀ ਕੀਤੀ ਸੀ, ਠੀਕ ਹੈ। ਬੇਅਦਬੀ ਤੋਂ ਬਾਅਦ ਜਿਹੜਾ ਰਿਸਪੋਂਸ ਗਵਰਨਮੈਂਟ ਨੇ ਦਿੱਤਾ ਉਹਦੇ ਤੇ ਤੁਸੀਂ ਗੱਲ ਕਰੋ ਵੀ ਸੰਗਤ ਬੈਠੀ ਆ, ਵਾਹਿਗੁਰੂ ਦਾ ਜਾਪ ਕਰ ਰਹੀ ਹੈ, ਤੇ ਉਹ ਵਾਹਿਗੁਰੂ ਉਹ ਬੈਠੀ ਕਿਉਂ ਆ? ਉਹ ਕਹਿ ਰਹੇ ਵੀ ਦੋਸ਼ੀਆਂ ਨੂੰ ਫੜੋ, ਉਹ ਇਹ ਥੋੜੀ ਕਹਿ ਰਹੀ ਵੀ ਹਾਂ ਵੀ ਸੁਖਬੀਰ ਬਾਦਲ ਜਿੰਦਾਬਾਦ ਜਾਂ ਮੁਰਦਾਬਾਦ, ਉਹ ਤਾਂ ਕਹਿ ਰਹੇ ਵੀ ਦੋਸ਼ੀਆਂ ਨੂੰ ਫੜੋ ਵੀ ਇਟਸ ਵੈਰੀ ਡਿਸਟਰਬਿੰਗ ਵੀ ਪੰਜਾਬ ਦੇ ਵਿਚ ਉਸ ਕਾਂਡ ਤੋਂ ਪਹਿਲੋਂ ਵੀਹ ਪੱਚੀ ਵਾਰੀ ਬੇਅਦਬੀ ਹੋ ਚੁੱਕੀ ਸੀ। ਉਹ ਗੁੱਸਾ ਫਿਰ ਨਾ ਇੱਕ ਤਰ੍ਹਾਂ ਕਹਿ ਲਈਏ ਇੱਕ ਰੋਪੜ ਦੇ ਕੋਲ ਸੀ, ਉੱਥੇ ਸਾੜਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ, ਹੋਰ ਵੀ ਕਈ ਜਗ੍ਹਾ ਜਿੱਦਾਂ ਖਬਰਾਂ ਆਉਂਦੀਆਂ ਨੇ ਨਾ, ਖਬਰਾਂ ਆਉਣ ਨਾਲ ਫਿਰ ਬੰਦੇ ਦਾ ਲੈਵਲ ਜਿੱਦਾਂ ਰੋਜ਼ ਹੀ ਤੁਸੀਂ ਇੱਕੋ ਖਬਰ ਪੜ੍ਹੀ ਜਾਓ, ਫਿਰ ਇਸ ਕਰਕੇ ਸੰਗਤਾਂ ਇਕੱਠੀਆਂ ਹੋ ਗਈਆਂ ਉੱਥੇ। ਹੁਣ ਉਸ ਚੀਜ਼ ਨੂੰ ਹੈਂਡਲ ਕਿੱਦਾਂ ਕੀਤਾ ਗਿਆ ਸਰਕਾਰ ਵੱਲੋਂ? ਗੋਲੀਆਂ ਚਲਾ ਕੇ, ਪਾਣੀ ਦੀ ਬੁਛਾਰ ਕਰਕੇ, ਜਦਕਿ ਜਿਹੜੀ ਸੰਗਤ ਬੈਠੀ ਸੀ ਉਹਨਾਂ ਕੋਲ ਤਾਂ ਇੱਕ ਸੋਟੀ ਵੀ ਨੀ ਸੀ ਕਿਸੇ ਦੇ ਹੱਥ ਚ, ਤੁਹਾਨੂੰ ਕਿਸ ਚੀਜ਼ ਦਾ ਡਰ ਆ? ਜਾਂ ਤਾਂ ਹੁਣ ਵੀ ਕੋਈ ਇਕੱਠੇ ਹੀ ਹੋ ਰਹੇ ਆ, ਤੁਸੀਂ ਕਹਿ ਰਹੇ ਵੀ ਠੀਕ ਹੈ ਇਹਨਾਂ ਨੇ ਦੰਗਾ ਕਰਨਾ ਜਾਂ ਇਹਨਾਂ ਨੇ ਕੋਈ ਤੋੜ ਫੋੜ ਕਰਨੀ ਆ, ਸਰਕਾਰੀ ਪ੍ਰੋਪਰਟੀ ਨੂੰ ਇਹਨਾਂ ਨੇ ਭੰਨਣਾ ਆ, ਉਹ ਤੇ ਚੌਂਕ ਦੇ ਵਿਚ ਬੈਠੇ ਨੇ ਤੇ ਚੌਂਕ ਦੇ ਵਿਚ ਬੈਠਿਆਂ ਤੇ ਤੁਸੀਂ ਪਾਣੀ ਦੀ ਬੁਛਾਰ ਕਰਦੇ ਹੋ ਤੇ ਫਿਰ ਉਹਨਾਂ ਤੇ ਗੋਲੀਆਂ ਚਲਾਉਂਦੇ ਹੋ? ਉਹ ਦੂਜੀ ਗੱਲ ਕੀ ਆਈ, ਗੋਲੀਆਂ ਚਲਾਉਣ ਦਾ ਆਰਡਰ ਕਿੰਨੇ ਦਿੱਤਾ? ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਆਰਡਰ, ਉੱਪਰ ਤੋਂ ਆਇਆ ਥੱਲੇ ਤੱਕ ਗੋਲੀ ਚੱਲੀ ਹੈ, ਠੀਕ ਹੈ। ਗੋਲੀ ਚੱਲਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ, ਗ੍ਰਹਿ ਮੰਤਰੀ ਦਾ ਬਿਆਨ ਆਉਂਦਾ ਜੀ ਵੀ ਦੂਜਾ ਜੀ ਇਹ ਤਾਂ ਅਣਪਛਾਤੀ ਪੁਲਿਸ ਹੈ। ਮੈਂ ਕਹਿੰਦਾ ਅਫਰੀਕਾ ਦੇ ਡਿਕਟੇਟਰ ਵੀ ਇੰਨੇ ਵੀ ਹੈਗੇ ਨੇ ਵੀ ਆਪਣੇ ਲੋਕਾਂ ਨੂੰ ਮਾਰਦੇ ਨੇ, ਪਰ ਉਹਨਾਂ ਦਾ ਕਦੀ ਇਹ ਬਿਆਨ ਨਹੀਂ ਆਇਆ ਹੋਊਗਾ ਵੀ ਅਣਪਛਾਤੀ ਪੁਲਿਸ ਨੇ ਗੋਲੀ ਚਲਾ ਦਿੱਤੀ। ਇਹ ਸੁਖਬੀਰ ਬਾਦਲ ਦਾ ਬਿਆਨ ਆਇਆ। ਹੁਣ ਠੀਕ ਹੈ, ਆਮ ਆਦਮੀ ਪਾਰਟੀ ਨੇ ਸਾਜਿਸ਼ ਰਚੀ, ਆਮ ਆਦਮੀ ਪਾਰਟੀ ਕੋਲ ਬੰਦਾ ਚੱਲ ਗਿਆ, ਠੀਕ ਹੈ, ਸਰਕਾਰ ਤਾਂ ਕਾਂਗਰਸ ਦੀ ਬਣ ਗਈ, ਫਾਇਦਾ ਕੌਣ ਲੈ ਗਿਆ?
ਦੂਜੀ ਗੱਲ ਇਹ ਹੈ ਕਿ ਸਾਰਾ ਨੁਕਸਾਨ ਤਾਂ ਫਿਰ ਅਕਾਲੀ ਦਲ ਨੂੰ ਹੋਇਆ। ਜੇ ਆਪਾਂ ਰੈਸ਼ਨਲੀ ਦੇਖੀਏ, ਕਲੀਅਰਲੀ ਦੇਖੀਏ, ਮਤਲਬ ਜਿਹੜੀ ਮੌਜੂਦਾ ਸਰਕਾਰ ਸੀ ਉਹ ਤਾਂ ਡਿੱਗ ਪਈ ਨਾ ਇਸ ਮਾਮਲੇ ਨੇ, ਉਹਨਾਂ ਦੇ ਬੇੜੀਆਂ ਪੱਟੇ ਲੱਗ ਗਏ ਨਾ। ਇੱਕ ਗੱਲ ਤਾਂ ਮਤਲਬ ਗੁਰਪ੍ਰੀਤ ਇੱਕ ਗੱਲ ਤਾਂ ਮੰਨਣੀ ਪੈਣੀ, ਹੁਣ ਆਪਾਂ ਇਹ ਗੱਲ ਨੀ ਕਰਨੀ ਫਿਲਹਾਲ ਵੀ ਕਿਹੜੀ ਪਾਰਟੀ ਨੇ।
ਮੈਂ ਇੱਕ ਮਿੰਟ ਦਿਓ, ਆਮ ਆਦਮੀ ਪਾਰਟੀ ਕੋ ਮੈਂ ਤੁਹਾਨੂੰ ਦੱਸਦਾ, ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਨਾ ਟੋਪ ਦੇ, ਉਹ ਇੰਨੇ ਸਿਆਣੇ ਨੀ ਹੈਗੇ ਵੀ ਐਡੀ ਵੱਡੀ ਸਾਜਿਸ਼ ਉਹ ਰਚ ਕੇ ਇਹ ਸੁਖਬੀਰ ਬਾਦਲ ਦੀ ਸਰਕਾਰ ਨੂੰ ਡਿੱਗਣ।
ਮੈਂ ਤੁਹਾਨੂੰ
ਐਗਜ਼ਾਮਪਲ ਦਿੰਦਾ, ਆਪਾਂ ਦੇਖੋ ਹੁਣ ਇਮੋਸ਼ਨਲ ਨੀ ਹੋਣਾ, ਮੈਂ ਐਗਜ਼ਾਮਪਲ ਦਿੰਦਾ। ਮੋਗੇ ਦੇ ਵਿਚ ਕੇਜਰੀਵਾਲ ਇੱਕ ਸਾਬਕਾ ਖਾਲਿਸਤਾਨੀ ਦੇ ਘਰੇ ਰਿਹਾ, ਠੀਕ ਹੈ, ਉਹ ਤੋਂ ਬਾਅਦ ਦੂਜੇ ਦਿਨ ਹੀ ਖਬਰਾਂ ਚੱਲ ਪਈਆਂ, ਨੈਸ਼ਨਲ ਮੀਡੀਆ ਦੀ ਖਬਰਾਂ ਚੱਲੀਆਂ ਵੀ ਕੇਜਰੀਵਾਲ ਖਾਲਿਸਤਾਨੀ ਸਪੋਰਟਰ ਦੇ ਘਰੇ ਰਿਹਾ, ਠੀਕ ਹੈ। ਜੇ ਆਮ ਆਦਮੀ ਪਾਰਟੀ ਦੇ ਜਸੂਸੀ ਲੋਕ ਇੰਨੇ ਜਾ ਰਹੇ ਸਿਆਣੇ ਹੁੰਦੇ ਉਹ ਪਹਿਲਾਂ ਬੈਕਗਰਾਉਂਡ ਚੈੱਕ ਨਾ ਕਰਦੇ ਵੀ ਅਸੀਂ ਕਿਹਦੇ ਘਰ ਰਹਿ ਰਹੇ ਹਾਂ ਵੀ ਸਾਡੀ ਇਮੇਜ ਡੈਮੇਜ ਹੋ ਸਕਦੀ ਹੈ ਐਡੀ ਵੱਡੀ ਸਾਜਿਸ਼ ਕਰਨੀ ਉਹ ਵੀ
ਗੁਰਪ੍ਰੀਤ ਮੈਂ ਇਹ ਨੀ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਉਹ ਬੇਅਦਬੀ ਹੋਈ ਸੀਗੀ ਮਤਲਬ ਉਦੋਂ ਘਟਨਾ ਕ੍ਰਮ ਚੱਲਿਆ ਇੱਕ ਨੀ ਹੋਰ ਵੀ ਕਈ ਹੋਈਆਂ ਸੀ ਵੀ ਇਹ ਤਾਂ 100%
ਹਾਂ
ਪੱਥਰ ਤੇ ਲੀਕ ਹੈ ਵੀ ਉਹ ਲੀਡਿੰਗ ਅਪ ਟੂ ਇਲੈਕਸ਼ਨ ਜੋ ਹੋਇਆ ਉਹ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਉਹ ਟੋਟਲੀ ਤੇ ਟੋਟਲੀ ਪੋਲੀਟੀਕਲ ਮੋਟੀਵੇਟਡ ਸੀ ਆਪਾਂ ਇਹ ਨੀ ਕਹਿ ਰਹੇ ਆਮ ਆਦਮੀ ਪਾਰਟੀ ਨੇ ਕਰਾਈ ਜਿਹੜੀ ਵੀ ਕਰਾਈ ਆ ਉਹਦੇ ਪਿੱਛੇ ਪੋਲੀਟੀਕਲ ਮੋਟਿਵ
ਕਾਂਗਰਸ ਵੀ ਕਰਾ ਸਕਦੀ ਹੈ
ਹਾਂ ਕੋਈ ਵੀ ਕਰਾ ਸਕਦੀ ਹੈ ਮਤਲਬ ਕੋਈ ਵੀ ਮਤਲਬ ਇਹ ਗੱਲ ਤਾਂ ਆਪਾਂ ਇੱਥੇ ਸਾਰੇ ਰਜਾਮੰਦ ਹੈ ਨਾ ਵੀ ਉਹ ਵੋਟਾਂ ਜਿੱਤਣ ਦੇ ਵਾਸਤੇ ਉਹ ਬੇਅਦਬੀ ਹੋਈ ਸੀ ਹਨਾ ਇਹ ਨੀ ਉਧਰ ਮਲੇਰਕੋਟਲੇ ਵਿਚ ਕੁਰਾਨ ਦੀ ਵੀ ਮਤਲਬ ਬੇਅਦਬੀ ਕੀਤੀ ਸੀ ਉਹ ਟੋਟਲੀ ਜਿਹੜਾ ਘਟਨਾਕ੍ਰਮ ਚੱਲ ਰਿਹਾ ਸੀਗਾ ਉਹ ਟੋਟਲੀ ਮੱਦੇਨਜ਼ਰ ਰੱਖਦੇ ਇਲੈਕਸ਼ਨ ਨੂੰ ਚੱਲ ਰਿਹਾ ਸੀ ਹੁਣ ਉਹ ਤੋਂ ਬਾਅਦ ਨੀ ਹੋ ਰਹੀਆਂ ਹੁਣ ਕਿੱਦਾਂ ਬੰਦ ਹੋ ਗਈਆਂ
ਮੈਂ ਦੱਸਦਾ ਨਾ ਹੁਣ ਦੇਖੋ ਉਹ ਉਹ ਸਾਰਾ ਚੀਜ਼ ਇਹਨਾਂ ਨੇ ਸੱਚਾ ਸੌਦਾ ਤੋਂ ਉਦੋਂ ਪਾਈ ਹੈ ਠੀਕ ਹੈ ਉਹ ਜਿਹੜੇ 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 ਸਰੂਪ ਸੀ ਉਹ 3-4 ਹਫ਼ਤਾ ਗੈਬ ਰਹੇ ਨੇ ਪੋਸਟਰ ਲੱਗੇ ਨੇ ਵੀ ਅਸੀਂ ਕਰ ਦਾਂਗੇ ਉਹ ਸੱਚੇ ਸੌਦੇ ਤੇ ਗੱਲ ਪਾਈ ਸਾਰੀ ਇਹਨਾਂ ਨੇ ਠੀਕ ਹੈ
ਚਲੋ ਆਪਣੇ ਮਨਪ੍ਰੀਤ ਆਪਣੇ ਗੁਰਪ੍ਰੀਤ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਗੱਲ ਨਾਲ ਸਹਿਮਤ ਹਾਂ ਪਰ ਜਿਹੜਾ ਨਾ ਸ਼ੱਕ ਦੀ ਜਿਹੜੀ ਸ਼ੱਕ ਦੀ ਸੂਈ ਆ ਹਨਾ ਕਿ ਇੱਕ ਬੰਦਾ ਜਿਹੜਾ ਕਿ ਫੋਰ ਫਰੰਟ ਤੇ ਆ ਜਿਹੜਾ ਕਿ ਹੀਰੋ ਮਤਲਬ ਕਹਿ ਲਓ ਕਿ ਰੱਖ ਲਓ ਕਿ ਉਹ ਵਿਕਟਿਮ ਬਣ ਗਿਆ ਉਹ ਸਾਰਾ ਫੇਸ ਬਣ ਗਿਆ ਉਸ ਮਤਲਬ ਬੇਅਦਬੀ ਦਾ ਮਤਲਬ ਰੁਪਿੰਦਰ ਠੀਕ ਹੈ ਉਹਦੀ ਕੀ ਮਜਬੂਰੀ ਸੀਗੀ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਮਤਲਬ ਉਹ ਤਾਂ ਫਿਰ ਤੁਸੀਂ ਸਹੀ ਹੋ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹਨੇ ਸੂਝਵਾਨ ਨਹੀਂ ਸੋ ਦੇ ਡੋਂਟ ਫਿਰ ਜੇ ਉਹ ਸੂਝਵਾਨ ਨਹੀਂ ਤਾਂ ਬਾਕੀ ਫਿਰ ਲੋਕਾਂ ਨੇ ਦੱਸ ਦਿੱਤਾ ਵੀ ਯੂ ਡੋਂਟ ਡਿਸਰਵ ਟੂ ਫਾਰਮ ਅ ਗਵਰਨਮੈਂਟ ਇਨ
ਜਿਹੜਾ ਤੁਸੀਂ ਦੇਖੋ ਤੁਹਾਨੂੰ ਮੈਂ ਸੂਝਵਾਨਤਾ ਦੀ ਮੈਂ ਐਗਜ਼ਾਮਪਲ ਦਿੰਦਾ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜਾ ਖਲਾਰਾ ਪਾਇਆ ਨਾ ਜਿਹੜਾ ਛੋਟੇਪੁਰ ਦੇ ਅੰਡਰ ਇਹਨਾਂ ਨੇ ਖਲਾਰਾ ਪਾਇਆ ਸੀ ਸੂਝਵਾਨਤਾ ਦੀ ਗੁਰੂ ਹਰਗੋਬਿੰਦਪੁਰ ਜਿਹੜਾ ਇਧਰ ਪਾਸੇ ਇਲਾਕਾ ਆ ਬਟਾਲੇ ਦੇ ਕੋਲ ਉੱਥੇ ਇਹਨਾਂ ਨੇ ਇੱਕ ਬੰਦਾ ਪੂਲੇ ਦਾ ਫਰੈਂਡ ਸੀ ਐਡ ਕਰ ਲਿਆ ਪਾਰਟੀ ਦੇ ਵਿੱਚ ਉਹਦੇ ਨਾਲ ਪਾਰਟੀ ਦੀ ਇੰਨੀ ਬਦਨਾਮੀ ਹੋਈ ਲੋਕ ਕਹਿੰਦੇ ਜੀ ਇਹਨੇ ਟਿਕਟ ਲੈ ਲੈਣੀ ਟਿਕਟ ਜਦ ਕਿ ਉਹਨੂੰ ਮਿਲ ਹੀ ਨਹੀਂ ਸੀ ਸਕਦੀ ਟਿਕਟ ਉਹ ਹੈਗਾ ਹਲਕਾ ਰਿਜ਼ਰਵ ਤੇ ਉਹ ਸੀ ਆਪਣੇ ਜਨਰਲ ਵੱਲੋਂ ਠੀਕ ਹੈ ਮੇਰੀ ਗੱਲ ਹੋਈ ਮੈਨੇਜਮੈਂਟ ਨਾਲ ਆਪਣੀ ਪਾਰਟੀ ਲੀਡਰ ਮੈਂ ਕਿਹਾ ਯਾਰ ਇਹਨੂੰ ਲਿਆ ਕਿਉਂ ਆ ਫਿਰ ਜੇ ਤੁਸੀਂ ਇਹਨੂੰ ਟਿਕਟ ਨਹੀਂ ਦੇਣੀ ਇਹਨੂੰ ਲਿਆ ਕਿਉਂ ਆ ਬਦਨਾਮੀ ਕਰਾ ਰਹੀ ਇਲੈਕਸ਼ਨ ਖਤਮ ਹੋ ਗਈ ਉਹ ਬੰਦਾ ਵਾਪਸ ਚਲ ਗਿਆ ਸੋ ਜਿਹੜਾ
ਫਿਰ ਗੁਰਪ੍ਰੀਤ ਜਦੋਂ ਮਤਲਬ ਅਸੀਂ ਕਹਿ ਰਹੇ ਹਾਂ ਵੀ ਸੂਝਵਾਨ ਹੈ ਨਹੀਂ ਸੀ ਲੀਡਰਸ਼ਿਪ ਠੀਕ ਹੈ ਆਮ ਆਦਮੀ ਪਾਰਟੀ ਦੀ ਤੇ ਫਿਰ ਜਦੋਂ ਲੋਕਾਂ ਨੇ ਵੋਟਾਂ ਪਾ ਕੇ ਅਕਾਲੀ ਦਲ ਤੇ ਤਾਂ ਉਨ੍ਹਾਂ ਨੇ ਪੂਰਾ ਗੁੱਸਾ ਕੱਢਿਆ ਚਲੋ ਸਾਰਾ ਬਲੇਮ ਜਿਹੜਾ ਬਰਗਾੜੀ ਕਾਂਡ ਦਾ ਉਹ ਉੱਤੇ ਆਇਆ ਅਕਾਲੀ ਦਲ ਤੇ ਆਇਆ ਕਰਪਸ਼ਨ ਦਾ ਆਇਆ ਸੁਖਬੀਰ ਬਾਦਲ ਦੀ ਐਰੋਗੈਂਸ ਜਿਹੜੀ ਆ ਬੇਪਰਵਾਹੀ ਲਾਪਰਵਾਹੀ ਦਾ ਜਿਹੜਾ ਗੁੱਸਾ ਉਨ੍ਹਾਂ ਨੇ ਕੱਢਣਾ ਸੀ ਉਹ ਕੱਢਿਆ ਫਿਰ ਜਦੋਂ ਲੋਕਾਂ ਨੇ ਸਾਰਾ ਪੰਜਾਬ ਦਿਆਂ ਨੇ ਅਸੈਸਮੈਂਟ ਕੀਤੀ ਜਿੱਦਾਂ ਹੁਣ ਅਸੀਂ ਕਰ ਰਹੇ ਹਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਰ ਲਈ ਕਿ ਉਨ੍ਹਾਂ ਨੇ ਦੇਖਿਆ ਵੀ ਜਿਹੜਾ ਅਕਾਲੀ ਦਲ ਦਾ ਤੋੜ ਹੈ ਉਹ ਆਮ ਆਦਮੀ ਪਾਰਟੀ ਸੀ ਪਰ ਉਹ ਵੀ ਲੀਡਰ ਇੰਨੇ ਸੂਝਵਾਨ ਨਹੀਂ ਨਿਕਲੇ ਤਾਂ ਫਿਰ ਉਨ੍ਹਾਂ ਨੇ ਕਾਂਗਰਸ
ਨੂੰ
ਲੈਟ ਮੀ ਫਿਨਿਸ਼ ਫਿਰ ਜਦੋਂ ਉਨ੍ਹਾਂ ਨੇ ਫਿਰ ਕਾਂਗਰਸ ਨੂੰ ਵੋਟ ਉਨ੍ਹਾਂ ਕੋਲ ਕੋਈ ਚੋਇਸ ਨਹੀਂ ਸੀ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਪਾ ਕੇ ਕਾਂਗਰਸ ਬਣਾਤਾ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਮੂਰਖ ਹੈ ਅਸੀਂ ਫੇਸਬੁੱਕ ਦੇ ਉੱਤੇ ਉਹ ਜਵੀ ਦੀ ਤਵੀ ਉਹ ਜਵੀ ਦੀ ਤਵੀ ਫੇਰੀ ਪੰਜਾਬ ਦੇ ਲੋਕਾਂ ਦੀ ਬਾਹਰਲੇ ਬੈਠੇ ਬੰਦਿਆਂ
ਨੇ ਮੈਂ ਹੁਣ ਜਵਾਬ ਦਿੰਦਾ ਇਸ ਗੱਲ ਦਾ ਹਾਂਜੀ ਆਮ ਆਦਮੀ ਪਾਰਟੀ ਦੇ ਲੀਡਰ ਸੂਝਵਾਨ ਨਹੀਂ ਨੇ ਠੀਕ ਨਾ ਮੰਨ ਗਏ ਆਪਾਂ ਆਮ ਆਦਮੀ ਪਾਰਟੀ ਦਾ ਕੋਈ ਰਿਕਾਰਡ ਵੀ ਹੈ ਪੰਜਾਬ ਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਕੀਤਾ ਕੀ ਹੈ ਠੀਕ ਹੈ ਚਾਰ ਐਮਪੀ ਤੋਂ ਇਲਾਵਾ ਪੰਜਾਬ ਚ ਕੋਈ ਰਿਕਾਰਡ ਨਹੀਂ ਪਰ ਤੁਸੀਂ ਕਾਂਗਰਸ ਦਾ ਤੇ ਅਕਾਲੀ ਦਲ ਦਾ ਰਿਕਾਰਡ ਕੱਢ ਕੇ ਦੇਖ ਲਓ ਵੀ ਪੰਜਾਬ ਦੇ ਵਿਚ ਉਨ੍ਹਾਂ ਨੇ ਕੀ ਕੀਤਾ
ਨਹੀਂ ਮੈਂ
ਆਮ ਆਦਮੀ ਸਟਿਲ ਆਮ ਆਦਮੀ ਸਟਿਲ ਇਹਨਾਂ ਦਾ ਹੁਣ ਮੈਨੂੰ ਗੱਲ ਪੂਰੀ ਕਰ ਲੈਂਦੇ ਇੱਕ ਮਿੰਟ ਆਮ ਆਦਮੀ ਨੂੰ ਫੇਰ ਵੀ ਚਾਂਸ ਮਿਲਣਾ ਚਾਹੀਦਾ ਸੀ ਭਾਵੇਂ ਉਹ ਨੌ ਸਿੱਖੀਏ ਜੀ ਜਿੱਦਾਂ ਮਰਜ਼ੀ ਸੀ ਸਰਕਾਰ ਉਹਨਾਂ ਨੇ ਫੇਰ ਵੀ ਚਲਾ ਲੈਣੀ ਸੀ ਸਰਕਾਰ ਤੇ ਸਿਆਸਤ ਦੋਨੇ ਚੀਜ਼ਾਂ ਅਲੱਗ ਨੇ ਜੀ ਸਿਆਸਤ ਦੀ ਤੁਸੀਂ ਤੋੜ ਜੋੜ ਕਰਦੇ ਹੋ ਸਰਕਾਰ ਚ ਤੁਸੀਂ ਬਿਠਾ ਦਿੰਦੇ
ਹੋ ਉਹੀ ਤਾਂ ਆਪਣੇ ਗੁਰਪ੍ਰੀਤ ਉਹੀ ਤਾਂ ਤੁਹਾਨੂੰ ਕਹਿ ਰਹੇ ਅਸੀਂ ਤਾਂ ਆਪ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨਾਂ ਦੇ ਬੰਦਿਆਂ ਨੇ ਉਹਨਾਂ ਨੂੰ ਇਕੁਅਲ ਰੀਪ੍ਰੈਜੈਂਟੇਸ਼ਨ ਦਿੱਤੀ ਆ ਪਰ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਉਹਨਾਂ ਨੇ
ਨਹੀਂ ਮੈਂ ਸਹਿਮਤ ਹੈਗਾ
ਜਦੋਂ ਉਹਨਾਂ ਨੇ
ਲੋਕਾਂ ਨੇ ਮੂਰਖਤਾ ਕੀਤੀ ਆ
ਨਹੀਂ ਨਹੀਂ ਮੂਰਖਤਾ ਕਿੱਦਾਂ ਕੀਤੀ ਆ
2 ਲੱਖ ਤੋਂ ਮੈਂ ਤਾਂ ਦੱਸਦਾ ਨਾ ਤੁਸੀਂ ਹੁਣ ਮੇਰੀ ਗੱਲ ਨਹੀਂ ਹੁਣ ਦੇਖੋ ਮੂਰਖਤਾ ਇਸ ਤਰੀਕੇ ਨਾਲ ਕੀਤੀ ਆ ਵੀ 2 ਲੱਖ ਤੋਂ ਉੱਤੇ ਸਿੱਖ ਨੌਜਵਾਨ ਵਿਦਆਊਟ ਐਨੀ ਇਨਵੈਸਟੀਗੇਸ਼ਨ ਐਂਡ ਐਨੀਥਿੰਗ ਠੀਕ ਹੈ। ਪੰਜਾਬ ਦੀ ਇਕਾਨਮੀ ਨੂੰ ਤੁਸੀਂ 20-25 ਸਾਲ ਪਿੱਛੇ ਸਿੱਟਤਾ ਠੀਕ ਹੈ। ਪੰਜਾਬ ਦੇ ਪਾਣੀਆਂ ਬਾਰੇ ਤੁਸੀਂ ਕੋਈ ਸੋਲੂਸ਼ਨ ਨਹੀਂ ਕੀਤਾ। ਜਿਹੜੀ SYL ਸੀ ਉਹ ਬਾਦਲ ਨੇ ਜ਼ਮੀਨ ਦਿੱਤੀ, ਅਮਰਿੰਦਰ ਸਿੰਘ ਨੇ ਟੱਕ ਲਵਾਇਆ, ਦੋਨੇ ਪਾਰਟੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। ਉਹ ਜਿਹੜਾ 7 ਸਤਾਰਾ ਹੋਟਲ ਆ ਉਹਦੇ ਕੋਲ ਹੁਣ ਮੁੱਖ ਮੰਤਰੀ ਨੇ ਜ਼ਮੀਨ ਵੀ ਲੈ ਲਈ ਹੈ, ਸਰਕਾਰੀ ਰੋਡ ਬਣੀ ਆ, ਪ੍ਰਾਈਵੇਟ ਰੋਡ ਬਣੀ ਸਰਕਾਰੀ ਖਰਚੇ ਚੋਂ। ਸਿਆਸਤ ਵਿੱਚ 9 ਸਿੱਖੀਏ ਸੀ ਪਰ ਪ੍ਰਸ਼ਾਸਨ ਵਿੱਚ ਆਮ ਆਦਮੀ ਪਾਰਟੀ ਨੇ ਵਧੀਆ ਪ੍ਰਸ਼ਾਸਨ ਦੇਣਾ ਸੀ, ਕਿਉਂਕਿ ਦਿੱਲੀ ਵਿੱਚ ਵੀ ਇਹੀ ਸੇਮ ਸਿਨਾਰੀਓ ਬਣਿਆ ਸੀ। ਦਿੱਲੀ ਵਿੱਚ ਵੀ ਬਹੁਤ ਖਲਾਰਾ ਪਿਆ ਸੀ ਪਰ ਪੰਜਾਬੀਆਂ ਦਾ ਹੈ ਵੀ ਮੁੜ ਘੇੜ ਕੇ ਅਸੀਂ ਉਸੇ ਬੋਰਡ ਥੱਲੇ ਆਉਣਾ,
ਚਲੋ
ਭਾਵੇਂ ਜੋ ਮਰਜ਼ੀ
ਹੋਵੇ। ਮੈਂ ਤੁਹਾਡੇ ਨਾਲ
ਹੁਣ ਅਮਰਿੰਦਰ ਸਿੰਘ ਤੋਂ
ਸਵਾਲ ਲੈ ਰਿਹਾ ਵੀ ਇੱਕ ਮਿੰਟ ਹਾਂਜੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਪਾਰਟੀਆਂ ਨੇ ਤਾਂ ਚਲੋ ਇਹਨਾਂ ਦਾ ਪ੍ਰੂਫ ਪਿੱਛੇ ਡਾਟਾ ਆ ਵੀ ਇਹਨਾਂ ਨੇ ਆਹ ਇੰਨੇ ਟਾਈਮ ਚ ਆਹ ਕੀਤਾ, ਇੰਨੇ ਟਾਈਮ ਚ ਆਹ ਕੀਤਾ, ਠੀਕ ਹੈ। ਹੁਣ ਜਿਹੜੇ ਹਜੇ ਪਾਰਟੀ ਆਈ ਵੀ ਨਹੀਂ, ਜਿਨ੍ਹਾਂ ਦਾ ਹਜੇ ਮਤਲਬ ਹੋਂਦ ਵੀ ਨਹੀਂ, ਉਨ੍ਹਾਂ ਦਾ ਕੋਈ ਇੱਕ ਵੀ MLA ਨਹੀਂ, ਤੁਹਾਨੂੰ ਪਤਾ ਮਤਲਬ ਮੈਂ ਉਸ ਵੇਲੇ ਗਰਾਊਂਡ ਤੇ ਸੀਗਾ ਕਿ ਜੋ ਖਲਾਰਾ ਆਮ ਆਦਮੀ ਪਾਰਟੀ ਦੇ ਵਿੱਚ ਪਿਆ ਸੀ, ਜਿੰਨਾ ਕਰੋੜਾਂ ਰੁਪਏ ਵਿਦੇਸ਼ਾਂ ਤੋਂ ਆਇਆ ਪੰਜਾਬ ਦੇ ਵਿੱਚ ਇਕੱਠਾ ਕੀਤਾ, ਉਹ ਇੱਕ ਵੀ MLA ਬਣਨ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ। ਸਾਰਿਆਂ ਨੂੰ ਪਤਾ, ਆਮ ਆਦਮੀ ਪਾਰਟੀ ਵਾਲੇ ਖੁਦ ਕਹਿ ਰਹੇ ਨੇ ਕਿ ਸਾਡਾ ਅਸੀਂ ਜਿਹੜਾ ਇੰਨਾ ਪੈਸਾ ਇਕੱਠਾ ਕਰਕੇ ਭੇਜਿਆ ਆਪਣੇ ਹਲਕੇ ਦੇ ਵਿੱਚ, ਇੱਕ ਵੀ ਰੁਪਈਆ ਨਹੀਂ ਲੱਗਾ ਹੋਇਆ ਉੱਥੇ। ਉਹ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਜਿਹੜੇ ਕਿ ਕਦੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਵੀ ਨਹੀਂ ਸੀ ਕਰਦੇ। ਸੋ ਇੱਕ ਪਾਰਟੀ ਜਿਹਨਾਂ ਦਾ ਇੱਕ ਵੀ MLA ਨਹੀਂ, ਜਿਨ੍ਹਾਂ ਦਾ ਇੱਕ ਵੀ MLA ਨਹੀਂ, ਔਰ ਉਹ ਪਹਿਲਾਂ ਹੀ ਇੰਨੀ ਅੱਤ ਕਰਾ ਰਹੇ ਨੇ। ਲੋਕ ਕਹਿੰਦੇ ਯਾਰ ਇਹਨਾਂ ਨੇ ਤਾਂ ਪਹਿਲਾਂ ਹੀ ਇੰਨੀ ਅੱਤ ਕਰਾਈ, ਜਿੱਦਣ ਇਹਨਾਂ ਨੂੰ ਪਾਵਰ ਮਿਲੀ ਉਹਨਾਂ ਨੇ ਪਤਾ ਨੀ ਕੀ ਕਰਨਾ। ਇਹ ਸਾਈਕੀ ਸੀ, ਇਹ ਅੰਡਰਲਾਈਨ ਸਾਈਕੀ ਆਹ ਸੀਗਾ ਵੀ ਜਿਹੜੇ ਬੰਦੇ ਪਹਿਲਾਂ ਹੀ ਸਿਰਾ ਹੀ ਕਰਾਈ ਜਾ ਰਹੇ ਨੇ ਕਰਪਸ਼ਨ ਦਾ, ਮਤਲਬ ਪੈਸੇ ਇਕੱਠੇ ਕਰਕੇ ਵਿਦੇਸ਼ਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨਾਂ ਤੇ, ਹਲਕਿਆਂ ਦੇ ਨਾਂ ਤੇ, ਔਰ 500 ਕਰੋੜ ਤੋਂ ਵੱਧ ਰੁਪਈਏ ਤੁਹਾਨੂੰ ਪਤਾ ਦਿੱਲੀ ਲੈ ਕੇ ਗਏ। ਔਰ ਇਹ ਆਪ ਮੰਨੇ ਆ ਸੰਜੇ ਸਿੰਘ ਹੋਣੀ, ਵੀਡੀਓ ਦੇ ਵਿੱਚ ਖਿਲਾਰੇ ਪਏ ਹੋਏ ਆ ਇਹਨਾਂ ਦੇ। ਜਿਹੜੀ ਪਾਰਟੀ ਇੱਕ ਵੀ MLA ਬਣਨ ਤੋਂ ਪਹਿਲਾਂ ਇੰਨੀ ਕਰਪਸ਼ਨ ਕਰ ਰਹੀ ਆ, ਉਹ ਇਹ ਸੋਚੋ ਵੀ ਜਿੱਦਣ ਉਹਨਾਂ ਦੀ ਸਰਕਾਰ ਬਣ ਗਈ ਉਦਣ ਕੀ ਕਰੂਗੀ ਉਹ। ਇਹ ਡਰ ਜਿਹੜਾ ਆ, ਇਹ ਡਰ ਪੰਜਾਬ ਦੇ ਲੋਕਾਂ ਨੇ, ਉਹ ਫਿਰ ਉਹਨੇ ਕਿਹਾ ਵੀ ਇਹ ਪਾਰਟੀ ਨੂੰ ਨਾ ਨਿਪ ਇਨ ਦਾ ਬੱਡ, ਪਹਿਲਾਂ ਹੀ ਬਣਨ ਤੋਂ ਪਹਿਲਾਂ ਹੀ ਇਹਨਾਂ ਦੀ ਖੁੰਬ ਠੱਪ ਦੇ ਤਾਂ ਹੀ ਸੂਤ ਰਹਿਣਾ ਆ। ਕਿਉਂਕਿ ਉਹਨਾਂ ਨੇ ਗੁਰਪ੍ਰੀਤ, ਲੋਕ ਚਾਹੁੰਦੇ, ਦੇਖੋ ਲੋਕ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਨਿਜਾਤ ਇਹਨਾਂ ਦੋਨਾਂ ਪਾਰਟੀਆਂ ਤੋਂ, ਪਰ ਜੇ
ਨਹੀਂ
ਨਹੀਂ ਇੱਕ ਮੈਂ ਚਾਹੁੰਦਾ ਆ, ਚਾਹੁੰਦਾ ਕਿੱਦਾਂ
ਨਹੀਂ, ਨਾ 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 ਬਿਲਕੁਲ ਨੀ ਚਾਹੁੰਦੇ। ਜੇ ਚਾਹੁੰਦੇ ਹੁੰਦੇ ਨਾ ਯੂਨੀਵਰਸਿਟੀਆਂ ਦੇ ਨਾਲੋਂ ਆਈਲੈਟਸ ਸੈਂਟਰ ਵਿੱਚ ਸਟੂਡੈਂਟ ਜ਼ਿਆਦਾ ਨਹੀਂ ਹੁੰਦੇ। ਤੁਸੀਂ ਗਰਾਊਂਡ ਰਿਪੋਰਟ ਆ, ਲੋਕ ਪੰਜਾਬ ਛੱਡਣਾ ਚਾਹੁੰਦੇ ਨੇ, ਅਸੀਂ ਵੀ ਪੰਜਾਬ ਛੱਡ ਕੇ ਬੈਠੇ।
ਨਹੀਂ ਨਹੀਂ ਗੱਲ ਇਹ ਵੀ ਗੱਲ ਤਾਂ ਇਹ ਆ ਵੀ ਆਮ ਆਦਮੀ ਪਾਰਟੀ ਜਿਹੜੀ ਪਹਿਲੀ ਸੀਗੀ ਉਹਨੇ ਇੱਕ ਅਲਟਰਨੇਟਿਵ ਦਿੱਤਾ ਸੀ ਦਿੱਲੀ ਦੇ ਵਿੱਚ ਹੋਇਆ, ਪਰ ਜੋ ਉਹ ਨਹੀਂ ਖਲਾਰਾ ਪੰਜਾਬ ਦੇ ਵਿੱਚ ਪਾਇਆ, ਲੋਕਾਂ ਨੇ ਚੱਕ ਕੇ ਬਾਹਰ ਮਾਰੇ ਵੀ ਡੋਂਟ ਵਾਂਟ ਯੂ ਐਨੀ, ਇੱਦਾਂ ਦੇ ਪਹਿਲੀਆਂ ਦੋ ਪਾਰਟੀਆਂ ਹੈਗੀਆਂ, ਤੁਸੀਂ ਡਿਫਰੈਂਟ ਲੈ ਕੇ ਆਉਣਾ। ਅੱਛਾ ਹੁਣ ਆਪਾਂ ਇਹ ਆ ਵੀ ਆਪਾਂ ਗੁਰਜੰਟ ਸਿੰਘ ਦੀ ਹਮਾਇਤ ਨਹੀਂ ਕਰਦੇ, ਇੱਕ ਡਿਸਕਸ਼ਨ ਹੋਣੀ ਚਾਹੀਦੀ ਆ, ਪ੍ਰੋਪਰ ਹੋਣੀ ਚਾਹੀਦੀ। ਤੁਹਾਨੂੰ ਕਿਉਂ ਗੁੱਸਾ ਲੱਗ ਰਿਹਾ, ਮਤਲਬ ਵਾਏ ਉਹਦੀ ਬੋਲੀ ਤੋਂ ਲੱਗ ਰਿਹਾ ਜਾਂ ਉਹਦੇ ਜਿਹੜੇ ਤਰਕ ਦੇ ਰਿਹਾ ਉਹ ਤੋਂ ਗੁੱਸਾ ਲੱਗ ਰਿਹਾ?
ਕਿਹੜਾ ਉਹ ਤਰਕ ਕਿਹੜਾ ਦੇ ਰਿਹਾ? ਜਿਹੜੇ ਇਹ ਤਰਕ ਅਸੀਂ ਅਖਬਾਰਾਂ ਚ ਪੜ ਚੁੱਕੇ ਪਹਿਲਾਂ, ਇਹਦਾ ਦੂਸ਼ਣਬਾਜ਼ੀਆਂ ਆ ਭਾਜੀ। ਤੁਸੀਂ ਯੂ ਆਰ ਦਾ ਵਿਕਟਮ ਆਫ ਦੀ ਸੋਰਟ ਆਫ ਥਿੰਗ, ਯੂ ਆਰ ਦਾ ਵਿਕਟਮ, ਇਹਦਾ ਦੂਸ਼ਣਬਾਜ਼ੀਆਂ ਨੇ। ਤਰਕ ਕਿਹੜੇ ਨੇ ਇੱਥੇ? ਸਰਕਾਰ ਵੱਲੋਂ ਇਨਵੈਸਟੀਗੇਸ਼ਨ ਹੋ ਗਈ ਆ, ਜੇ ਸਰਕਾਰ ਨੇ ਇਨਵੈਸਟੀਗੇਸ਼ਨ ਕੀਤੀ ਆ, ਅਕਾਲੀ ਦਲ ਨੇ, ਦੈਟ ਵਾਸ ਅ ਬਿਗ ਬਲੰਡਰ, ਇੰਨੀ ਡੈਮੇਜ ਹੋਈ ਉਹਨਾਂ ਦੀ, ਉਹਨਾਂ ਨੇ ਕਿੰਨੇ ਕੁ ਬੰਦੇ ਚੱਕ ਕੇ ਇਸ ਵੇਲੇ ਜੇਲ੍ਹ ਚ ਸਿੱਟੇ ਹੋਏ ਨੇ
ਆਪਣੇ,
ਜਾਂ ਕਾਂਗਰਸ ਨੇ?
ਗੁਰਪ੍ਰੀਤ ਜਿੱਦਾਂ ਗੁਰਜੰਟ ਤੱਕ ਉਹ ਤਾਂ ਸ਼ਰਿਆਂ ਇਲਜ਼ਾਮ ਲਾ ਰਹੇ ਨੇ ਵੀ ਆਮ ਆਦਮੀ ਪਾਰਟੀ ਨੇ ਕੀਤਾ। ਮੈਂ ਇਲਜ਼ਾਮ ਨਹੀਂ ਲਾ ਰਿਹਾ, ਅਸੀਂ ਇਲਜ਼ਾਮ ਨਹੀਂ ਲਾ ਰਹੇ, ਅਸੀਂ ਕਿਸੇ ਦੇ ਵੀ ਹਜੇ ਵੀ ਇਹ ਮਿਸਟਰੀ ਆ ਵੀ ਕਿਨ ਕੀਤਾ ਆ, ਰਾਈਟ? ਪਰ ਉਹ ਇੱਕ ਕਨਕਲੂਜਨ ਤੇ ਪਹੁੰਚ ਚੁੱਕਾ ਆ, ਉਹ ਕਨਕਲੂਜਨ ਤੇ ਪਹੁੰਚ ਕੇ ਉਹ ਕਰ ਰਿਹਾ। ਮੈਂ ਜਿਹੜੀ ਗੱਲ ਆਪਣੇ ਵੱਲੋਂ ਕਰ ਰਿਹਾ ਕਿ ਮੈਂ ਉਸ ਵੇਲੇ 20 ਦਿਨ ਇਲੈਕਸ਼ਨ ਤੋਂ ਪਹਿਲਾਂ ਗਰਾਊਂਡ ਤੇ ਸੀ ਪੰਜਾਬ ਦੇ ਵਿੱਚ, ਠੀਕ ਹੈ।
ਮੈਂ ਦੇਖੋ, ਮੈਂ ਤਾਂ ਉੱਥੇ ਅਸਹਿਮਤ ਹੈ ਹੀ ਨਹੀਂ, ਮੈਂ ਸਹਿਮਤ ਹਾਂ ਉਸ ਚੀਜ਼ ਤੇ। ਮੈਂ ਤਾਂ 2016 ਦੇ ਵਿੱਚ ਜਨਵਰੀ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੂੰ ਮੈਂ ਵੀਡੀਓ ਪਾਈ ਸੀ ਜਿਹੜੀ ਬਹੁਤ ਵਾਇਰਲ ਹੋਈ ਸੀ, 50,000 ਤੋਂ ਉੱਤੇ ਵਿਊ ਹੋਏ ਸੀ ਉਹਦੇ। ਮੈਂ ਲਿਖਿਆ ਸੀ ਵੀ ਜੇ ਤੁਸੀਂ ਅਕਾਲੀ ਕਾਂਗਰਸ ਦਾ ਗੰਦ ਇਕੱਠਾ ਕਰਨਾ ਨਾ, ਤੇ ਫੇਰ ਤਾਂ ਤੁਸੀਂ ਰਹਿ ਨਹੀਂ, ਤੋਂ ਭੋਜੋ ਵੀ ਤੁਸੀਂ ਨਹੀਂ ਜਿੱਤ ਸਕਦੇ ਪੰਜਾਬ ਦੀ ਇਲੈਕਸ਼ਨ। ਤੇ ਇਹਨਾਂ ਨੇ ਉਹੀ ਕੀਤਾ, ਸਾਡੇ ਹਲਕੇ ਨਵੇਂ ਸ਼ਹਿਰ ਚ 15 ਦਿਨ ਪਹਿਲਾਂ ਚੰਨੀ ਆਇਆ ਤਾਂ ਉਹਨੂੰ ਟਿਕਟ ਦਿੱਤੀ, ਇਹਨਾਂ ਨੇ ਉਹੀ ਕੀਤਾ। ਸੋ ਦੇ ਬਿਕੇਮ ਓਪਰਚੁਨਿਟਿਸਟ ਵੀ ਹੁਣ ਪੈਸਾ ਕਮਾਉਣ ਦਾ ਟਾਈਮ ਆ ਤੇ ਪੈਸਾ ਕਮਾਓ,
ਫਿਰ ਠੀਕ ਆ। ਫਿਰ ਜਦੋਂ ਇਹ ਸਾਰਾ ਕੁਝ ਪੰਜਾਬ ਦੇ ਲੋਕ ਦੇਖ ਰਹੇ ਸੀ, ਉਹਨਾਂ ਨੇ ਸਾਰਾ ਕੁਝ ਦੇਖਿਆ, ਪੈਸਾ ਕਮਾਉਣ ਦਾ ਦੇਖ ਰਹੇ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਵੋਟ ਪਾਈ ਤਾਂ ਪੰਜਾਬ ਦੇ ਲੋਕ ਮੂਰਖ ਕਿੱਦਾਂ ਹੋ ਗਏ? ਫਿਰ ਉਹਨਾਂ ਨੇ ਪਹਿਲੇ ਸਭ ਤੋਂ ਪਹਿਲਾਂ ਉਹਨਾਂ ਨੇ ਪਛਾਣ ਲਿਆ ਉਹਨਾਂ ਨੂੰ ਅਲਟਰਨੇਟ ਪੇਸ਼ ਕਰਨਾ ਸੀਗਾ ਆਮ ਆਦਮੀ ਪਾਰਟੀ ਨੇ ਲੋਕ ਤਿਆਰ ਬੈਠੇ ਸੀ ਵੋਟ ਪਾਉਣ ਨੂੰ ਦੋਨਾਂ ਪਾਰਟੀਆਂ ਤੋਂ ਹਟ ਕੇ ਹਨਾ
ਜ਼ਿਆਦਾ ਹੋਵੇ ਨਾ ਵੀ 50% ਵੋਟਿੰਗ ਹੋਈ ਆ ਵੀ ਲੋਕ ਤਿੰਨੇ ਪਾਰਟੀਆਂ ਤੋਂ ਦੁਖੀ ਸੀ ਠੀਕ ਹੈ 78% ਵੋਟਿੰਗ ਹੋਈ ਪੰਜਾਬ ਦੇ ਵਿਚ
ਪਾਰਟੀ ਨੇ ਪਹਿਲਾਂ ਹੀ ਖਿਲਾਰਾ ਪਾਇਆ ਸੀ ਉਹਨਾਂ ਨੂੰ ਮਤਲਬ 20 MLA ਵੀ ਨੀ ਸੀ ਉਹਨਾਂ ਦੇ ਬਣਦੇ ਮਤਲਬ ਜਿੱਦਾਂ ਉਹ ਆਪਣੇ ਵਲੰਟੀਅਰਾਂ ਨੂੰ ਖੱਜਲ ਕਰ ਰਹੇ ਸੀਗੇ ਪਹਿਲਾਂ ਜਿੰਨੇ ਵੱਡੇ ਪੱਧਰ ਤੇ ਉਹ ਪੈਸਾ ਉਹਨਾਂ ਨੇ ਹੇਠ ਉੱਤੇ ਕੀਤਾ ਇਧਰ ਉਧਰ ਕੀਤਾ ਮੈਨੂੰ ਤਾਂ ਲੱਗਦਾ ਉਹਨਾਂ ਦੇ 20 MLA ਵੀ ਬਰਖਾਸਤ ਕਰ ਦੇਣੇ ਚਾਹੀਦੇ ਆ ਦਵੇ ਦੇ ਬਿਹੇਵਡ ਕਿਉਂਕਿ ਟਰਸਟ ਕੀਤਾ ਸੀ
ਕਾਂਗਰਸ ਪੰਜਾਬੀਆਂ ਨੇ ਪੰਜਾਬੀ ਜਿਹੜੇ ਉਥੋਂ ਦੇ ਪੰਜਾਬੀ ਨੇ ਟਰੱਸਟ ਨਹੀਂ ਸੀ ਕੀਤਾ ਬਾਹਰਲੇ ਪੰਜਾਬੀਆਂ ਨੇ ਟਰੱਸਟ ਕੀਤਾ ਸੀ ਪੰਜਾਬੀ ਭਾਜੀ ਸਟਿਲ ਡਿਜ਼ਰਵ ਪੀਪਲ ਲਾਈਕ ਕੈਪਟਨ ਅਮਰਿੰਦਰ ਸਿੰਘ ਐਂਡ ਪ੍ਰਕਾਸ਼ ਬਾਦਲ ਸਿੰਪਲ ਇਜ਼ ਦੈਟ
ਦੇਖੋ ਮੇਰੇ ਹਿਸਾਬ ਨਾਲ ਤਾਂ ਜੇ ਆਪਾਂ ਟਰੂਡੋ ਦੀ ਗੱਲ ਕਰਦੇ ਆ ਸੱਜਣ ਦੀ ਗੱਲ ਕਰਦੇ ਆ ਇੱਦਾਂ ਦੇ ਲੈ ਕੇ ਆਉਂਦੇ ਨਾ ਆਮ ਆਦਮੀ ਪਾਰਟੀ ਲੀਡਰ ਠੀਕ ਹੈ ਇੱਦਾਂ ਦੇ ਬੰਦੇ ਸਿਲੈਕਟ ਕਰਦੇ ਰਾਦਰ ਦੈਨ ਜਿਹੜੇ ਹੁਣ ਤੁਸੀਂ ਵੀ ਕਹਿ ਰਹੇ ਉਹਨੂੰ ਕਰਤਾ ਮੈਨੂੰ ਵੀ ਪਤਾ ਇੱਦਾਂ ਦੇ ਪੇਸ਼ ਕਰਦੇ ਨਾ ਪੰਜਾਬ ਬੈਠਾ ਸੀ ਵੋਟ ਪਾਉਣ ਨੂੰ 100% ਵੋਟ ਪੈਣੀ ਸੀਗੀ ਆਮ ਆਦਮੀ ਪਾਰਟੀ ਨੂੰ ਜੇ ਉਹਨੇ ਚੱਜ ਦੇ ਕੈਂਡੀਡੇਟ ਹੁੰਦੇ ਠੀਕ ਹੈ ਉਹ ਕੀ ਪੇਸ਼ ਕਰ ਰਹੇ ਸੀ ਮਤਲਬ ਬੈਂਗਣਾਂ ਦੀ ਸਬਜ਼ੀ ਆਲੂਆਂ ਨਾਲ ਤੇ ਦੂਜੇ ਪਾਸੇ ਭੜਤਾ ਬੈਂਗਣੇ ਹੀ ਪੇਸ਼ ਕਰ ਰਹੇ ਸੀਗੇ ਉਹ ਵੀ ਇੱਕ ਦੂਜੇ ਦੇ ਠੀਕ ਹੈ ਉਹ ਮੋਹਰੇ ਪੇਸ਼ ਕਰਦੇ ਗੋਭੀ ਦੀ ਸਬਜ਼ੀ ਨਾ ਪੀਪਲ ਹੈਡ ਅ ਚੋਇਸ ਉਹਨਾਂ ਨੂੰ ਉਹ ਕਹਿੰਦੇ ਯਾਰ ਇੱਦਾਂ ਦੇ ਤਾਂ ਪਹਿਲਾਂ ਹੀ ਆ ਉਹਨਾਂ ਨੂੰ ਫਿਰ ਛੱਡੋ ਫਿਰ ਇਹਨਾਂ ਨੂੰ ਆਪਾਂ ਦਿੱਲੀ
ਮੈਂ ਇਹ ਦੇਖੋ ਇਹਦਾ ਕਲਚਰ ਡਿਸਟਰੋਏ ਕੀਤਾ ਦਿੱਲੀ ਚ ਕਿਉਂ ਇਹ ਚੀਜ਼ ਨੂੰ ਇਹਨਾਂ ਨੇ 67 ਵੋਟਸ ਨਾਲ ਇਹਨਾਂ ਨੇ ਜਿੱਤਿਆ ਠੀਕ ਨਾ ਉਹ ਚ ਵੀ ਲੋਕ ਅਕਾਲੀ ਦੂਜਾ ਭਾਜਪਾ ਦੇ ਕਾਂਗਰਸ ਚੋ ਜੁਆਇਨ ਕੀਤਾ ਸੀ ਅਲਕਾ ਲਾਂਬਾ ਇਜ਼ ਅ ਬਿਗੈਸਟ ਐਗਜ਼ਾਮਪਲ ਅਤੇ ਉਹਨੇ ਬਹੁਤ ਵਧੀਆ ਕੰਮ ਕਰ ਰਹੀ ਚਾਂਦਨੀ ਚੌਕ ਦੇ ਵਿਚ ਉਹਨੇ ਉਸ ਕੈਂਡੀਡੇਟ ਨੂੰ ਹਰਾਇਆ ਜਿਹੜਾ ਉਥੋਂ 5 ਵਾਰੀ ਜਿੱਤ ਚੁੱਕਾ ਸੀ 5 ਵਾਰੀ ਤੇ ਉਹਨੇ ਉਸ ਹਰਾਇਆ ਪੰਜਾਬੀਆਂ ਤੁਹਾਨੂੰ ਮੈਂ ਭਾਈ ਫਿਤਰਤ ਦੱਸਦਾ ਜਿਹੜੀ ਮੇਨ ਫਿਤਰਤ ਆ ਮਿੰਟੂ ਬਰਾੜ ਉਹਨਾਂ ਬਹੁਤ ਵਾਰੀ ਗੱਲ ਕਰ ਚੁੱਕੇ ਇਸੇ ਫਿਤਰਤ ਤੇ ਸਾਡੀ ਫਿਤਰਤ ਹੈਗੀ ਸੈਲਫੀਆਂ ਵਾਲੀ ਤੇ ਲਿੰਕ ਬਣਾਉਣ ਵਾਲੀ ਸਾਡੀ ਫਿਤਰਤ ਕੰਮ ਕਰਨ ਵਾਲੀ ਨੀ ਹੈਗੀ ਜਿਹੜੀ ਜਦੋਂ ਪੰਜਾਬ ਜਦੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਤੁਰੀ ਹੈ ਨਾ ਉਦੋਂ ਉਹ ਖਿੱਦੋ ਸੀ ਠੀਕ ਹੈ ਪੰਜਾਬ ਚ ਪਹੁੰਚ ਗਏ ਉਹ ਖਿੱਲਰ ਗਈ ਬਿਲਕੁਲ ਜਦੋਂ ਤੁਸੀਂ ਆਪ ਆਫਰ ਕਰ ਰਹੇ ਹੋ ਵੀ ਆਈ ਕੈਨ ਕੰਪਰੋਮਾਈਜ਼ ਮਾਈ ਸੈਲਫ ਫੋਰ ਐਨੀਥਿੰਗ ਵੀ ਮੈਨੂੰ ਸਿਰਫ ਅਹੁਦਾ ਚਾਹੀਦਾ ਤੇ ਅਗਲਾ ਤਾਂ ਹੁਣ ਅਗਲੇ ਚ ਡਿਪੈਂਡ ਕਰਦਾ ਨਾ ਤੁਹਾਨੂੰ ਕਿੱਦਾਂ ਪਿੱਕ ਕਰੂਗਾ ਜਦਕਿ ਜਿਹੜਾ ਦਿੱਲੀ ਦਾ ਕਲਚਰ ਹੈ ਉਹ ਪੰਜਾਬ ਦਾ ਕਲਚਰ ਆਮ ਆਦਮੀ ਪਾਰਟੀ ਦਾ ਸਟਿਲ
ਵੈਰੀ ਡਿਫਰੈਂਟ
ਸਿਰਫ ਪੰਜਾਬੀਆਂ ਕਰਕੇ ਡਿਫਰੈਂਟ ਨੇ ਇਸ ਕਰਕੇ ਨੀ ਤੁਸੀਂ ਪੰਜਾਬੀ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ ਜੇ ਆਮ ਆਦਮੀ ਪਾਰਟੀ ਨੂੰ ਖਰਾਬ ਵੀ ਕੀਤਾ ਨਾ ਉਹ ਪੰਜਾਬੀਆਂ ਪੰਜਾਬ ਜਾ ਕੇ ਆਮ ਆਦਮੀ ਪਾਰਟੀ ਖਰਾਬ ਹੋਈ ਆ ਤੁਸੀਂ ਕਰਨਾਟਕਾ ਦਾ ਕਲਚਰ ਦੇਖ ਲਓ ਬੰਬੇ ਦਾ ਕਲਚਰ ਦੇਖ ਲਓ ਉੱਥੇ ਕੋਈ ਖਰਾਬੀ ਨਹੀਂ
ਖਰਾਬੀ ਗੱਲ ਤਾਂ ਇਹ ਗੱਲ ਤਾਂ ਇਹ ਜਿਹੜਾ ਵੀਡੀਓ ਸੰਜੇ ਸਿੰਘ ਹੋਣਾ ਦਾ ਆਇਆ ਸੀ ਜਿਹੜੇ ਤਾੜੀ ਮਾਰ ਕੇ ਹੱਸ ਰਹੇ ਸੀ ਵੀ ਅਸੀਂ ਇੰਨੇ ਪੈਸੇ ਖਾ ਗਏ ਉਹ ਤਾਂ ਦਿੱਲੀ ਵਾਲੇ ਖਰਾਬ ਹੈ ਨਾ ਫੇਰ ਦੇ ਓਨਲੀ ਆਫਟਰ ਮਨੀ ਪੰਜਾਬ ਦੇ ਵਿੱਚੋਂ ਪੈਸਾ ਚੱਕਿਆ ਵੀ ਨਹੀਂ NRI ਦਾ ਸੋ ਖਰਾਬ ਪੰਜਾਬੀ ਹੋ ਗਏ ਜਾਂ ਦਿੱਲੀ ਵਾਲੇ ਹੋ ਗਏ ਦਿੱਲੀ ਵਾਲੇ ਨਾ
ਮਤਲਬ
ਦਿੱਲੀ ਵਾਲਿਆਂ ਨੂੰ ਪੰਜਾਬੀਆਂ ਨੇ ਦੱਸਤਾ ਵੀ ਭਾਈ NRI ਨੇ ਪੈਸੇ ਚੱਕੇ ਆ ਲੈ ਲਓ ਤੁਸੀਂ ਅਸੀਂ ਤੁਹਾਨੂੰ ਬਣਾਉਣਾ ਨੀ ਕਿਉਂਕਿ ਤੁਸੀਂ ਫਿਰ ਪੰਜਾਬ ਚੱਕ ਕੇ ਲੈ ਜਾਣਾ ਦਿੱਲੀ ਨੂੰ ਦਿੱਲੀ ਨਾਲ ਤਾਂ ਆਲਵੇਜ਼ ਬਣੀ ਨੀ ਰਹੀ ਹੈਗੀ ਮਤਲਬ ਪੰਜਾਬ ਦਾ 700 ਸਾਲ
ਦਾ ਸ਼ਹਿਰ ਆ ਪਤਾ ਨੀ ਇਹ ਤਾਂ ਮੈਨੂੰ ਸਮਝ ਲੱਗਦੀ ਉਹਦੇ ਸ਼ਹਿਰ ਆ ਸਿੱਧੀ ਆਪਾਂ ਇੱਕ ਉਸ ਚੀਜ਼ ਚ ਵਾਰ ਦਿੰਦੇ ਹਾਂ ਵੀ ਦਿੱਲੀ ਨੇ ਸਾਡੀ ਬਣਦੀ
ਨਹੀਂ ਦਿੱਲੀ ਸ਼ਹਿਰ ਨਹੀਂ ਦਿੱਲੀ ਸ਼ਹਿਰ ਇਹ ਤੁਹਾਨੂੰ ਭੁਲੇਖਾ ਆ ਗੁਰਪ੍ਰੀਤ ਦਿੱਲੀ ਸ਼ਹਿਰ ਨਹੀਂ
ਦਿੱਲੀ ਇੱਕ ਸੋਚ ਹੈ
ਦਿੱਲੀ ਇੱਕ ਸਾਈਕੋਲੋਜੀ ਜਿਹੜਾ ਦਿੱਲੀ ਚਲੇ ਜਾਂਦਾ ਚਾਹੇ ਪੰਜਾਬ ਤੋਂ ਗਿਆ ਆ ਚਾਹੇ ਉਹ ਕਿਤੋਂ ਗਿਆ ਉਹਦੀ ਸੋਚ ਦਿੱਲੀ ਵਾਲੀ ਹੋ ਜਾਂਦੀ ਹੈ ਉਹ ਦਿੱਲੀ ਇੱਕ ਸੋਚ ਹੈ
ਜਿਵੇਂ ਅਮਰਿੰਦਰ ਸਿੰਘ ਦੀ ਹੋਈ
ਹਾਂ ਦਿੱਲੀ ਇੱਕ ਸੋਚ ਹੈ ਔਰ ਦਿੱਲੀ ਦੀ ਪੰਜਾਬ ਦੇ ਨਾਲ 700-800 ਸਾਲ ਦਾ ਵੈਰ ਹੈ ਔਰ ਇੱਦਾਂ ਹੀ ਰਹਿਣਾ ਹੈ ਪੰਜਾਬ ਜੇ ਦਿੱਲੀ ਨੂੰ ਟੱਕਰ ਦਿੰਦਾ ਰਿਹਾ ਦਿੱਲੀ ਨੂੰ ਦਰੁਸਤ ਠੀਕ ਕਰਦਾ ਰਿਹਾ ਤਾਂ ਪੰਜਾਬ ਹੀ ਕਰਦਾ ਰਿਹਾ
ਚਲੋ ਮੈਂ ਇੱਕ ਮਿੰਟ ਮੈਂ ਕਹਿੰਦਾ ਵੀ ਚਲੋ ਠੀਕ ਆ ਪੰਜਾਬੀ ਨੇ ਰਿਜੈਕਟ ਕਰਤਾ ਵੀ ਅਸੀਂ ਦਿੱਲੀ ਦੇ ਲੀਡਰ ਨਹੀਂ ਚਾਹੁੰਦੇ ਆਮ ਆਦਮੀ ਪਾਰਟੀ ਨੇ ਆਹ ਖਲਾਰਾ ਪਾਤਾ ਉਹ ਖਲਾਰਾ ਪਾਤਾ ਠੀਕ ਨਾ ਚੁਣਿਆ ਕੌਣ
ਦੂਜੇ ਪਾਸੇ ਵੀ ਬੈਂਗਣਾ ਦਾ ਭਰਥਾ ਹੀ ਸੀਗਾ
ਰਾਹੁਲ ਗਾਂਧੀ ਨਹੀਂ ਬੈਂਗਣ ਦਾ ਭਰਥਾ ਬੈਂਗਣ ਆਲੂ ਤੇ ਤੀਜੇ ਪਾਸੇ ਇੱਕ ਬਿਲਕੁਲ ਸੜਿਆ ਹੋਇਆ ਬੈਂਗਣ
ਭਰਿਆ ਬੈਂਗਣ ਰੱਖ ਲਓ
ਨਾ ਸੜਿਆ ਮੈਂ ਕਹੂੰਗਾ ਸੜਿਆ ਮੁਸ਼ਕ ਮਾਰਿਆ ਬੈਂਗਣ ਚੱਕ ਲਿਆ ਉਹ ਵੀ 75 ਸਾਲ ਪੁਰਾਣਾ ਤੇ ਤੁਸੀਂ ਜਿਨ੍ਹਾਂ ਨੇ ਅਕਾਲ ਤਖ਼ਤ ਢਾਹ ਤਾ ਜਿਨ੍ਹਾਂ ਨੇ ਸੰਗਤ ਅਕਾਲ ਵੀ ਹਰਿਮੰਦਰ ਸਾਹਿਬ ਦੇ ਅੰਦਰ 10,000 ਸੰਗਤ ਨੂੰ ਮਾਰਿਆ ਠੀਕ ਹੈ ਨਾ ਬਾਅਦ ਚੋ ਦਿੱਲੀ ਵਿਚ 4,000 ਸਿੱਖਾਂ ਨੂੰ ਉਹਨਾਂ ਨੇ ਸੜਕਾਂ ਤੇ ਸਾੜਿਆ ਉਹੀ ਕਾਂਗਰਸ ਮੁੜ ਕੇ ਚੋਣ ਲਈ ਯਾਰ ਅਕਾਲੀ ਦੁਆਰਾ ਫੇਰ ਚੋਣ ਲੈਂਦੇ
ਚਲੋ ਠੀਕ ਹੈ ਆਪਾਂ ਇਹ ਮਸਲਾ ਬਹੁਤ ਵੱਡਾ ਹੈ ਹੋਰ ਵੀ ਬਹੁਤ ਮਸਲੇ ਨੇ ਜਿਹੜੇ ਰਹਿ ਗਏ ਨੇ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਕੱਲ ਨੂੰ ਤੇ ਅੱਜ ਤਾਂ ਮੈਨੂੰ ਤਾਂ ਹੁਣ ਮੈਨੂੰ ਲੱਗਦਾ ਠੰਡਾ ਪਾਣੀ ਪੀਣਾ ਪੈਣਾ ਜਿਸ ਹਿਸਾਬ ਨਾਲ ਮੈਨੂੰ ਕਹਿੰਦਾ ਮੈਸੇਜ ਵੀ ਆਈ ਜਾ ਰਹੇ ਕਹਿੰਦਾ ਬਾਈ ਜੀ ਤੁਸੀਂ ਕਹਿੰਦੇ ਕਿਤੇ ਆਪ ਜੀ ਗਾਲੋਂ ਗਾਲੀ ਨਾ ਹੋ ਜਾਓ
ਲੱਸੀ
ਆਹੋ ਦੇਖੋ ਬਹੁਤ ਸਾਰੇ
ਅੱਜ ਫਿਰ ਉਹ ਸੈਟਿੰਗ ਹੋ ਗਈ ਨਾ ਮਹਾ ਬਹਿਸ ਹੋ ਗਈ ਅੱਜ
ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹਜੇ ਤਾਂ ਉਹਦੀ ਗੱਲ ਕਰਨੀ ਆ ਆਪਾਂ ਹਜੇ ਤਾਂ ਦਾਸ ਦੀ ਗੱਲ ਨੀ ਸਾਨੂੰ ਲਾ ਤਾ ਆਪਸ ਚ ਜੁੰਡੋ ਜੁੰਡੀ ਕਰਾ ਦਿੱਤਾ ਉਹਦਾ ਵੀ ਸਿੱਧੂ ਮੂਸੇਵਾਲੇ ਦਾ ਗੀਤ ਆਇਆ ਬਈ ਹਨਾ ਇੱਕ ਮੈਨੂੰ ਮੈਸੇਜ ਆਇਆ ਉਹਦਾ ਨਵਾਂ ਉਹ ਹਰੇਕ ਹਫਤੇ ਚ ਤਿੰਨ ਤਿੰਨ ਚਾਰ ਚਾਰ ਗੀਤ ਕੱਢਦਾ ਨਾ ਉਹਨਾਂ 15-20 ਦਿਨਾਂ ਤੋਂ ਇੱਕ ਗੀਤ ਨਾ ਕੱਢਿਆ ਉਹ ਲੋਕੀ ਡੀਕਦੇ ਵੀ ਲੈ ਵੀ ਸਿੱਧੂ ਮੂਸੇਵਾਲੇ ਦਾ ਗੀਤ ਨੀ ਆਇਆ ਹਨਾ ਤੇ ਉਹਦਾ ਗੀਤ ਆ ਗਿਆ ਰੋਮਾਂਟਿਕ ਉਹਨੇ ਰੋਮਾਂਟਿਕ ਗੀਤ ਕੱਢਿਆ ਹੁਣ ਹਥਿਆਰਾਂ ਵਾਲਾ ਨੀ ਕੱਢਿਆ ਤੇ ਇੱਕ ਨੇ ਹੇਠਾਂ ਕਮੈਂਟ ਆਇਆ ਉਹ ਕਹਿੰਦਾ ਚੰਗਾ ਬੰਦਾ ਯਾਰ ਸਿੱਧੂ ਮੂਸੇਵਾਲਾ 15 ਦਿਨ ਤੇਰੇ ਗੀਤ ਡੀਕ ਰਿਹਾ ਅਸੀਂ ਤਾਂ 15 ਦਿਨ ਤੋਂ ਗਡਾਸੇ ਤਿੱਕੇ ਕਦੇ ਬੈਠੇ ਸੀਗੇ ਵੀ ਕੋਈ ਹਥਿਆਰਾਂ ਵਾਲਾ ਗੀਤ ਤੂੰ ਕਹਿੰਦਾ ਰੋਮਾਂਟਿਕ ਦੋ ਕੱਢਤਾ ਇੱਦਾਂ ਵੀ ਹੁੰਦੀ ਹੈ ਚਲੋ ਜੀ ਸਤਵੀਰ ਮੈਨੇ
ਆਸਾ ਵੀ ਚਲੋ ਅਕਲ ਆਈ ਆ
ਹਾਂਜੀ ਚਲੋ ਠੀਕ ਹੈ ਜੀ ਗੁਰਪ੍ਰੀਤ ਜੀ ਕੱਲ ਮਿਲਦੇ ਹਾਂ ਫਿਰ ਪ੍ਰੋਗਰਾਮ ਚ ਮਾਫ਼ੀ ਚਾਹੁੰਦੇ ਹਾਂ ਕਿ ਬਹੁਤ ਸਾਰੇ ਮੈਸੇਜ ਆਏ ਜਗਤਾਰ ਭਾਜੀ ਤੁਹਾਡਾ ਮੈਸੇਜ ਕੱਲ ਨੂੰ ਹੁਣ ਆਪਾਂ ਡਿਟੇਲ ਚ ਗੱਲ ਕਰਾਂਗੇ ਮਨੂ ਢਿੱਲੋਂ ਜੀ ਵੀ ਸਤਿ ਸ੍ਰੀ ਅਕਾਲ ਤੇ ਸਤਵੀਰ ਮਨਿਆਸ ਸ਼ਰਮਾ ਬਾਜੀ ਜਸ ਹੋਣੀ ਤੇ ਯੋਗੇਸ਼ ਠਾਕਰ ਜੀ ਗੁਰੀ ਥਿੰਦ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਜਿਨ੍ਹਾਂ ਦੇ ਮੈਸੇਜ ਰਹਿ ਗਏ ਮਾਫ਼ੀ ਚਾਹੁੰਦੇ ਹਾਂ ਲਓ ਜੀ ਜਾਂਦੇ ਹੋਏ ਫਿਰ ਤੁਹਾਨੂੰ ਇੱਕ ਫਰਮਾਇਸ਼ੀ ਗੀਤ ਸੁਣਾਉਣ ਜਾ ਰਿਹਾ ਮੈਂ ਗੀਤ ਸੁਣਿਆ ਨੀ ਉਮੀਦ ਠੀਕ ਹੀ ਹੋਏਗਾ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਚ ਸੁਣ ਸਕਦੇ ਹੋ ਤੇ ਕੱਲ ਨੂੰ ਫੇਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚ
Extreme sound.